ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ। ਜੀ ਆਇਆਂ ਨੂੰ, ਸਾਰੇ ਹੀ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ। ਅੱਜ ਦੀ ਸੁਬਾਹ ਦਿਨ ਸ਼ਨਿਚਰਵਾਰ 30 ਜਨਵਰੀ 2021। ਆਪ ਸਭ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ, ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਸਮਾਂ ਜਿਸ ਤਰ੍ਹਾਂ ਪਹਿਲਾਂ ਆਪਾਂ ਦੱਸਿਆ ਕਿ 8:03 ਹੋ ਚੁੱਕੇ ਨੇ ਘੜੀ ਦੇ ਉੱਤੇ, ਸਿਡਨੀ ਦੇ ਈਸਟਰਨ ਆਸਟ੍ਰੇਲੀਅਨ ਡੇਲਾਈਟ ਸੇਵਿੰਗ ਦੇ ਮੁਤਾਬਿਕ, ਅਤੇ ਬ੍ਰਿਸਬਨ ਦੇ ਵਿੱਚ 7:03 ਨੇ, ਐਡਲੇਡ ਦੇ ਵਿੱਚ 7:33 ਔਰ ਪਰਥ ਦੇ ਵਿੱਚ ਤੜਕੇ ਦੇ 5:03 ਹੈ। ਭਾਰਤ ਨਵੀਂ ਦਿੱਲੀ 2:33 ਜਿੱਥੇ ਮਹਾਂਸੰਗਰਾਮ ਚੱਲ ਰਿਹਾ। ਲੰਡਨ ਦੇ ਵਿੱਚ ਜਿੱਥੋਂ ਵਰਿੰਦਰ ਲਾਡੀ ਹੁਣੀ ਸੁਣ ਰਹੇ ਨੇ ਪੋਡਕਾਸਟ, ਤੇ ਕਹਿੰਦੇ ਸੁਣਾਂਗੇ ਫਿਰ ਬਾਅਦ ਚੋਂ, ਉੱਥੇ ਰਾਤ ਦੇ 9:03 ਹੋਏ ਨੇ। ਸ਼ੁੱਕਰਵਾਰ ਚੱਲ ਰਿਹਾ, ਸ਼ੁੱਕਰਵਾਰ ਤੇ 29 ਤਰੀਕ ਚੱਲ ਰਹੀ ਹੈ ਅਮਰੀਕਾ ਮਹਾਂਦੀਪਾਂ ਦੇ ਵਿੱਚ, ਈਸਟਰਨ ਅਮਰੀਕਾ ਦੇ ਵਿੱਚ, ਈਸਟ ਕੋਸਟ ਦੇ ਉੱਤੇ। ਨਿਊਯਾਰਕ ਦੇ ਟੋਰੋਂਟੋ ਦੇ ਵਿੱਚ 4:03 ਹੋਏ ਨੇ ਦੁਪਹਿਰ ਦੇ, ਔਰ ਵੈਸਟ ਕੋਸਟ ਵੈਨਕੂਵਰ ਅਤੇ LA ਦੇ ਵਿੱਚ 1:03 ਹੋਏ ਨੇ ਦੁਪਹਿਰ ਦੇ। ਸੋ ਪਿਆਰਿਓ, ਜਿੱਥੋਂ ਵੀ ਤੁਸੀਂ ਜੁੜਦੇ ਹੋ ਸਾਡੇ ਨਾਲ ਜੁੜੋ, ਸੁਨੇਹੇ ਤੁਹਾਡਿਆਂ ਦੀ ਉਡੀਕ ਰਹਿੰਦੀ ਹੈ। ਔਰ ਟੈਲੀਗ੍ਰਾਮ ਬੈਸਟ ਐਪਲੀਕੇਸ਼ਨ ਹੈ ਜਿਹੜੀ ਕਿ ਬਹੁਤ ਕਈ ਸਾਲਾਂ ਤੋਂ ਹਰਮਨ ਰੇਡੀਓ ਵਰਤ ਰਿਹਾ, ਅਤੇ ਆਪਣੇ ਸੁਨੇਹੇ ਇਸ ਰਾਹੀਂ ਭੇਜ ਸਕਦੇ। request@harmanradio.com ਈਮੇਲ ਪਤਾ, ਔਰ ਇਸ ਦੇ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ। ਅੱਜ ਦੀ ਸੁਬਾਹ ਕੌਫ ਸਾਰਬਰ ਦੇ ਵਿੱਚ ਬੱਦਲਵਾਹੀ ਵਾਲੀ ਚੜ੍ਹੀ ਹੈ, ਹਲਕਾ ਹਲਕਾ ਮੀਂਹ ਪਏਗਾ ਸਮੁੰਦਰ ਦੇ ਵੱਲੋਂ, ਹਲਕੇ ਹਲਕੇ ਹੌਲੀ ਹੌਲੀ ਬੱਦਲ ਮੰਡਲਾਂ ਦੇ ਪਹਾੜੀਆਂ ਦੇ ਵਿੱਚ ਇਕੱਠੇ ਹੋ ਰਹੇ ਨੇ। ਕਿਤੇ ਕਿਤੇ ਮੈਨੂੰ ਲੱਗਦਾ ਕਿ ਬੂੰਦਾਬਾਂਦੀ ਵੀ ਹੋ ਰਹੀ ਹੈ। ਸੋ ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਖਬਰਾਂ 'ਤੇ ਝਾਤੀ ਵੀ ਮਾਰਾਂਗੇ। ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ ਅੱਜ, ਅਤੇ ਬਹੁਤ ਸਾਰਾ ਚਿੰਤਨ ਕਰਾਂਗੇ। ਬੜੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਭਾਰਤ ਦੇ ਵਿੱਚ, ਇੱਥੇ ਉਹ ਸਾਰੀਆਂ 'ਤੇ ਆਪਾਂ ਗੱਲਬਾਤ ਕਰਾਂਗੇ। ਤੁਹਾਡੇ ਵੀ ਮਨ ਦੇ ਵਿੱਚ ਕੋਈ ਗੱਲ ਹੈ ਤਾਂ ਸਾਡੇ ਤੱਕ ਅੱਪੜਦੀ ਕਰੋ। ਔਰ ਪਿਆਰਿਓ, ਅੱਜ ਪ੍ਰੋਗਰਾਮ ਦੇ ਵਿੱਚ ਗਰਮਾਇਸ਼ ਆ ਸਕਦੀ ਹੈ, ਮੌਸਮ ਜਿਹੜਾ ਆ ਉਹ ਗਰਮ ਹੋ ਸਕਦਾ ਹੈ, ਕਿਉਂਕਿ ਕੁਛ ਚਿੰਤਨ, ਕੁਛ ਗੱਲਾਂ ਇਹੋ ਜਿਹੀਆਂ ਕਰਨੀਆਂ ਜਿਹੜੀਆਂ ਧੁਰ ਦਿਲ ਦੇ ਅੰਦਰੋਂ ਕਰਨੀਆਂ, ਔਰ ਉਹਦੇ ਵਿੱਚ ਫਿਰ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ ਕਿ ਕਿਸੇ ਦੇ ਗੋਡੇ ਲੱਗੇ ਅਤੇ ਸਾਡੇ ਗਿੱਟੇ ਲੱਗੇ ਜਾਂ ਅਦਰ ਵੇ ਅਰਾਊਂਡ। ਸੋ ਦਿਲ ਦੀਆਂ ਗੱਲਾਂ ਕਰਨੀਆਂ, ਇਹ ਆਊਟ ਆਫ ਦਾ ਬੋਕਸ ਵੀ ਹੋ ਸਕਦੀਆਂ ਨੇ, ਕਈਆਂ ਨੂੰ ਚੰਗੀਆਂ ਵੀ ਨਹੀਂ ਲੱਗ ਸਕਦੀਆਂ, ਔਰ ਇੱਕ ਦੂਜਾ ਐਂਗਲ, ਤੀਜਾ ਐਂਗਲ, ਚੌਥਾ ਐਂਗਲ, ਹਰ ਐਂਗਲ ਤੋਂ ਆਪਾਂ ਅੱਜ ਗੱਲ ਕਰਾਂਗੇ। ਅਤੇ ਗੱਲ ਐਥਿਕਸ ਦੀ ਕਰਨੀ ਆ, ਗੱਲ ਲੀਡਰਸ਼ਿਪ ਦੀ ਕਰਨੀ ਆ, ਗੱਲ ਲੋਕਾਂ ਦੇ ਬਿਹੇਵੀਅਰ ਦੀ ਕਰਨੀ ਆ, ਔਰ ਪਰਸੈਪਸ਼ਨ ਦੀ ਕਰਨੀ ਆ ਕਿ ਅਸੀਂ ਆਪ ਕੀ ਕਰ ਰਹੇ ਹਾਂ, ਅਤੇ ਅਸੀਂ ਕਿਹੜੀਆਂ ਕਿਹੜੀਆਂ ਐਨਕਾਂ, ਕਿੱਦਾਂ ਕਿੱਦਾਂ ਦੀਆਂ ਪੋਲਰਾਈਜ਼ਿੰਗ ਐਨਕਾਂ ਅਸੀਂ ਲਾਈਆਂ ਹੋਈਆਂ ਨੇ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਦੁਕਾਨ 'ਤੇ ਜਾਂਦੇ ਹਾਂ ਅਸੀਂ ਐਨਕਾਂ ਵਾਲੀ 'ਤੇ, ਤਾਂ ਉਹ ਕਹਿੰਦੇ ਨੇ ਕਿ ਪੋਲਰਾਈਜ਼ਡ ਸਨਗਲਾਸਿਸ, ਉਹਦਾ ਮਤਲਬ ਹੈ ਕਿ ਖਾਸ ਕਿਸਮ ਦੀਆਂ ਕਿਰਨਾਂ ਜਿਹੜੀਆਂ ਨੇ ਉਸਨੂੰ ਉਹ ਆਉਣੇ ਨਹੀਂ ਦਿੰਦਾ ਅੰਦਰ। ਸੋ ਇਹਨੂੰ ਕਹਿੰਦੇ ਆ ਪੋਲਰਾਈਜ਼ ਵਿਊ, ਇੱਕ ਮਤਲਬ ਆਪਾਂ ਉਹ ਚੀਜ਼ ਅੰਦਰ ਆਉਣੀ ਨਹੀਂ ਦੇਣੀ ਹੈਗੀ। ਅਤੇ ਦੂਜੀ ਗੱਲ ਆਪਾਂ ਜਿਹੜੀ ਸਾਰਿਆਂ ਨਾਲ ਵੱਡੀ ਪਹਿਲਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇਹ ਕਰਾਂਗੇ ਕਿ ਸਮਰਪਣ। ਤੁਸੀਂ ਕਿਸੇ ਵੀ ਆਈਡੀਆਲੋਜੀ ਨੂੰ, ਕਿਸੇ ਵੀ ਵਿਚਾਰਧਾਰਾ ਨੂੰ, ਕਿਸੇ ਧਰਮ ਨੂੰ ਕਿੰਨਾ ਕੁ ਸਮਰਪਣ ਕਰ ਰਹੇ ਹੋ? ਕਿ ਤੁਸੀਂ ਬਫੇ ਮੰਗਰ, ਬਫੇ ਲੱਗਿਆ ਹੋਇਆ, ਇੱਕ ਬੁਰਕੀ ਉੱਥੋਂ ਲੈ ਲਈ ਹੈ, ਇੱਕ ਕੜਛੀ ਉੱਥੋਂ ਪਾ ਲਈ, ਅੱਧੀ ਕੜਛੀ ਉੱਥੋਂ ਪਾ ਲਈ, ਇੱਕ ਰੋਟੀ ਉੱਥੋਂ ਚੱਕ ਲਈ, ਨਾਨ ਉੱਥੋਂ ਚੱਕ ਲਿਆ, ਬਹੁਤ ਇਸ ਤਰ੍ਹਾਂ ਵੀ ਹੈ ਵਿਚਾਰਧਾਰਾ ਦੇ ਵਿੱਚ। ਕਿ ਵਿਚਾਰਧਾਰਾ ਦੇ ਵਿੱਚ ਕੀ ਤੁਸੀਂ ਡੈਡੀਕੇਟਿਡ ਮੋਡ ਦੇ ਵਿੱਚ ਹੋ, ਜਾਂ ਤੁਸੀਂ ਹਜੇ ਆਪਣਾ ਮਾਇੰਡ ਬਣਾ ਰਹੇ ਹੋ, ਸ਼ੋਪਿੰਗ ਕਰ ਰਹੇ ਹੋ, ਜਾਂ ਪਤਾ ਹੀ ਨਹੀਂ ਵੀ ਕੀ ਕਰਨਾ ਕੀ ਨਹੀਂ ਕਰਨਾ ਆ। ਸੋ ਫਰਕ ਜਿਹੜਾ ਹੁੰਦਾ ਆ ਦੋ ਇਨਸਾਨਾਂ ਦੇ ਵਿੱਚ, ਸਕੇ ਭਰਾ ਵੀ ਹੋਣ, ਉਹਨਾਂ 'ਚ ਇਹ ਹੁੰਦਾ ਕਿ ਇੱਕ ਬੰਦਾ ਡੈਡੀਕੇਟਿਡ ਹੈ, ਉਹ ਸਮਰਪਣ ਕਰ ਚੁੱਕਾ, ਉਹ ਟੋਟਲ ਕਮਿਟਮੈਂਟ ਕਰ ਚੁੱਕਾ ਇੱਕ ਵਿਚਾਰਧਾਰਾ ਦੇ, ਉਹ ਸਾਰੀ ਜ਼ਿੰਦਗੀ ਉਹਦੇ 'ਚ ਗੁਜ਼ਾਰਨੀ ਆ। ਇੱਕ ਹੈ ਕਿ ਉਹ ਹਜੇ ਦੇਖ ਰਿਹਾ ਹੈ ਵੀ ਮੈਂ ਕੀ ਫੜਾਂ, ਕਿੱਧਰ ਨੂੰ ਜਾਵਾਂ। ਇਸੇ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਜਿਹੜਾ ਵੀ ਕੋਈ ਧਰਮ ਫੋਲੋ ਕਰਦਾ ਆ, ਉਹ ਬਹੁਤ ਸਾਰੇ ਦੇਖੇ ਨੇ ਮੈਂ, ਮੁਸਲਮਾਨ, ਹਿੰਦੂ, ਸਿੱਖ, ਜੈਨ ਧਰਮ ਦੇ ਮੇਰੇ ਕਈ ਮਿੱਤਰ ਨੇ, ਉਹ ਡੈਡੀਕੇਟਿਡ ਨੇ ਪੂਰੀ ਤਰ੍ਹਾਂ, ਐਨ ਉਹਨਾਂ ਨੂੰ ਪਤਾ ਹੈ ਕਿ ਆਹ ਵਿਚਾਰਧਾਰਾ ਫੋਲੋ ਕਰਨੀ, ਉਹਦੇ ਵਿੱਚੋਂ ਹੀ ਲੱਭ ਲੈਂਦੇ ਨੇ। ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਕਿਹੜੇ ਦੁਆਰੇ ਦੇ ਉੱਤੇ ਮੈਂ ਉੱਭਰਾਂ, ਕਹਿੰਦੇ ਜਿੱਤ ਦੁਆਰੇ ਉੱਭਰੇ ਉੱਥੇ ਉੱਥੇ ਜੀਵ ਨੂੰ ਸੰਭਾਲ ਲੈ, ਤੂੰ ਜਿਹੜੇ ਦੁਆਰੇ 'ਤੇ ਉਹ ਜਾਂਦਾ ਉੱਥੇ ਹੀ ਸੰਭਾਲ ਲੈ, ਹੋ ਵੀ ਜਾਂਦਾ ਹੈ। ਸੋ ਪਰ ਕਈ ਇਹੋ ਜਿਹੇ ਵੀ ਮੈਂ ਦੇਖੇ ਨੇ ਜਿਹੜੇ ਕਨਫਿਊਜ਼ਡ ਸਟੇਟ ਦੇ ਵਿੱਚ ਨੇ ਹਜੇ, ਜਾਂ ਉਹ ਨਹੀਂ ਰਹਿਣਾ ਹੀ ਇਸ ਤਰ੍ਹਾਂ ਆ, ਕਈ ਲੱਭ ਰਹੇ ਨੇ ਹਜੇ ਵੀ ਮੈਂ ਕਿਹਨੂੰ ਅਡੋਪਟ ਕਰਾਂ। ਵੈਸੇ ਜਿਹੜੀ ਕਮਿਟਮੈਂਟ ਹੈ ਨਾ, ਉਹ ਔਖੇ ਟਾਈਮਾਂ ਦੇ ਵਿੱਚ ਦਿਸਦੀ ਹੈ। ਜਦੋਂ ਚੜ੍ਹਦੀ ਕਲਾ ਹੋਵੇ, ਸਭ ਕੁਛ ਸਹੀ ਹੋਵੇ, ਫਿਰ ਸਾਰੇ ਤੁਹਾਡੇ ਨਾਲ ਤੁਰਦੇ ਆ, ਆਹ ਕਿਆ ਬਾਤ ਹੈ ਜੀ, ਕਿਆ ਬਾਤ ਹੈ। ਜਦੋਂ ਮੁਰੇ ਡਾਂਗ ਵਰਦੀ ਆ, ਜਦੋਂ ਔਖਾ ਟਾਈਮ ਆਉਂਦਾ, ਜਦੋਂ ਪਰਖ ਦੀ ਘੜੀ ਆਉਂਦੀ ਆ, ਫਿਰ ਪਤਾ ਲੱਗਦਾ ਕਿ ਕੌਣ ਕੱਚਾ ਅਤੇ ਕੌਣ ਪੱਕਾ। ਹੁਣ ਮੇਰਾ ਖਿਆਲ ਜਿਹੜਾ ਪਿਛਲਾ ਹਫ਼ਤਾ ਸੀ ਨਾ, ਉਹ ਤਕਰੀਬਨ ਪਰਖ ਦੀ ਘੜੀ ਹੀ ਸੀ। ਉੱਥੇ ਪਤਾ ਲੱਗਦਾ ਹੈ ਕਿ ਕਿਹਦੀ ਕਮਿਟਮੈਂਟ ਕਿਹਨੂੰ ਕਿੰਨੀ ਆ, ਔਰ ਕਿਸ ਦੇ ਮਨ ਦੇ ਵਿੱਚ ਕੀ ਮਨਸ਼ਾ ਆ। ਹੁਣ ਚੌਥੇ ਪਾਤਸ਼ਾਹ ਜੀ ਰਾਗ ਸੂਹੀ ਦੇ ਵਿੱਚ ਕਹਿੰਦੇ ਨੇ ਕਿ ਮੈਂ ਦਰਸ਼ਨ ਦੇਖਣਾ ਚਾਹੁੰਦਾ ਹਾਂ। ਦਰਸ਼ਨ ਹਰ ਦੇਖਣ ਕਹਿ ਤਾਹੀਂ, ਪਰਮਾਤਮਾ ਅਕਾਲ ਪੁਰਖ ਦੇ ਮੈਂ ਦਰਸ਼ਨ ਦੇਖਣਾ ਚਾਹੁੰਦਾ। ਕਹਿੰਦੇ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ 'ਤੇ ਆਈ। ਕਹਿੰਦੇ ਉਹ ਅਕਾਲ ਪੁਰਖ ਹੀ ਮੇਰੇ 'ਤੇ ਕਿਰਪਾ ਕਰੇ ਤਾਂ ਮੈਨੂੰ ਕੋਈ ਸਤਿਗੁਰ ਮਿਲੇ, ਮੈਨੂੰ ਸਤਿਗੁਰ ਮਿਲਣ, ਸਤਿਗੁਰ ਤਾਂ ਸਤਿਗੁਰ ਮਿਲੇ, ਕਿਰਪਾ ਕਰੇ ਤਾਂ ਸਤਿਗੁਰ ਮਿਲੇ। ਵੈਸੇ ਇਹਦਾ ਮਤਲਬ ਇਹ ਵੀ ਨਹੀਂ ਕਿ ਸਤਿਗੁਰੂ ਹੀ ਮਿਲਦਾ ਹੈ ਦਰਸ਼ਨ ਨੂੰ, ਦਰਸ਼ਨ ਕਰਵਾਉਂਦਾ ਹਰੀ ਦੇ, ਹਰ ਹਰ ਨਾਮ 'ਤੇ ਆਈ। ਮੈਂ ਤਾਂ ਉਹਦਾ ਨਾਮ ਹੀ 'ਤੇ ਆਈ ਜਾਂਦਾ ਹਰੀ ਦਾ, ਸਤਿਗੁਰੂ ਮੇਰੇ 'ਤੇ ਮਿਹਰ ਕਰਨ, ਮੈਨੂੰ ਹਰੀ ਦਾ ਦਰਸ਼ਨ ਮਿਲੇ। ਹੁਣ ਇਹ ਹੈਗੀ ਤੁਹਾਡੀ ਮਨਸ਼ਾ, ਇਸ ਸ਼ਬਦ ਦੇ ਵਿੱਚ ਇਹ ਰਹਾਉ ਦੀ ਪੰਕਤੀ ਹੈ, ਇਹ ਤੁਹਾਡਾ ਇੱਛਾ ਹੈ ਫਲ ਦੀ, ਵੀ ਮੈਨੂੰ ਆਹ ਫਲ ਚਾਹੀਦਾ ਹਰੀ ਦਾ ਦਰਸ਼ਨ ਦੇਖਣ ਦੀ ਔਰ ਸਤਿਗੁਰ ਮੇਲ ਮਿਲਾਉਣ ਦੇ। ਕਹਿੰਦੇ ਫਿਰ ਮੈਂ ਕੀ ਕਰ ਸਕਦਾ ਇਹਦੇ ਲਈ, ਇਹ ਅਚੀਵਮੈਂਟ ਕਰਨ ਦੇ ਲਈ ਮੈਂ ਕੀ ਕਰ ਸਕਦਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਬਚਾਈ। ਜਿਹੜਾ ਵੀ ਮੇਰੀ ਇੱਛਾ ਪੂਰੀ ਕਰੇਗਾ, ਮੈਂ ਉਸ ਦੇ ਕੋਲ ਆਪਣਾ ਆਪ ਵੇਚ ਵੀ ਸਕਦਾ, ਮੈਂ ਉਹਦਾ ਦਾਸ ਵੀ ਬਣ ਸਕਦਾ, ਉਹਦਾ ਮੈਂ ਗੋਲਾ ਵੀ ਬਣ ਸਕਦਾ, ਗੁਲਾਮ ਵੀ ਬਣ ਸਕਦਾ, ਮੈਂ ਇੱਥੇ ਤੱਕ ਪਹੁੰਚ ਸਕਦਾ। ਕਿਉਂ? ਕਿਉਂਕਿ ਮੇਰੀ ਇੱਕ ਇੱਛਾ ਹੈ, ਮੈਂ ਫੋਕਸ ਹੋ ਗਿਆ। ਹੁਣ ਕਮਿਟਮੈਂਟ ਦੀ ਗੱਲ ਕਰ ਰਿਹਾ ਹੁਣ। ਜੇ ਸੁੱਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ 'ਤੇ ਆਈ। ਸੁੱਖ ਵਿੱਚ ਵੀ ਤੈਨੂੰ ਇਰਾਦੂੰਗਾ ਅਤੇ ਦੁੱਖ ਵਿੱਚ ਵੀ ਤੈਨੂੰ ਧਿਆਉਂਗਾ। ਜੇ ਭੁੱਖ ਦੇ ਤਾਂ ਇੱਥ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਜੇ ਮੈਨੂੰ ਭੁੱਖ ਲੱਗੀ ਹੋਈ ਹੈ ਅਤੇ ਮੈਨੂੰ ਕੁਛ ਨਹੀਂ ਮਿਲਿਆ ਤਾਂ ਮੈਂ ਆਪਣੇ ਮੈਨੂੰ ਰਾਜਾ ਹੀ ਸਮਝੂੰਗਾ, ਦੁੱਖ ਵਿੱਚ ਮੈਂ ਸੁੱਖ ਮਨਾਊਂਗਾ। ਹੁਣ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਆਪਣਾ ਤਨ ਮਨ ਕੱਟ ਕੱਟ ਕੇ ਸਾਰਾ ਤੇਰੇ ਮੂਹਰੇ ਭੇਂਟ ਕਰ ਦੂੰਗਾ, ਅਗਨ ਦੇ ਵਿੱਚ ਵੀ ਜਲਾ ਸਕਦਾ ਮੈਂ ਆਪਣੇ ਆਪ ਨੂੰ, ਇੰਨੀ ਮੇਰੀ ਕਮਿਟਮੈਂਟ ਹੈ। ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੇ ਸੋ ਖਾਈ। ਮੈਂ ਤੇਰੀ ਟਹਿਲ ਸੇਵਾ ਦੇ ਵਿੱਚ ਅਕਾਲ ਪੁਰਖ ਦੇ ਦਰਸ਼ਨ ਕਰਨ ਦੇ ਲਈ ਮੈਂ ਸਤਿਗੁਰੂ ਦੇ ਪੱਖਾ ਵੀ ਫੇਰ ਸਕਦਾ ਹਾਂ, ਉਹਦਾ ਮੈਂ ਪਾਣੀ ਵੀ ਢੋ ਸਕਦਾ ਹਾਂ ਜਿਸ ਤਰ੍ਹਾਂ ਕਿ ਗੁਰੂ ਅਮਰਦਾਸ ਜੀ ਨੇ ਢੋਇਆ। ਜੋ ਦੇਵੇ ਸੋ ਖਾਈ, ਜੋ ਤੂੰ ਦੇ ਦੇਗਾ ਮੈਂ ਖਾ ਲੇਗਾ। ਕਿਉਂ? ਕਿਉਂਕਿ ਮੈਂ ਫੋਕਸ ਹੋ ਗਿਆ ਹੁਣ ਤੇਰੇ ਦਰਸ਼ਨ 'ਤੇ, ਮੈਂ ਪਾਉਣਾ ਹੀ ਪਾਉਣਾ ਹੈ। ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਹਿਓ ਵਡਿਆਈ। ਤੇਰੇ ਦਰ 'ਤੇ ਮੈਂ ਢਹਿ ਪਿਆ ਹਾਂ, ਹੁਣ ਇਹ ਤੇਰੀ ਵਡਿਆਈ ਹੈ, ਮੈਨੂੰ ਮਿਲ ਲਾ। ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ। ਅੱਖਾਂ ਵੀ ਕੱਢ ਕੇ ਤੇਰੇ ਚਰਨਾਂ ਦੇ ਵਿੱਚ ਮੈਂ ਧਰ ਦੂੰਗਾ। ਬਹੁਤ ਉਦਾਹਰਨਾਂ ਇਸ ਸ਼ਬਦ ਦੇ ਵਿੱਚ ਜਿਹੜੀਆਂ ਕਿ ਕਮਿਟਮੈਂਟ ਸ਼ੋ ਕਰ ਰਹੀਆਂ ਕਿ ਅਗਰ ਤੁਸੀਂ ਕੋਈ ਕੰਮ ਕਰਨਾ ਤਾਂ ਇੰਨੀ ਕਮਿਟਮੈਂਟ ਹੋਣੀ ਚਾਹੀਦੀ, ਜੇ ਕੋਈ ਅਚੀਵਮੈਂਟ ਕਰਨੀ ਆ। ਇਹ ਗੁਰੂ ਸਿੱਖ ਨੂੰ ਦੱਸ ਰਿਹਾ ਕਿ ਤੇਰੀ ਇੰਨੀ ਕਮਿਟਮੈਂਟ ਹੋਣੀ ਚਾਹੀਦੀ ਆ, ਕਮਿਟਡ। ਔਰ ਕਈ ਵਾਰੀ ਗਰਾਊਂਡ 'ਤੇ ਗੱਲ ਹੋਰ ਹੁੰਦੀ ਆ, ਅਸੀਂ ਆਪਣੇ ਮੌਜੇ ਐਵੇਂ ਖੋਲ੍ਹੀ ਫਿਰੀ ਜਾਈਦੇ ਆ। ਜਿਹੜੇ ਆਪਣੇ ਆਪ ਨੂੰ ਅਸੀਂ ਸਿੱਖ ਕਹਿੰਦੇ ਹਾਂ, ਸਿੱਖ ਇਤਿਹਾਸ ਤੋਂ ਜਾਣੂ ਆ, ਸਾਨੂੰ ਜਿਹੜੀ ਕਮਿਟਮੈਂਟ ਹੈ ਉਹ ਬਹੁਤ ਅੱਤ ਜ਼ਰੂਰੀ ਹੈ। ਚਾਹੇ ਫਿਰ ਡਾਂਗ ਵਾਰਦੀ ਹੋਵੇ, ਚਾਹੇ ਗੋਲੀ ਚੱਲਦੀ ਹੋਵੇ, ਚਾਹੇ ਸ਼ਾਂਤਮਈ ਹੋਵੇ, ਜਿਹੜੀ ਕਮਿਟਮੈਂਟ ਆਪਣੀ ਆਈਡੀਓਲੋਜੀ ਦੇ ਲਈ ਆ ਉਹ ਹੈਗੀ ਆ, ਉਹ ਹੋਣੀ ਹੋਣੀ ਆ। ਗੱਲ ਆਉਣੀ ਹੈ ਜੀ ਇਨ ਦਾ ਐਂਡ ਨਿਸ਼ਾਨ ਸਾਹਿਬ 'ਤੇ, ਕਿ ਬੜੀ ਹਾਸੋਹੀਣੀ ਗੱਲ ਦੇਖੀ ਹੈ ਕਿ ਜਿਹੜੇ ਸਾਰਾ ਸਾਲ ਗੁਰੂ ਸਾਹਿਬ ਦੇ ਗੁਰਪੁਰਬਾਂ ਦੇ ਉੱਤੇ ਪੰਥ ਝੂਲ 'ਤੇ ਪੰਥ ਦੇ ਨਿਸ਼ਾਨ ਰਹਿਣਗੇ, ਖੰਡਾ ਦਾ ਲਾ ਕੇ ਟਰੈਕਟਰਾਂ 'ਤੇ ਅਸੀਂ ਜਾ ਰਹੇ ਹਾਂ, ਇਹੋ ਜਿਹੜੇ ਵਧਾਈਆਂ ਦੇ ਰਹੇ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ, ਉਹ ਸਾਰੇ ਬੰਦੇ ਉਹਨਾਂ 'ਚੋਂ ਮਤਲਬ ਬਹੁਤਾਤ ਮੈਂ ਇਹੋ ਜਿਹੇ ਦੇਖੇ ਜਿਹੜੇ ਫਿਸਲਦੇ ਨਜ਼ਰ ਆਏ, ਉਹਨਾਂ ਦੀ ਆਈਡੀਓਲੋਜੀ ਨਾ ਤਿਲਕਦੀ ਨਜ਼ਰ ਆਈ, ਕਿਉਂਕਿ ਉਹ ਦਿਖਾਵੇ ਵਾਲੀ ਲੱਗੀ ਮੈਨੂੰ। ਪਰ ਜਦੋਂ ਅੜਫਸ ਹੋਈ ਤਾਂ ਉਹ ਕੱਚੇ ਦਾ ਕੱਚਾ ਰਹਿ ਗਿਆ। ਜਿਹੜੀ ਵਿਵੇਕ ਬੁੱਧ ਦੀ ਆਪਾਂ ਗੱਲ ਕਰਦੇ ਹਾਂ, ਤੀਜੇ ਬੁੱਧ ਵਿਵੇਕਾ, ਉਹ ਵਿਵੇਕ ਬੁੱਧ ਹੈ ਹੀ ਨਹੀਂ ਸੀ, ਦਿਖਾਈ ਨਹੀਂ ਦਿੱਤੀ। ਇਹੋ ਜਿਹੇ ਬਿਆਨ ਦਾਗਣੇ ਸ਼ੁਰੂ ਕਰਤੇ ਜਿਹੜੇ ਹਾਸੋਹੀਣੀ ਵਾਲੇ ਦਿਵਾਨ, ਮਤਲਬ ਇੱਦਾਂ ਲੱਗਦਾ ਯਾਰ ਬੰਦੇ ਬੜੇ ਕੱਚੇ ਆ, ਪਰ ਲੱਗਦਾ ਬੜੇ ਮਤਲਬ ਉੱਚੇ ਸੱਚੇ ਸੁੱਚੇ ਸੀ। ਵੀ ਐਡੀ ਮਤਲਬ ਕਾਹਲੀ, ਐਡੀ ਲੇਬਲਿੰਗ, ਐਡੀ ਸਰਟੀਫਿਕੇਸ਼ਨ, ਇੰਨੀ ਛੇਤੀ, ਇੰਨੀ ਛੇਤੀ ਤਾਂ ਕੋਈ ਯੂਨੀਵਰਸਿਟੀ ਸਰਟੀਫਿਕੇਟ ਨਹੀਂ ਦਿੰਦੀ, ਜਿੰਨੀ ਛੇਤੀ ਅਸੀਂ ਦੇਣ ਲੱਗ ਪੈਂਦੇ ਹਾਂ। ਜਿਹੜੀ ਪਰਮਾਤਮਾ ਦੀ ਇਹ ਜਦੋਂ ਆਪਾਂ ਉਸਤਤ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਤਾਂ ਗੁਰਬਾਣੀ ਦੇ ਵਿੱਚ ਅਨੇਕ ਹਰ ਸਿਚੁਏਸ਼ਨ ਦੇ ਲਈ ਕੋਈ ਨਾ ਕੋਈ ਉਦਾਹਰਨ ਸਾਨੂੰ ਗੁਰਬਾਣੀ ਦੇ ਵਿੱਚੋਂ ਹੀ ਮਿਲ ਜਾਂਦੀ ਹੈ। ਉਹ ਕਹਿੰਦੇ ਜਿਹੜਾ ਅਸੀਂ ਬੋਲ ਰਹੇ ਹਾਂ ਨਾ, ਜਦੋਂ ਅਸੀਂ ਔਖੇ ਸਮੇਂ ਜੋ ਸਾਡੇ ਅੰਦਰੋਂ ਨਿਕਲ ਰਿਹਾ ਹੁੰਦਾ, ਮੂੰਹ ਦੇ ਵਿੱਚੋਂ ਨਿਕਲ ਰਿਹਾ ਹੁੰਦਾ, ਅਸਲ ਦੇ ਵਿੱਚ ਉਹ ਅਸੀਂ ਰਿਐਲਿਟੀ 'ਚ ਉਹ ਹੁੰਦੇ ਹਾਂ। ਜਦੋਂ ਭੀੜ ਪੈਂਦੀ ਹੈ ਨਾ, ਉਦੋਂ ਜੋ ਅਸੀਂ ਰਿਐਕਟ ਕਰ ਰਹੇ ਹੁੰਦੇ ਹਾਂ, ਦੁੱਖ ਵੇਲੇ ਜੋ ਅਸੀਂ ਰਿਐਕਟ ਕਰ ਰਹੇ ਹੁੰਦੇ, ਅਸਲ 'ਚ ਅਸੀਂ ਉਹ ਹੁੰਦੇ ਹਾਂ। ਜੋ ਅਸੀਂ ਬੋਲਿਆ, ਮੂੰਹ ਕਾ ਕਹੀਏ ਵਾਓ, ਜੋ ਹਵਾ ਮੂੰਹ 'ਚੋਂ ਨਿਕਲੀ ਹੈ ਨਾ, ਉਹ ਅਸਲ ਦੇ ਵਿੱਚ ਜੀ ਦੇ ਵਿੱਚ ਉੱਗ ਕੇ ਆਈ ਹੁੰਦੀ ਹੈ। ਜੋ ਜੀ 'ਚ ਹੁੰਦਾ ਨਾ, ਅਸਲ 'ਚ ਉਹ ਹੁੰਦੀ ਹੈ। ਜੋ ਜੀ ਹੋਵੇ ਸੋ ਉੱਗਵੇ, ਮੂੰਹ ਕਾ ਕਹੀਏ ਵਾਓ, ਮੂੰਹ ਦੇ ਵਿੱਚ ਉਹਦਾ ਹਵਾ ਹੀ ਹੈ ਨਿਕਲ ਰਹੀ, ਉਹ ਤਾਂ ਅੱਖਰੇ ਨਿਕਲ ਰਹੇ ਨੇ, ਪਰ ਉਹ ਜੀ ਦੇ ਵਿੱਚੋਂ ਜੋ ਅਸਲ ਬੰਦੇ ਦੀ ਹੁੰਦੀ ਉਹ ਉੱਗ ਕੇ ਆ ਰਿਹਾ ਹੁੰਦਾ। ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਅਮਰੀਕ ਸਿੰਘ ਫਲੋਰਾ ਜਦੋਂ ਆਉਣਗੇ ਸਾਡੇ ਨਾਲ ਸ਼ਾਮਿਲ ਹੋਣਗੇ, ਢੇਰ ਸਾਰੀਆਂ ਆਪਾਂ ਗੱਲਾਂ ਕਰਾਂਗੇ, ਤੁਹਾਡਾ ਚਿੰਤਨ, ਆਪਣਾ ਚਿੰਤਨ, ਤਾਜ਼ਾ ਹਾਲਾਤਾਂ ਦੇ ਉੱਤੇ ਗੱਲਾਂ ਬਾਤਾਂ। ਸੋ ਇਹ ਦੋ ਪ੍ਰੋਗਰਾਮ ਜਿਹੜੇ ਵੀਕਐਂਡ ਦੇ ਆ, ਕੱਲ੍ਹ ਨੂੰ ਬਿੱਟਾ ਸਾਹਿਬ ਆਉਣਗੇ ਅਤੇ ਨਾਲ ਮੇਰੇ ਆਉਣਗੇ ਗੁਰਪ੍ਰੀਤ ਗਿੱਲ ਵੀ ਹੋਣਗੇ, ਸੋ ਅੱਜ ਅਮਰੀਕ ਭਾਅ ਜੀ ਹੋਣਗੇ, ਤੁਸੀਂ ਵੀ ਸਾਡੇ ਸਾਥ, ਸਾਡਾ ਵੀ ਹੋਏਗਾ। ਸੋ ਸੁਨੇਹੇ ਜ਼ਰੂਰ ਭੇਜੋ ਅਤੇ ਆਪਣੀ ਹਾਜ਼ਰੀ ਆਪਾਂ ਇੱਕ ਦੂਜੇ 'ਤੇ ਲਵਾਈ, ਮੈਂ ਤਾਂ ਲਵਾਤੀ, ਹੁਣ ਤੁਸੀਂ ਵੀ ਲਵਾਓ। ਅਤੇ ਗੀਤ ਜਿਹੜਾ ਪਹਿਲਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਜੀ, ਉਹ ਹੈਗਾ ਹਰਭਜਨ ਮਾਨ ਦਾ। ਔਰ ਸੋਹਣੇ ਸੋਹਣੇ ਗੀਤ ਆ ਰਹੇ ਨੇ ਅਤੇ ਮੇਰਾ ਜੀ ਕਰਦਾ ਮੈਂ ਸਾਰੇ ਸੁਣਾਵਾਂ, ਪਰ ਦੋ ਕੀ ਗੀਤ ਲੱਗਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ। ਸੋ ਆਓ ਸੁਣਦੇ ਹਾਂ ਬਾਜਾਂ ਵਾਲੇ ਮਾਹੀ ਦੀ ਉਸਤਤ ਦੇ ਵਿੱਚ ਹਰਭਜਨ ਮਾਨ ਦਾ ਗੀਤ। ਇਹੀ ਅਰਦਾਸ ਹੈ ਜੀ ਅੰਗ ਸੰਗ ਰਹੀ ਸਹਾਈ ਬਾਜਾਂ ਵਾਲਿਆ। ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਨਾ, ਲੀਡਰਸ਼ਿਪ 'ਤੇ ਕੋਈ ਬਹੁਤੀ ਜ਼ਿਆਦਾ ਵੱਡੀ ਆਸ ਨਹੀਂ ਹੈਗੀ ਜਿੱਡੀ ਕੁ ਮਾਪਾ ਆਪਾਂ ਸੋਚਦੇ ਹਾਂ, ਕਿਉਂਕਿ ਬਹੁਤੇ ਉਹਨਾਂ ਵਿੱਚ ਧਰਮ ਨੂੰ ਨਾ ਹੀ ਮੰਨਣ ਵਾਲੇ ਆ। ਅਤੇ ਇਹ ਜੋ ਮੁਹਿੰਮ ਚੱਲ ਰਹੀ ਹੈ, ਇਹ ਜੋ ਹਜੇ ਤੱਕ ਮੁਕਾਮ ਜਿੱਥੇ ਤੱਕ ਪਹੁੰਚਿਆ ਆ, ਮੈਨੂੰ ਲੱਗਦਾ ਕਿ ਉਹ ਅਗੰਮੀ ਸ਼ਕਤੀ ਅਕਾਲ ਪੁਰਖ ਦੀ, ਖਾਸ ਕਰਕੇ ਦਸਵੇਂ ਪਾਤਸ਼ਾਹ ਜੀ ਦੇ ਜੋ ਕੁਰਬਾਨੀਆਂ ਨੇ, ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲਦੀ ਹੈ, ਉਸ ਦੇ ਹਿਸਾਬ ਨਾਲ ਹੀ ਚੱਲ ਰਿਹਾ। ਸੋ ਜਦੋਂ ਪੀੜ ਪਈ, ਦੇਖੋ ਕਿਸ ਤਰ੍ਹਾਂ ਫੇਲ ਹੁੰਦੇ ਸਾਡੇ ਲੀਡਰ ਦਿਖਾਈ ਦੇ ਰਹੇ ਨੇ। ਮੈਂ ਸਾਰੇ ਪਾਸਿਆਂ ਦੇ ਕਹਿ ਰਿਹਾ, ਹਰ ਪਾਸੇ ਦੇ, ਸਰਕਾਰ ਵੀ ਫੇਲ ਹੋ ਰਹੀ ਆ, ਔਰ ਜਿਹੜੀ ਜੇ ਪੁਲਿਸ ਪ੍ਰਸ਼ਾਸਨ ਹੈ, ਪ੍ਰਸ਼ਾਸਨ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਫੇਲ ਹੋ ਰਹੀ ਹੈ, ਔਰ ਸਾਡੀ ਲੀਡਰਸ਼ਿਪ ਉਸ ਤੋਂ ਵੀ ਵੱਧ ਫੇਲ ਹੋ ਰਹੀ ਹੈ। ਇਹ ਜੋ ਚੱਲ ਰਿਹਾ, ਇਹ ਲੋਕ ਲਹਿਰ ਹੀ ਚੱਲ ਰਹੀ ਹੈ। ਲੋਕਾਂ ਦੇ ਵਿੱਚ ਜੋ ਸਮੂਹਿਕ ਚੇਤਨਾ ਆ, ਜੋ ਧਰਮ ਦੀ ਚੇਤਨਾ ਆ, ਜੋ ਅਕਾਲ ਪੁਰਖ ਦੀ ਚੇਤਨਾ ਆ, ਪਰਮਾਤਮਾ ਦੀ ਚੇਤਨਾ ਆ, ਉਹਦੇ ਹੀ ਸਹਾਰੇ ਫਿਲਹਾਲ ਇਹ ਸਾਰਾ ਕੁਛ ਚੱਲ ਰਿਹਾ ਹੈ। ਲੀਡਰਸ਼ਿਪ ਦੇ ਬਾਰੇ ਅੱਜ ਆਪਾਂ ਗੱਲਾਂ ਕਰਾਂਗੇ, ਡਿਸਕਸ਼ਨ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਲੀਡਰਸ਼ਿਪ ਕਿੱਥੇ ਕਿੱਥੇ ਕੱਚਾ ਧੂੰਆਂ ਮਾਰਿਆ ਹੈ ਔਰ ਮਾਰ ਰਹੀ ਹੈ ਔਰ ਮਾਰੇਗੀ ਵੀ। ਇਹਦੇ ਬਾਰੇ ਆਪਾਂ ਅੱਜ ਗੱਲਾਂ ਕਰਨੀਆਂ ਹੈ। ਖੈਰ, ਕਾਫੀ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਸਵੇਰ ਦੇ, ਆਪਾਂ ਸੁਨੇਹੇ ਲੈਂਦੇ ਹਾਂ, ਪਰ ਪਹਿਲਾਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਮੌਸਮ ਦੀ ਜਾਣਕਾਰੀ ਲੈ ਲਈਏ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ। ਅਤੇ ਕੇਨਜ਼ ਆਪਾਂ ਗੱਲ ਕਰੀਏ ਤਾਂ ਅੱਜ ਉੱਥੇ ਹਲਕਾ ਮੀਂਹ ਦੱਸਿਆ ਜਾ ਰਿਹਾ, 32 ਡਿਗਰੀ, ਔਰ 31 ਡਿਗਰੀ ਬ੍ਰਿਸਬਨ ਦੇ ਵਿੱਚ, ਗਰਜ ਨਾਲ ਛਿੱਟਾਂ 27 ਡਿਗਰੀ ਕੌਫਸਾਰਵਰ ਦੇ ਵਿੱਚ, ਹਲਕਾ ਮੀਂਹ ਸਿਡਨੀ ਦੇ ਵਿੱਚ 29 ਡਿਗਰੀ, ਕੈਨਬਰਾ 'ਚ 27 ਡਿਗਰੀ, ਮੈਲਬਨ ਦੇ ਵਿੱਚ ਹਲਕੇ ਬੱਦਲ 21 ਡਿਗਰੀ ਠੰਡਾ ਹੈ, 26 ਡਿਗਰੀ ਐਡਲੇਡ ਦੇ ਵਿੱਚ, ਪਰਥ ਦੇ ਵਿੱਚ 35 ਡਿਗਰੀ, ਦਿਨ ਸਾਫ਼ ਰਹੇਗਾ, 30 ਡਿਗਰੀ ਗਰਜ ਨਾਲ ਛਿੱਟਾਂ ਡਾਰਵਿਨ 'ਚ, ਅਤੇ ਹਲਕੇ ਬੱਦਲ ਹੋ ਸਕਦੇ ਨੇ ਐਲਿਸ ਸਪ੍ਰਿੰਗ ਦੇ ਵਿੱਚ, ਪਰ ਗਰਮ ਰਹੇਗਾ, 35 ਡਿਗਰੀ ਤਾਪਮਾਨ। ਵਿਕਟੋਰੀਆ ਦੇ ਵਿੱਚ ਕਾਫ਼ੀ ਮੀਂਹ ਪਏ ਨੇ ਔਰ ਇੱਕ ਮਹੀਨੇ ਦੀ ਐਵਰੇਜ ਜਿਹੜੀ ਆ ਉਹ ਇੱਕ ਦਿਨ ਦੇ ਵਿੱਚ ਆ ਗਈ ਆ। ਹੁਣ ਬਰਸਾਤਾਂ ਸ਼ੁਰੂ ਨੇ ਜੀ ਫਰਵਰੀ ਦੇ ਵਿੱਚ ਆਸਟ੍ਰੇਲੀਆ 'ਚ ਅਫੀਸ਼ਲੀ ਪਰਸੋਂ ਤੋਂ, ਅਤੇ ਮੈਨੂੰ ਲੱਗਦਾ ਹੈ ਕਿ ਮੀਂਹ ਹੁਣ ਕਾਫ਼ੀ ਦੁਬਾਰਾ ਫੇਰ ਪੈਣਗੇ ਜਿਸ ਹਿਸਾਬ ਨਾਲ ਲਾਨੀਨਿਆਂ ਚੱਲ ਰਿਹਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਧੁੰਦ ਪਈ ਹੋਈ ਹੈ ਹਲਕੀ, ਅਤੇ 7 ਡਿਗਰੀ ਤਾਪਮਾਨ ਹੈ ਔਰ ਇਹਨਾਂ ਨੂੰ ਅੱਜ 16 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਏਸੀ ਮੌਸਮ ਦੀ ਜਾਣਕਾਰੀ, ਔਰ ਸੁਖਵਿੰਦਰ ਸੌਂਧ ਭਾਅ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਭਾਅ ਜੀ, ਗੁੱਡ ਮੋਰਨਿੰਗ। ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਵਰਿੰਦਰ ਸਿੰਘ ਇੰਗਲੈਂਡ ਤੋਂ ਸਾਡੇ ਨਾਲ ਸ਼ਾਮਿਲ ਹੋਏ ਸੀ, ਕਹਿੰਦੇ ਸਤਿ ਸ਼੍ਰੀ ਅਕਾਲ, ਆਸ ਹੈ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅਤੇ ਬਿਲਕੁਲ ਜੀ, ਅਤੇ ਕਹਿੰਦੇ ਕਿ ਅੱਜ ਕੋਈ ਢਾਡੀ ਵਾਰ ਲਾ ਦਿਓ। ਹਾਂਜੀ, ਮੈਸੇਜ ਮੈਂ ਥੋੜ੍ਹਾ ਲੇਟ ਦੇਖਿਆ, ਸੋ ਕੱਲ੍ਹ ਆਪਾਂ ਲਾਵਾਂਗੇ। ਅਤੇ ਪ੍ਰੋਗਰਾਮ ਦੇ ਵਿੱਚ ਜਸਪ੍ਰੀਤ ਸਿੰਘ ਵੀ ਸ਼ਾਮਿਲ ਹੋਏ ਨੇ ਨਿਊਜ਼ੀਲੈਂਡ ਤੋਂ, ਸਤਿ ਸ਼੍ਰੀ ਅਕਾਲ ਬਾਈ ਜੀ, ਕਹਿੰਦੇ ਵੇਟਿੰਗ ਫੋਰ ਡਿਸਕਸ਼ਨ। ਬਲਕਾਰ ਢਿੱਲੋਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਮੈਨੂੰ ਅਤੇ ਸਾਰੇ ਸਰੋਤਿਆਂ ਨੂੰ ਬੁਲਾ ਰਹੇ ਨੇ। ਸੋ ਸਾਰਿਆਂ ਦਾ ਜੀ ਆਇਆਂ ਸਵਾਗਤ, ਅਤੇ ਗੱਲਬਾਤ ਜਾਰੀ ਰਹੇਗੀ। ਹੁਣ ਪਿਛਲੇ ਹਫ਼ਤੇ ਨਾ ਥੋੜ੍ਹਾ ਜਿਹਾ ਪੰਗਾ ਪੈ ਗਿਆ ਸੀਗਾ, ਅਤੇ ਮੈਂ ਆਪਣੇ ਬੇਟੇ ਦੀ ਵੀਡੀਓ ਪਾਈ ਸੀ, ਐਕਸਕਵੇਟਰ 'ਤੇ ਕੰਮ ਕਰ ਰਿਹਾ ਸੀ, ਅਤੇ ਸਪੀਕਰ ਉਹ ਨਵਾਂ ਬਣਾਇਆ ਆਪ, ਅਤੇ ਮੈਨੂੰ ਸਲਾਹ ਦੇਖੋ, ਕਹਿੰਦੇ ਮੈਂ ਡੈਡ ਨਵਾਂ ਸਪੀਕਰ ਬਣਾਇਆ, ਅਤੇ ਕਿਉਂਕਿ ਉਹਦੇ 'ਚ ਲਾਉਣ ਲਈ ਸਪੀਕਰ ਨਹੀਂ ਸੀ ਆਉਂਦਾ, ਅਤੇ ਉਹਨੇ ਉਹ ਕਾਰਪੈਂਟਰੀ ਦਾ ਵੀ ਕੰਮ ਉਹਨੂੰ ਆਉਂਦਾ, ਅਤੇ ਉਹਨੇ ਆਪਣੇ ਆਪ ਸਪੀਕਰ ਬਣਾਇਆ, ਜਿਸ ਤਰ੍ਹਾਂ ਅਸੀਂ ਇੰਡੀਆ 'ਚ ਨਾ ਘੜਿਆਂ ਦੇ ਉੱਤੇ ਰੱਖ ਕੇ ਆਪ ਹੀ ਬਣਾ ਲੈਂਦੇ, ਸੋ ਉਹਨੂੰ ਲੱਕੜ ਦਾ ਆਪ ਬੋਕਸ ਬਣਾ ਕੇ ਵਧੀਆ ਲੱਗਿਆ, ਅਤੇ ਉਹ ਗਾਣਾ ਲਾਇਆ ਉਹਨੂੰ ਉਹ ਗੈਂਗਲੈਂਡ ਵਾਲਾ, ਅਤੇ ਮੈਂ ਚਲੋ ਵੀਡੀਓ ਬਣਾ ਰਿਹਾ ਸੀ, ਅਤੇ ਫਿਰ ਮੈਂ ਪਾਇਆ ਵੀ ਮੁੰਡੇ ਅੱਜ ਕੱਲ੍ਹ ਦੇ ਇੱਦਾਂ ਦੇ ਗੀਤ ਸੁਣਦੇ ਆ, ਅਤੇ ਉਸ ਤੋਂ ਬਾਅਦ ਕਾਫੀ ਕਮੈਂਟ ਆਏ। ਕੋਬਰਮ ਵਾਲਿਆਂ ਨੇ ਵੀ ਕਿਹਾ ਵੀ ਬਈ, ਗੁਰਪ੍ਰੀਤ ਨੇ ਵੀ ਕਿਹਾ ਵੀ ਲਤਾ ਨਹੀਂ ਅੱਜ ਕੱਲ੍ਹ ਚੱਲਦੀ। ਦੇਖੋ, ਸਮੇਂ ਸਮੇਂ ਦੇ ਗੀਤ ਹੁੰਦੇ ਨੇ, ਸਮੇਂ ਸਮੇਂ ਦੀ ਮਿਊਜ਼ਿਕ ਹੁੰਦਾ ਆ। ਤਾਂ ਫਿਰ ਪਿਛਲੇ ਹਫ਼ਤੇ ਹਰੀਸ਼ ਅਰੋੜਾ ਨੇ ਕਿਹਾ ਸੀਗਾ ਵੀ ਮੇਰੀ ਫਰਮਾਇਸ਼ 'ਤੇ ਪਾਲੇ ਨੂੰ ਡੈਡੀਕੇਟ ਕਰ ਦਿਓ ਰੋਮੈਂਟਿਕ ਗੀਤ। ਤਾਂ ਹੋਰ ਵੀ ਬਹੁਤ ਸਾਰੇ ਮੈਸੇਜ ਆਉਂਦੇ ਨੇ ਰੋਮੈਂਟਿਕ ਗੀਤ ਸੁਣਾਉਣ ਦੇ, ਕਿਉਂਕਿ ਦੇਖੋ ਸੈਡ ਵੀ ਮੈਂ ਸੁਣਾ ਸਕਦਾ, ਬਹੁਤ ਮੇਰੇ ਕੋਲ ਸੈਡ ਗੀਤ ਹੈ। ਮੈਂ ਅਕਸਰ ਕਹਿੰਦਾ ਹੁੰਦਾ ਆਪਣੇ ਅਮਰੀਕ ਭਾਅ ਜੀ ਨੂੰ ਵੀ ਜੇ ਮੈਂ ਸ਼ਾਮ ਦਾ ਪ੍ਰੋਗਰਾਮ ਕਰਾਂ ਨਾ, ਰਾਤ ਦਾ, ਤਾਂ ਮੈਂ ਬਹੁਤ ਟੌਪ ਦਾ ਪ੍ਰੋਗਰਾਮ ਕਰ ਸਕਦਾ ਸੈਡ ਗੀਤਾਂ ਵਾਲਾ, ਸੈਡ 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 ਰੋਮੈਂਟਿਕ। ਅਤੇ ਅੱਜ ਮੈਂ ਹੁਣ ਇੱਕ ਗੀਤ ਡੈਡੀਕੇਟ ਕਰਨਾ ਆ ਹਰੀਸ਼ ਅਰੋੜਾ ਵੱਲੋਂ ਕੋਬਰਮ ਵਾਲੇ ਨੌਜਵਾਨਾਂ ਲਈ, ਪਾਲਾ ਜੀ ਖਾਸ ਕਰਕੇ। ਲਓ ਗੀਤ ਸੁਣਦੇ ਹਾਂ ਜੀ, ਤੇ ਗੀਤ ਦਾ ਲੈਂਦੇ ਹਾਂ ਆਨੰਦ, ਦਿਲ ਸੇ ਮਿਲੇ ਦਿਲ।
ऐसे न मुझे तुम देखो, सीने से लगा लूंगा तुमको, मैं चुरा लूंगा तुमसे, दिल में छुपा लूंगा। ऐसे न मुझे तुम देखो, सीने से लगा लूंगा तुमको, मैं चुरा लूंगा तुमसे, दिल में छुपा लूंगा। हे 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 हे, दिल के सारे अरमान निकालूंगा तुमको, मैं चुरा लूंगा तुमसे, दिल में छुपा लूंगा। ऐसे न मुझे तुम देखो, सीने से लगा लूंगा तुमको, मैं चुरा लूंगा तुमसे, दिल में छुपा लूंगा। दामन में चुनकर हम फूल भर लेंगे, रास्ते के कांटे सारे दूर कर लेंगे। प्यार के दामन में चुनकर हम फूल भर लेंगे, रास्ते के कांटे सारे लेंगे। जाने मन तुमको अपनी मैं जान बना लूंगा, तुमको मैं चुरा लूंगा तुमसे, दिल में छुपा लूंगा। ऐसे न मुझे तुम देखो, सीने से लगा लूंगा तुमको, मैं चुरा लूंगा तुमसे, दिल में छुपा लूंगा। हे 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 हे,
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमत रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने तरना की दी बन गई सरकार, विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल, वीकेंड ते सुबह करांगे आपां जदों दिल वाली गल।
जी आस्ट्रेलिया दे विच वीकेंड चल रहा, दिन शनिचरवार हो गया है, ते सारे श्रोतियां दा स्वागत है जिहड़े हुणे हुणे साडे नाल संपर्क दे विच आए ने, जुड़े हुए ने। सो जी आयां नूं पॉडकास्ट के सुन रहे हो तो भी स्वागत है जी। मेरे नाल अमरीक सिंह फलोरा भाजी जुड़ चुके ने सिडनी तो, मैं उन्होंने स्वागत कर रहा। सत श्रीकाल भाजी, की हाल चाल है?
सत श्रीकाल अमनदीप, सत श्रीकाल सारे हरम रेडियो के स्रोतियां नूं जिहड़े इस वेले इस प्रोग्राम नूं देशां ते विदेशां विच सुन रहे हैं, आनंद माण रहे हैं, चढ़दी कला विच आ ते साडी डिस्कशन होण दा भी इंतजार कर रहे हैं
जी। चाह पानी पी लिया, खाधा पीता कुछ?
दलिया खाने की कोशिश कर रहा मैं।
अच्छा दलिया?
ਅੱਜ ਕੱਲ੍ਹ ਪਤਾ ਕੀ ਹੈ, ਜਿਸ ਵੇਲੇ ਤੁਹਾਡੀ ਉਮਰ 60 ਤੋਂ ਉੱਪਰ ਹੋ ਜਾਂਦੀ ਨਾ, ਤੁਹਾਨੂੰ ਵੀ 10 ਸਾਲ ਪਏ ਆ ਇਹ
ਅੱਛਾ
ਐਕਸਪੀਰੀਅੰਸ ਕਰਨ ਦੇ ਲਈ,
ਅੱਛਾ
ਤੇ ਗੌਰਵ ਸ਼ਰਮਾ ਤਾਂ ਕਾਫੀ 30-40 ਸਾਲ ਪਏ ਹੋਣੇ ਇਸ ਸਟੇਜ 'ਚ ਆਉਣ ਲਈ, ਤੇ ਉਹਨਾਂ ਨੂੰ ਤਾਂ ਖੈਰ ਅਸੀਂ ਪਹਿਲਾਂ ਕਈ ਨੁਸਖੇ ਦੱਸਿਓ ਕਿ ਘਰ ਵਿੱਚ ਖੁਸ਼ਹਾਲੀ ਕਿੱਦਾਂ ਰੱਖਣੀ ਆ, ਜਿੱਦਾਂ ਜਿਹੜੀਆਂ ਆਪਣੇ ਨਾ ਪਾਰਟਨਰ ਆ ਉਹਨੂੰ ਖੁਸ਼ ਕਿੱਦਾਂ ਰੱਖਣਾ, ਉਹ ਸਾਰੀਆਂ ਉਹਨਾਂ ਨੂੰ ਦੱਸਿਓ। ਲੇਕਿਨ ਮੈਂ ਅਮਨਦੀਪ, ਜੈਸੇ 60 ਸਾਲ ਦੀ ਉਮਰ ਹੋ ਜਾਂਦੀ ਹੈ ਨਾ,
ਅੱਛਾ
ਫਿਰ ਤੁਹਾਡੇ ਜਿਹੜੇ ਘਰ ਦੇ ਲੋਕ ਵੀ ਹੁੰਦੇ ਆ, ਤੁਹਾਨੂੰ ਕਈ ਵਾਰੀ ਤੁਹਾਨੂੰ ਪਰੌਂਠੇ ਖਾਣ ਨੂੰ ਚਿੱਤ ਕਰਦਾ, ਮੂਲੀ ਵਾਲੇ, ਆਲੂ ਵਾਲੇ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਖਾਣ ਨੂੰ ਚਿੱਤ ਕਰਦਾ, ਖਾਸ ਤੌਰ 'ਤੇ ਜਦੋਂ ਸ਼ਨਿਚਰਵਾਰ ਹੋਵੇ, ਤੁਹਾਨੂੰ ਛੁੱਟੀ ਹੋਵੇ, ਹੈ ਨਾ,
ਅੱਛਾ
ਉਦੋਂ ਫਿਰ ਉਹ ਇੱਦਾਂ ਕਈ ਵਾਰੀ ਤਰਕ ਦੇ ਦਿੰਦੇ ਆ। ਹੁਣ ਉਮਰ ਜ਼ਿਆਦਾ ਹੋ ਗਈ ਉਹ, ਬਲੱਡ ਪ੍ਰੈਸ਼ਰ ਵੀ ਇੱਦਾਂ ਹੋਣੇ ਵਾਲਾ ਹੀ ਜਿੱਦਾਂ ਹੋ ਗਿਆ ਆ, ਫਿਰ ਤੁਸੀਂ ਨਾ ਦਲੀਆ ਦਲੀਆ ਖਾ ਲਓ, ਛੱਡੋ ਪਰੇ, ਉਹ ਬਣਾਉਣਾ ਬੜਾ ਸੌਖਾ ਆ, ਅੱਜ ਕੱਲ੍ਹ ਪੈਕਟਾਂ ਵਿੱਚ ਮਿਲਦਾ, ਉਹਨੂੰ ਕੌਲੀ ਵਿੱਚ ਲੱਦੋ ਤੇ
ਅੱਛਾ
ਥੋੜ੍ਹਾ ਜਿਹਾ ਦੁੱਧ ਪਾ ਕੇ
ਮਾਈਕ੍ਰੋਵੇਵ 'ਚ ਰੱਖ ਲਓ,
ਗਰਮ ਕਰਕੇ ਪਰੋਸ ਦਿਓ,
ਉਹ ਵੀ
ਤੇ
ਮਾਈਕ੍ਰੋਵੇਵ 'ਚ।
ਫਿਰ ਆਪਣੀ ਵੀ, ਹਾਂਜੀ, ਮਾਈਕ੍ਰੋਵੇਵ ਦੇ ਵਿੱਚ ਗਰਮ ਕਰਕੇ ਥੋੜ੍ਹਾ ਜਿਹਾ ਫਿਰ ਕੌਲੀ ਵਿੱਚ ਪਾ ਕੇ ਉਹਨੂੰ ਪਰੋਸ ਦਿਓ, ਤੇ ਨਾਲੇ ਤਾਂ ਉਹ ਪੌਸ਼ਟਿਕ ਬਹੁਤ ਹੁੰਦਾ, ਕਹਿੰਦੇ ਆ ਪੌਸ਼ਟਿਕ ਬਹੁਤ ਹੁੰਦਾ, ਸਾਡੇ ਲਈ ਤਾਂ ਥੋੜ੍ਹਾ ਮੁਸ਼ਕਿਲ ਲੱਗਦਾ ਕਿਉਂਕਿ ਪਰੌਂਠੇ ਪਰਾਂਠੇ ਖਾਣ ਨੂੰ ਚਿੱਤ ਕਰਦਾ ਹੁੰਦਾ, ਲੇਕਿਨ ਅਜਿਹਾ ਹੁੰਦਾ ਨਹੀਂ ਅਮਨਦੀਪ। ਤੁਸੀਂ ਐਕਸਪੀਰੀਅੰਸ ਕਰੋਗੇ 10 ਸਾਲ ਬਾਅਦ ਇਹਨਾਂ ਚੀਜ਼ਾਂ ਦਾ, ਜਿਹੜੀਆਂ ਇਸ ਵੇਲੇ ਮੈਂ ਐਕਸਪੀਰੀਅੰਸ ਕਰ ਰਿਹਾ। ਜੀ ਅਮਨਦੀਪ,
ਠੀਕ ਹੈ ਫਿਰ, ਤੁਸੀਂ ਤਾਂ ਵਾਲੇ ਹੀ ਕਿਸਮਤ ਤੇ ਵਲੀ ਹੋ, ਰਿੱਧੀ ਖੀਰ ਤੇ ਬਣ ਗਏ ਦਲੀ ਹੋ। ਇੱਕ ਕਹਾਵਤ ਵੀ ਬਣੀ ਹੋਈ, ਵਾਹ ਕਿਸਮਤ ਦੇ ਵਲੀ ਆ, ਰਿੱਧੀ ਖੀਰ ਤੇ ਬਣ ਗਿਆ ਦਲੀ ਆ, ਤੇ ਸੋ ਅੱਜ ਉਹ ਤੁਸੀਂ ਕਿਸਮਤ ਦੇ ਵਲੀ ਆ ਤੇ ਤਾਂ ਕਰਕੇ ਤੁਸੀਂ ਦਲੀਆ ਖਾਧਾ। ਖੈਰ ਅਮਰੀਕ ਭਾਜੀ, ਇਹ ਨਾ ਅਸਲ ਦੇ ਵਿੱਚ ਜਿਹੜਾ ਜੌਆਂ ਦਾ ਦਲੀਆ ਆ ਇਹ ਖਾਣਾ ਚਾਹੀਦਾ ਆ। ਜੌਆਂ ਦਾ ਜ਼ਿਆਦਾਤਰ ਦਲੀਆ ਬਣਦਾ ਕਿਉਂਕਿ ਭੇਂ ਕੇ ਫਿਰ ਉਸਨੂੰ ਖੀਰ ਵਾਂਗ ਰਿੱਧ ਕੇ ਨਾ, ਉਹ ਸਾਰਿਆਂ ਨਾਲੋਂ ਬੈਸਟ, ਉਹ 'ਚ ਗਲੂਟਨ ਬੜੀ ਘੱਟ ਹੁੰਦੀ ਹੈ। ਓਰਿਜਿਨਲ ਜਿਹੜਾ ਆ ਜੌਂ ਆ, ਸੁਣਨ ਦੇ ਵਿੱਚ ਆਇਆ ਆ, ਪੜਿਆ ਵੀ ਆ ਬਹੁਤ।
ਅੱਜ ਕੱਲ੍ਹ ਤਾਂ ਨਾ ਜਿਹੜੇ ਜਿਹੜੇ ਜਿੱਦਾਂ ਨਵੀਂ ਟੈਕਨੋਲੋਜੀ ਆ ਗਈ ਆ, ਪੈਕਟਾਂ ਦੇ ਵਿੱਚ ਦਲੀਆ ਮਿਲਦਾ ਨਾ, ਉਹ ਵੈਸੇ ਹੁੰਦਾ ਬੜਾ ਪੌਸ਼ਟਿਕ ਆ, ਉਹਨੂੰ ਖਾ ਕੇ ਵੀ ਤੁਹਾਡਾ ਜਿਹੜਾ ਦਿਨ ਬਹੁਤ ਵਧੀਆ ਲੰਘਦਾ ਆ। ਦੁਪਹਿਰ ਨੂੰ ਤੁਸੀਂ ਆਪਣੀ ਰੋਟੀ ਖਾਂਦੇ ਆ, ਲੰਚ ਤਾਂ ਅਸੀਂ ਕਰਦੇ ਨਹੀਂ, ਰੋਟੀ ਖਾਂਦੇ ਹਾਂ ਨਾ, ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਇੱਕ ਅੱਧਾ ਸਮੋਸਾ ਖਾ ਲਓ, ਚਾਹ ਪੀ ਲਓ ਇੱਦਾਂ, ਫਿਰ ਰਾਤ ਨੂੰ ਰੋਟੀ ਖਾ ਸਕਦੇ ਤੁਸੀਂ ਵਧੀਆ। ਲੇਕਿਨ ਇਹਦੇ ਨਾ ਸਵੇਰੇ ਸਵੇਰੇ ਜਿਹੜੀ ਐਨਰਜੀ ਆ ਕੰਮ ਕਰਨ ਦੀ, ਉਹ ਤੁਹਾਡੇ ਵਿੱਚ ਬਹੁਤ ਪ੍ਰਫੁੱਲਤ ਹੁੰਦੀ ਹੈ, ਜਿਸ ਵੇਲੇ ਤੁਸੀਂ ਹਲਕੀ ਚੀਜ਼ ਖਾ ਕੇ ਜਾਂਦੇ ਆ, ਚਾਹ ਦਾ ਕੱਪ ਜਾਂ ਕੌਫੀ ਪੀ ਕੇ ਜਾਂਦੇ ਆ, ਫਿਰ ਤੁਸੀਂ ਨਾ ਹੱਸਦੇ ਹੱਸਦੇ ਜਿਹਾ ਜਾਂਦੇ ਆ, ਤੇ ਰੋਂਦੂ ਰੋਂਦੂ ਚਿਹਰਾ ਨਹੀਂ ਹੁੰਦਾ ਤੁਹਾਡਾ, ਤੇ ਥੋੜ੍ਹੀ ਬਹੁਤੀ ਸਵੇਰੇ ਤੁਸੀਂ ਐਕਸਰਸਾਈਜ਼ ਵੀ ਕੀਤੀ ਹੋਵੇ, ਥੋੜ੍ਹਾ ਬਹੁਤਾ ਯੋਗਾ ਵੀ ਕੀਤਾ ਹੋਵੇ, ਤੇ ਉਹਦੇ ਨਾਲ ਤੁਹਾਡਾ ਦਿਨ ਬਹੁਤ ਵਧੀਆ ਲੰਘਦਾ ਫਿਰ। ਪਰ ਉੱਦਾਂ ਅਮਨਦੀਪ, ਕੁੱਲ ਮਿਲਾ ਕੇ ਨਾ, ਜਿੱਦਾਂ ਅੱਜ ਕੱਲ੍ਹ ਘਟਨਾ ਚੱਕਰ ਚੱਲ ਰਿਹਾ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਬਾਰਡਰ ਤੇ, ਉਹਨਾਂ ਨੂੰ ਦੇਖ ਕੇ ਨਾ ਥੋੜ੍ਹਾ ਦਿਲ ਬਹੁਤ ਖੁਸ਼ ਨਹੀਂ ਹੈ, ਜਿੱਦਾਂ ਇੱਦਾਂ ਲੱਗਦਾ ਵੀ ਜਿੱਦਾਂ ਕੋਈ ਗਲਤ ਹੋ ਰਿਹਾ, ਇਹ ਜਿਹੜੀ ਡੈਡ ਲੋਕ ਆ ਇਹ ਛੇਤੀ ਹਟਣਾ ਚਾਹੀਦਾ। ਜੇ ਹੁਣ ਡੈਡ ਲੋਕ ਨਹੀਂ ਹਟ ਰਿਹਾ ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਮੋਦੀ ਸਰਕਾਰ ਆ ਉਹਨੂੰ ਵੀ ਥੋੜ੍ਹਾ ਝੁੱਕ ਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹਦੇ 'ਤੇ ਇੱਕ ਵਾਰੀ ਫਿਰ ਵਿਚਾਰ ਕਰਕੇ, ਜੇ ਨਹੀਂ ਹਟਦਾ ਵੀ ਮੁਸ਼ਕਲ ਆ ਰਹੀ ਆ, 1.5 ਸਾਲ ਲਈ ਤਾਂ ਉਹ ਮੰਨੇ ਗਏ ਆ, 2.5 ਸਾਲ ਲਈ ਵੀ ਮੰਨ ਸਕਦੇ ਸੀ, ਪਰ ਉਹ ਓਪਰਚੁਨਿਟੀ ਕਿਸਾਨਾਂ ਨੇ ਗੁਆ ਲਈ ਆ ਇਸ ਵੇਲੇ। ਮੇਰੇ ਖਿਆਲ 'ਚ ਕਿਸਾਨਾਂ ਨੇ ਨਹੀਂ ਗੁਆਈ, ਉਹ ਆਮ ਜਿਹੜੀ ਜਨਤਾ ਹੈ ਨਾ ਉਹਨਾਂ ਨੇ ਉਹ ਹੋਣ ਨਹੀਂ ਦਿੱਤਾ। ਜਿੱਦਾਂ ਉਹ ਕਹਿੰਦੀ ਸੀ ਸਰਕਾਰ ਕਿ 2.5-1.5 ਸਾਲ ਲੈ ਲਓ, 2.5-3 ਸਾਲ ਦੇ ਵਿੱਚ ਵੀ ਤਬਦੀਲ ਹੋ ਜਾਂਦਾ ਹੋ ਸਕਦਾ ਸੀ, ਉਹ ਲਗਭਗ ਕਾਨੂੰਨਾਂ ਦੀ ਵਾਪਸੀ ਹੀ ਸੀ, ਕਿਉਂਕਿ 2.5 ਸਾਲ ਬਾਅਦ ਤਾਂ ਇਲੈਕਸ਼ਨ ਹੀ ਆ, ਇਲੈਕਸ਼ਨ ਦੇ ਦੁਆਲੇ ਜਿਹੜੀ ਕੋਈ ਵੀ ਸਰਕਾਰ ਉਹ ਨਹੀਂ ਚਾਹੂਗੀ ਕਿ ਕਾਨੂੰਨਾਂ ਨੂੰ ਲਾਗੂ ਕਰੋ ਜਾਂ ਉਹਦੇ ਖਿਲਾਫ਼ ਹੋ ਜਾਊਗੇ ਸਾਰੇ। ਇਹਦੇ ਵਿੱਚੋਂ ਥੋੜ੍ਹਾ ਬਹੁਤਾ ਪੋਲੀਟੀਕਲ ਫਾਇਦਾ ਜ਼ਰੂਰ BJP ਲੈਣਾ ਚਾਹੁੰਦੀ ਹੋਏਗੀ ਕਿ ਉਦੋਂ ਜਾ ਕੇ ਕਾਨੂੰਨ ਰੱਦ ਕਰ ਦੇਵਾਂਗੇ, ਫਿਰ ਕਿਸਾਨ ਜਿਹੜੇ ਸਾਡੇ ਸਾਰੇ ਪੱਖ ਵਿੱਚ ਹੋ ਜਾਊਗੇ, ਇੱਦਾਂ ਦੀ ਕੋਈ ਪੋਲਿਸੀ ਮੇਰੇ ਖਿਆਲ ਦੇ ਵਿੱਚ ਸੀ। ਲੇਕਿਨ ਉਹ ਓਪਰਚੁਨਿਟੀਜ਼ ਅਸੀਂ ਗੁਆ ਚੁੱਕੇ ਹਾਂ। ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜੇ ਜ਼ਿਆਦਾ ਨਾ ਸੋਸ਼ਲਿਸਟ ਆ, ਜਿੱਦਾਂ ਐਜੂਕੇਸ਼ਨਿਸਟ ਆ, ਜਿੱਦਾਂ ਪੋਲੀਟੀਕਲ ਬੰਦੇ ਆ, ਇਹ ਸਾਰੇ ਨੇ, ਜਿੱਦਾਂ ਵਕੀਲ ਆ, ਬੜੇ ਬੜੇ ਜੱਜ ਆ, ਇਹਨਾਂ ਸਾਰੇ ਨੇ ਲੋਕਾਂ ਨੂੰ ਉਹ ਇੱਕ ਲਾਮਬੰਧ ਨਹੀਂ ਕੀਤਾ, ਲੋਕਾਂ ਨੂੰ ਉਹ ਮੈਸੇਜ ਪੂਰੀ ਤਰ੍ਹਾਂ ਦੇ ਨਹੀਂ ਸਕੇ ਕਿ ਇਹ ਜਿਹੜੀਆਂ ਘਟਨਾਵਾਂ ਇਹ ਹੁਣ ਇੱਥੇ ਹੱਲ ਕਰ ਲੈਣਾ ਚਾਹੀਦਾ ਹੈ। ਲੇਕਿਨ ਦੂਜੇ ਪਾਸੇ ਇਹ ਜ਼ਿਆਦਾ ਰਫੜ ਪੈ ਰਿਹਾ ਹੈ, ਜ਼ਿਆਦਾ ਅਸ਼ਾਂਤੀ ਪੈ ਰਹੀ ਹੈ, ਅਤੇ ਜੇ ਸਰਕਾਰ ਇਹਨਾਂ ਨੂੰ ਵਾਪਸ ਵੀ ਲੈ ਲਵੇ ਤਾਂ ਵੀ ਉਹਦੇ ਵਿੱਚ ਵੀ ਕੋਈ ਵੈਸੇ ਕੋਈ ਹਰਜ ਨਹੀਂ ਹੈ, ਇਹ ਡੈਡਲੋਕ ਨੂੰ ਖਤਮ ਕਰਨਾ ਚਾਹੀਦਾ, ਇਹ ਡੈਡਲੋਕ ਵੱਧਦਾ ਜਾ ਰਿਹਾ।
ਜੋ
ਕੁਛ ਅਮਨਦੀਪ
ਮੈਂ ਤੁਹਾਡੇ ਨਾਲ ਸਹਿਮਤ ਹਾਂ, ਤੇ ਦੋਨਾਂ ਧਿਰਾਂ ਨੂੰ ਨਾ ਜਿਹੜਾ
ਇਸ ਵੇਲੇ, ਹਾਂਜੀ, ਜਿਸ ਤਰ੍ਹਾਂ ਤੱਕ ਦੋਨੋਂ ਪਾਸਿਆਂ ਦਾ ਮੀਡੀਆ ਦਾ ਸਵਾਲ ਹੈ, ਕੱਲ ਤਾਂ ਮੈਂ ਦੇਖਿਆ ਸਰਕਾਰੀ ਜਿਹੜਾ ਮੀਡੀਆ ਜਿਹਨੂੰ ਗੋਦੀ ਮੀਡੀਆ ਕਹਿੰਦੇ ਆ ਨਾ, ਇਹ ਤਾਂ ਇੱਕ ਤਰਫਾ ਹੀ ਖਬਰਾਂ ਦਿੱਤੀਆਂ। ਜਿਹੜੇ ਸਾਡੇ ਸੋਸ਼ਲ ਮੀਡੀਆ ਸੀ ਜਾਂ ਦੂਜੇ ਮੀਡੀਆ ਜਿਹੜੇ ਕਿਸਾਨ ਪੱਖੀ, ਉਹਨਾਂ ਨੇ ਥੋੜੀ ਜਿਹੀ ਠੀਕ ਖਬਰ ਦਿੱਤੀ ਆ। ਕੱਲ ਦੀ ਜਿਹੜੇ ਘਟਨਾ ਚੱਕਰ ਹੋਏ ਜਾਂ ਪਰਸੋਂ ਰਾਤੀ ਘਟਨਾ ਚੱਕਰ ਹੋਏ ਆ, ਤੇ ਗਾਜ਼ੀਪੁਰ ਬਾਰਡਰ ਤੇ ਜਿੱਦਾਂ ਟਿਕੈਤ ਨੇ ਕੀਤਾ, ਉਹਦੇ ਅੱਖਾਂ ਚ ਅੱਥਰੂ ਵੀ ਆਏ ਤੇ ਰੋਂਦਾ ਵੀ ਸੀ ਉਹ, ਤੇ ਉਹਦੇ ਨਾਲ ਫਿਰ ਬਹੁਤ ਸਾਰੇ ਰਾਤੋ ਰਾਤੀ ਜਿਹੜੇ ਉਹਦੇ ਉੱਥੇ ਧਰਨੇ ਪਹੁੰਚ ਗਏ, ਹਜ਼ਾਰਾਂ ਦੀ ਗਿਣਤੀ ਵਿੱਚ। ਕੱਲ ਸਾਰਾ ਦਿਨ ਤੇ ਧਰਨੇ ਤੇ ਜਾਂਦੇ ਰਹੇ, ਤਾਂਤਾ ਲੱਗਿਆ ਰਿਹਾ। ਕਈ ਕਿਸਾਨ ਤਾਂ ਲੋਕ ਸੀ, ਉਹ ਤਾਂ ਪਾਣੀ ਵੀ ਉਹਨਾਂ ਦੇ ਲੈ ਕੇ ਆਏ, ਦਹੀਂ ਲੈ ਕੇ ਆਏ। ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਨਾ ਪਾਣੀ ਪੀਊਂਗਾ ਜਦੋਂ ਮੇਰੇ ਪਿੰਡ ਤੋਂ ਲੈ ਕੇ ਆਊਗੇ। ਸਾਰੇ ਲੋਕ ਉੱਥੇ ਆ ਗਏ, ਭਾਵੁਕ ਹੋ ਕੇ ਕਾਫੀ ਕਿਸਾਨ ਉੱਥੇ ਇਕੱਠੇ ਹੋ ਗਏ। ਤੇ ਇੱਧਰ ਕੱਲ ਤੁਹਾਨੂੰ ਪਤਾ ਹੀ ਹੈ, ਸਾਰੇ ਸਾਡੇ ਸਰੋਤੇ ਜਾਣਦੇ ਹੀ ਆ, ਕੱਲ ਕੀ ਘਟਨਾ ਚੱਕਰ ਵਾਪਰਿਆ ਸਿੰਘੂ ਬਾਰਡਰ ਤੇ। ਕੁਛ ਜਿਹੜੇ ਤਾਂ ਲੱਗਦਾ ਸੀ ਕੁਛ ਜਿਹੜੇ ਕਿਰਾਏ ਵਾਲੇ ਲੋਕ ਸੀ ਜਿਹਨਾਂ ਨੇ ਪਥਰਾਵ ਕੀਤਾ ਆਪਣੇ ਕਿਸਾਨ, ਜਿਹੜੀਆਂ ਕਿਸਾਨਾਂ ਦੇ ਜਿਹੜੇ ਉੱਥੇ ਇਕੱਠੇ ਹੋਏ ਸਨ। ਮੈਨੂੰ ਇਹਨਾਂ ਲੱਗਦਾ ਨਹੀਂ ਸੀ ਕਿਸਾਨ ਕੋਈ ਕਰ ਰਹੇ ਸੀ ਗੱਲ ਜਿਹਦੇ ਜਿਹਨੂੰ ਕਿ ਉੱਥੇ ਉਹਦੇ ਪੱਥਰਬਾਜ਼ੀ ਕੀਤੀ ਜਾਵੇ ਜਾਂ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਅੱਗੇ ਆਉਣ। ਲੇਕਿਨ ਸੈਲਫ ਡਿਫੈਂਸ ਦੇ ਵਿੱਚ ਥੋੜ੍ਹੇ ਜਿਹੇ ਉਹਨਾਂ ਨੇ ਐਕਸ਼ਨ ਲਏ। ਪੁਲਿਸ ਦਾ ਜਿਹੜਾ ਰੋਲ ਨਾ ਉੱਥੇ ਉਹ ਰਿਹਾ ਕਿ ਉਹ ਕੋਈ ਜ਼ਿਆਦਾ ਉਹਦੇ ਵਿੱਚ ਇੰਟਰ ਨਹੀਂ ਕਰਨਾ ਚਾਹੁੰਦੀ ਸੀ, ਉਹਨੂੰ ਰੋਕਿਆ ਵੀ ਜਾ ਸਕਦਾ। ਉਹ ਤੋੜ ਕੇ ਆਏ ਆਪਣੇ ਜਿਹੜੇ ਬੈਰੀਕੇਡ ਲੱਗੇ ਹੋਏ ਸੀ ਉਹਨਾਂ ਨੂੰ ਤੋੜ ਕੇ ਉੱਥੇ ਆਏ ਆ, ਤੇ ਪੁਲਿਸ ਨੇ ਇੱਕਦਮ ਨਹੀਂ ਇਹਨੂੰ ਹਟਾਇਆ, ਲੇਕਿਨ ਬਾਅਦ ਵਿੱਚ ਥੋੜ੍ਹੀ ਝੜਪ ਹੋਣ ਤੋਂ ਬਾਅਦ ਉੱਥੋਂ ਉਹਨਾਂ ਨੂੰ ਹਟਾ ਦਿੱਤਾ। ਇਸ ਸਾਰੇ ਘਟਨਾ ਚ ਕਦੇ ਜੀ ਤੁਹਾਡੇ ਕੀ ਵੀ ਹੋ?
ਹਾਂਜੀ ਭਾਅ ਜੀ, ਇਹ ਜਿਹੜਾ ਪਹਿਲਾਂ ਪੁਲਿਸ ਦਾ ਜਿਹੜਾ ਰੋਲ, ਕੱਲ੍ਹ ਇੱਕ ਵੀਡੀਓ ਮੈਂ ਤੁਹਾਨੂੰ ਭੇਜਿਆ ਵੀ ਸੀ, ਬਹੁਤ ਫਲੋਟ ਵੀ ਕਰ ਰਿਹਾ ਸੀਗਾ ਸਿੰਘੂ ਬਾਰਡਰ ਦੇ ਉੱਤੇ, ਹਰਿਆਣੇ ਦੇ ਇੱਕ ਪਿੰਡ ਦੇ ਨੌਜਵਾਨਾਂ ਨੂੰ ਹਾਇਰ ਕਰਕੇ ਲਿਆ ਕੇ। ਇਹ ਇੱਕ ਜਿਹੜਾ ਹਿੰਦੀ ਚੈਨਲ ਦੀ ਰਿਪੋਰਟਰ ਨੇ 15 ਮਿੰਟ ਦਾ ਵੀਡੀਓ ਰਿਪੋਰਟ ਕੀਤਾ ਕਿ ਉਹ ਇੰਟਰਵਿਊ ਵੀ ਕੀਤੀ ਸੀ ਉਹਨਾਂ ਦੀ ਕਿ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਲਿਆ ਕੇ ਪਿੰਡਾਂ ਵਾਲਿਆਂ ਨੂੰ ਪੱਥਰ ਦੇ ਕੇ ਪੱਥਰ ਮਰਵਾਉਣੇ ਸ਼ੁਰੂ ਕੀਤੇ ਦੂਸਰੇ ਪਾਸੇ ਨੂੰ, ਬੈਰੀਕੇਡ ਦੇ ਦੂਸਰੇ ਪਾਸੇ ਜਿੱਥੇ ਮੋਰਚਾ ਲੱਗਿਆ ਹੋਇਆ, ਤੇ ਪੁਲਿਸ ਖੜੀ ਦੇਖਦੀ ਰਹੀ ਤੇ ਉਹਨਾਂ ਦੇ ਸਾਹਮਣੇ ਉਹ ਪੱਥਰ ਮਾਰਦੇ ਰਹੇ, ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤੀ। ਔਰ ਬੀਬੀ ਆਪ ਉਹ ਹੈਰਾਨ ਸੀ ਵੀ ਇਹ ਕੀ ਕਰਵਾ ਕੀ ਰਹੇ ਨੇ ਪੁਲਿਸ ਵਾਲੇ, ਤੇ ਉਹ ਖੜੇ ਨੇ ਉਹ ਪੱਥਰ ਮਾਰੀ ਜਾ ਰਹੇ। ਜਦੋਂ ਫਿਰ ਉਧਰੋਂ ਦੇਖੋ ਇੱਕ ਭੀੜ ਦੇ ਵਿੱਚ ਪੱਥਰ ਉੱਪਰੋਂ ਹਵਾ 'ਚੋਂ ਡਿੱਗ ਰਹੇ ਨੇ, ਸੱਟਾਂ ਵੀ ਲੱਗ ਰਹੀਆਂ, ਤੇ ਉਹਨਾਂ ਨੇ ਜਦੋਂ ਰਿਐਕਟ ਕੀਤਾ ਤੇ ਉਹਨਾਂ ਦੇ ਉੱਤੇ ਜਾ ਕੇ ਫਿਰ ਲਾਠੀਚਾਰਜ ਕਰਨਾ ਸ਼ੁਰੂ ਕਰਤਾ। ਪੁਲਿਸ ਵਾਲੇ ਬਹਾਨਾ ਲੱਭ ਰਹੇ ਸੀਗੇ ਵੀ ਅਸੀਂ ਇਹਨਾਂ ਨੂੰ ਲਾਠੀਚਾਰਜ ਕਰੀਏ, ਇਹਨਾਂ ਨੂੰ ਕੁੱਟੀਏ, ਇਹਨਾਂ ਨੂੰ ਗ੍ਰਿਫਤਾਰ ਕਰੀਏ, ਘਧੇੜੀਏ, ਡਰਾਈਏ। ਸੋ ਉਹ ਇੱਕ ਸਿਚੁਏਸ਼ਨ ਪੁਲਿਸ ਜਿਹੜੀ ਆ ਆਪ ਕ੍ਰੀਏਟ ਕਰਦੀ ਵੀਡੀਓ ਦੇ ਵਿੱਚ ਆਈ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੰਮੂ ਕਸ਼ਮੀਰ ਦੇ ਵਿੱਚ ਕੀ ਹੁੰਦਾ ਹੋਏਗਾ, ਤੁਸੀਂ ਅੰਦਾਜ਼ਾ ਲਾਓ ਕਿ 1984 ਦੇ ਵਿੱਚ ਕੀ ਕੀਤਾ ਹੋਊਗਾ ਇਹਨਾਂ ਨੇ, ਪ੍ਰਸ਼ਾਸਨ ਨੇ ਜਾਂ ਪੁਲਿਸ ਨੇ ਜਾਂ ਉਸ ਤੋਂ ਬਾਅਦ ਕਿੱਦਾਂ ਇਹਨਾਂ ਨੇ ਮੁੰਡੇ ਕੱਢ ਕੱਢ ਕੇ ਮਾਰੇ ਹੋਊਗੇ ਅਕਸਾ ਅਕਸਾ ਕੇ। ਐਨ ਉਹੀ ਟੈਕਟਿਕ ਕੱਲ੍ਹ ਵੀਡੀਓ 'ਤੇ ਦਿਖਾਈ ਦੇ ਰਿਹਾ ਹੈ, ਅਤੇ ਉਸਦੇ ਰਿਐਕਸ਼ਨ ਦੇ ਵਿੱਚ ਤਰਨਾ ਦਲ ਨਿਹੰਗਾਂ ਵਾਲਾ ਉੱਥੇ ਪਹੁੰਚ ਚੁੱਕਾ, ਕਹਿੰਦੇ ਆਓ, ਕਿ ਉਹ ਮੁੰਡੇ ਜਾ ਕੇ ਧਮਕੀ ਵੀ ਦੇ ਕੇ ਆਏ ਉਹਨਾਂ ਪਿੰਡਾਂ ਦੇ ਕਿ ਕੱਲ੍ਹ ਨੂੰ ਅਸੀਂ 2 ਲੱਖ ਬੰਦਾ ਲੈ ਕੇ ਆਵਾਂਗੇ, ਅਸੀਂ ਇਹ ਚੁਕਾਉਣਾ ਹੀ ਚੁਕਾਉਣਾ ਆ। ਸੋ ਉਹ ਹੁਣ ਉੱਥੇ ਅੜਫਾਸ ਹੋਈ ਪਈ ਆ। ਹੁਣ ਜਿਹੜੀ ਇਹ ਗੱਲ ਹੈ, ਇਹ ਜਿਹੜਾ ਵਾਇਲੈਂਸ ਇਨਸਾਈਟ ਕਰ ਰਹੀ ਆ, ਕੌਣ ਕਰ ਰਹੀ ਆ? ਦਿੱਲੀ ਦੀ ਪ੍ਰਸ਼ਾਸਨ ਕਰ ਰਹੀ, ਹਰਿਆਣੇ ਦੀ ਪੁਲਿਸ ਕਰ ਰਹੀ ਆ, ਔਰ ਐਡਮਿਨਿਸਟ੍ਰੇਸ਼ਨ ਆਪ ਜਿਹੜਾ ਉਹ ਆਪ ਇਨਸਾਈਟ ਕਰ ਰਿਹਾ ਇਹ ਵਾਇਲੈਂਸ। ਵਾਇਲੈਂਟ ਨਹੀਂ ਹੈਗਾ, ਪਰ ਵਾਇਲੈਂਸ ਨੂੰ ਆਪ ਉਹ ਪਲਾਂਟ ਕਰ ਰਿਹਾ ਆ ਬੰਦੇ ਹਾਇਰ ਕਰ ਕਰਕੇ। ਸੋਰੀ ਟੂ ਸੇ ਅਗਰ ਕੋਈ ਹਰਿਆਣੇ ਦਾ ਸੁਣਦਾ ਹੋਵੇ, ਪਰ ਜਿਹੜੇ ਦਿੱਲੀ ਦੇ ਲਾਗੇ ਲਾਗੇ ਹਰਿਆਣੇ ਦੇ ਪਿੰਡ ਨੇ ਨਾ, ਉਹ ਆਲਵੇਜ਼ ਹੀ ਇੱਦਾਂ ਕਰਦੇ ਨੇ, ਦੇ ਆਲਵੇਜ਼ ਡੂ ਦੈਟ। ਚਾਹੇ ਉਹ ਅਬਦਾਲੀ ਹਮਲਾ ਕਰੇ, ਚਾਹੇ ਉਹ ਨਾਦਰ ਸ਼ਾਹ ਹਮਲਾ ਕਰੇ, ਚਾਹੇ ਕੋਈ ਵੀ ਹਮਲਾ ਕਰੇ, ਇਹ ਲਾਗੇ ਲਾਗੇ ਦੇ ਬੰਦੇ ਕਰਦੇ ਹੀ ਇੱਦਾਂ ਹੈ ਕਿ ਉਹਨਾਂ ਨੇ ਹਮਲਾਵਰਾਂ ਦੇ ਨਾਲ ਲੜਨਾ ਹੁੰਦਾ, ਜਿਨ੍ਹਾਂ ਨੇ ਲੁੱਟ ਖੋਹਾਂ ਕਰਨੀਆਂ ਹੁੰਦੀਆਂ ਨੇ। ਇਹ ਇਤਿਹਾਸ ਲਿਖਿਆ ਪਿਆ ਹੈ, ਇਤਿਹਾਸ ਪੜ੍ਹ ਕੇ ਦੇਖੋ, ਉਹ ਇਸ ਤਰ੍ਹਾਂ ਹੀ ਕਰਦੇ ਨੇ। ਉਹ ਵਿਕਦੇ ਨੇ ਕਿਰਾਏ 'ਤੇ, ਉਹ ਬੈਠੇ ਹੀ ਹੁੰਦੇ ਨੇ, ਚਾਹੇ ਭਾਅ ਜੀ ਤੁਸੀਂ ਲੈ ਜਾਓ ਕਿਰਾਏ 'ਤੇ, ਪੈਸੇ ਦੇਣੇ ਆ ਜੋ ਮਰਜ਼ੀ ਕਰਾ ਦਿਓ। ਸੋ ਇਹ ਜਿਹੜੇ ਕਿਰਾਏ ਵਾਲੀ ਜਿਹੜੀ ਅਣਖ ਮਰ ਜਾਣੀ, ਅਣਖ ਦਾ ਨਾ ਹੋਣਾ ਜਾਂ ਵਿਵੇਕ ਬੁੱਧ ਦਾ ਨਾ ਹੋਣਾ ਜਾਂ ਧਰਮ ਦਾ ਨਾ ਹੋਣਾ, ਇਹ ਇੱਕ ਕੱਲ੍ਹ ਐਗਜ਼ਾਮਪਲ ਤੁਸੀਂ ਦੇਖੀ ਹੈ ਕਿ ਇੱਕ ਸ਼ਾਂਤਮਈ ਕਿਸਾਨ ਬੈਠੇ ਨੇ, ਉਹਨਾਂ ਦੇ ਉੱਤੇ ਪੱਥਰ ਮਾਰਨ ਦੇ ਲਈ ਉਹਨਾਂ ਨੂੰ ਹਾਇਰ ਕੀਤਾ ਗਿਆ। ਦੈਟਸ ਵੈਰੀ ਸੈਡ ਔਨ ਬਿਹਾਫ ਆਫ ਪੁਲਿਸ। ਔਰ ਮੈਨੂੰ ਲੱਗਦਾ ਕਿ ਦੇਖੋ ਕੇਸ ਤਾਂ ਉੱਤੇ ਕਿਸੇ ਨੇ ਕਿ ਪੁਲਿਸ 'ਤੇ ਕੇਸ ਕਿਨ ਕਰਨਾ ਆ, ਪੁਲਿਸ ਨੂੰ ਕਿਨ ਪ੍ਰੋਸੀਕਿਊਟ ਕਰਨਾ। ਦੇ ਆਰ ਵੈਰੀ ਵੀਕ, ਜਿਹੜੇ ਪੋਲੀਟੀਸ਼ੀਅਨਸ ਉਹ ਆਪ ਬਹੁਤ ਵੀਕ ਹੈ, ਸਰਕਾਰਾਂ ਆਪ ਬਹੁਤ ਕਮਜ਼ੋਰ ਨੇ। ਲਿਟਰਲੀ ਪੰਜਾਬ ਅਤੇ ਹਰਿਆਣਾ ਜਿਹੜਾ ਪੁਲਿਸ ਰਾਜ ਹੈ, ਮਤਲਬ ਮੈਂ ਸਿੱਧਾ ਹੀ ਕਹਿ ਸਕਦਾ, ਸਾਰੇ ਕਹਿੰਦੇ ਵੀ ਹੈ, ਮੈਂ ਵੀ ਕਹਿ ਸਕਦਾ ਕਿ ਪੁਲਿਸ ਰਾਜ ਆ, ਸਿੱਧੀ ਜਿਹੀ ਗੱਲ ਹੈ। ਸੋ ਪੁਲਿਸ ਦੇ ਉੱਤੇ ਕੇਸ ਕਿਨ ਕਰਨਾ, ਉਹ ਚਾਹੇ ਉਹਨਾਂ ਦਾ ਪ੍ਰੋਟੋਕੋਲ ਹੈ ਜਾਂ ਨਹੀਂ ਹੈ, ਉਹ ਧੱਕਾ ਕਰਦੇ ਨੇ, ਸਿੱਧਾ ਹੀ ਧੱਕਾ ਕਰਦੇ ਨੇ। ਸੋ ਕਹਿਣ ਨੂੰ ਅਸੀਂ ਡੈਮੋਕ੍ਰੇਸੀ ਹਾਂ, ਬਹੁਤ ਵੱਡੀ ਡੈਮੋਕ੍ਰੇਸੀ ਹਾਂ, ਪਰ ਉੱਥੇ ਬਿਹਾਇੰਡ ਦਾ ਸੀਨ ਪੁਲਿਸ ਦਾ ਰਾਜ ਆ, ਜਿਹੜਾ ਜਿਹਦੇ ਕੋਲ ਤਾਕਤ ਹੈ, ਜਿਹਦੇ ਕੋਲ ਬੰਦੂਕ ਹੈ, ਜਿਹਦੇ ਕੋਲ ਗੋਲੀ ਸਿੱਕਾ ਆ, ਉਹ ਆਪਣੀਆਂ ਮਨਾਹੀਆਂ ਕਰਦਾ। ਵੈਰੀ ਰੇਅਰਲੀ, ਮੇਰੇ ਖਿਆਲ 2-4% ਜਿਹੜੇ ਪੁਲਿਸ ਆਫਿਸਰਾਂ ਨੂੰ ਜ਼ਿਆਦਾ ਐਨ ਪਾਣੀ ਸਿਰ ਤੋਂ ਉੱਤੇ ਲੰਘ ਜਾਂਦਾ, ਉਦੋਂ ਜਾ ਕੇ ਕਿਤੇ ਉਹਨਾਂ ਦੇ ਮਾੜਾ ਮੋਟਾ ਕੇਸ ਚੱਲਦਾ ਜਾਂ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ। ਸੋ ਇਸ ਦੀ ਐਗਜ਼ਾਮਪਲ ਤੁਸੀਂ ਕੱਲ੍ਹ ਦੇ ਕੇਸ 'ਚ ਦੇਖ ਸਕਦੇ ਹੋ। ਅੱਜ ਵੀ ਬਹੁਤ ਕੁਛ ਹੋਣਾ ਉੱਥੇ, ਇਹਦੇ ਬਾਰੇ ਆਪਾਂ ਚਿੰਤਨ ਕਰਾਂਗੇ। ਸੋ ਇਹ ਮੁੱਦਾ ਇੱਥੇ ਹੀ, ਅਤੇ ਆਪਾਂ ਹੁਣ
ਅਮਨਦੀਪ ਮੈਂ ਨਾ ਤੁਹਾਡੇ ਨਾਲ ਇੱਥੇ ਇੱਕ ਗੱਲ ਦੇ ਨਾਲ ਥੋੜ੍ਹਾ ਜਿਹਾ ਅਸਹਿਮਤ ਹਾਂ ਕਿ ਡੈਮੋਕ੍ਰੇਸੀ ਨਹੀਂ ਹੈ। ਡੈਮੋਕ੍ਰੇਸੀ ਹੈਗੀ ਆ, ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਆ ਉਹ ਬਹੁਤ ਵਧੀਆ ਡੈਮੋਕ੍ਰੇਸੀ ਆ, ਜਿਹਦੇ ਵਿੱਚ ਕਦੇ ਵੀ ਰਾਜ ਪਲਟਾ ਨਹੀਂ ਹੋਇਆ, ਕਦੇ ਵੀ ਫੌਜ ਨੇ ਐਡਮਿਨਿਸਟ੍ਰੇਸ਼ਨ ਵਿੱਚ ਕੋਈ ਦਖਲ ਨਹੀਂ ਦਿੱਤਾ। ਇਹ ਡੈਮੋਕ੍ਰੇਸੀ ਇਨ ਰੀਅਲ ਸੈਂਸ ਇੰਡੀਆ ਦੇ ਵਿੱਚ ਬਹੁਤ ਹੈ, ਲੇਕਿਨ ਮੇਰੇ ਖਿਆਲ ਦੇ ਵਿੱਚ ਇਸ ਡੈਮੋਕ੍ਰੇਸੀ ਨੇ ਦੋਨਾਂ ਪਾਸਿਆਂ ਨੂੰ, ਚਾਹੇ ਉਹ ਸਰਕਾਰ ਹੋਵੇ ਚਾਹੇ ਉਹ ਲੋਕ ਹੋਣ, ਇਹਨਾਂ ਨੂੰ ਇੰਨੇ ਜ਼ਿਆਦਾ ਅਧਿਕਾਰ ਦੇ ਦਿੱਤੇ ਆ, ਇੰਨੀਆਂ ਜ਼ਿਆਦਾ ਖੁੱਲ੍ਹਾਂ ਦੇ ਦਿੱਤੀਆਂ ਕਿ ਉਹਦਾ ਖੁੱਲ੍ਹ ਕੇ ਉਹ ਇਸਤੇਮਾਲ ਕਰ ਰਹੇ ਆ। ਹੁਣ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਤੁਹਾਨੂੰ ਇੱਕ ਅਧਿਕਾਰ ਦਿੱਤਾ ਜਾਂਦਾ ਨਾ, ਉੱਥੇ ਨਾਲ ਤੁਹਾਨੂੰ 5 ਰਿਸਪੋਂਸੀਬਿਲਟੀਜ਼ ਵੀ ਐਸੋਸੀਏਟਡ ਹੁੰਦੀਆਂ ਆ। ਹੁਣ ਇੱਥੇ ਦੇਖ ਲਓ, ਆਸਟ੍ਰੇਲੀਆ ਦੇ ਵਿੱਚ ਜਿਸ ਵੇਲੇ ਬਰੇ ਸਗੀਰ ਤੋਂ ਜਾਂ ਸਾਡੇ ਦੇਸ਼ਾਂ ਦੇ ਵਿੱਚੋਂ, ਖਾਸ ਤੌਰ 'ਤੇ ਮਿਡਲ ਈਸਟ ਦੇ ਵਿੱਚ ਜਿਸੇ ਲੋਕ ਆਉਂਦੇ ਆ, ਬੱਚੇ ਆਉਂਦੇ ਆ, ਉਹਨਾਂ ਨੂੰ ਇਹੀ ਸਿਖਾਇਆ ਜਾਂਦਾ ਇਹ ਫਰੀ ਕੰਟਰੀ ਆ, ਇੱਥੇ ਤੁਸੀਂ ਜੋ ਮਰਜ਼ੀ ਕਰ ਸਕਦੇ ਆ, ਪਰ ਇਹ ਫਰੀ ਕੰਟਰੀ ਨਹੀਂ ਆ। ਇੱਥੇ ਜਿਹੜੇ ਡੈਮੋਕ੍ਰੇਟਿਕ ਕੰਟਰੀ ਆ, ਜਿਹੜੇ ਬੜੇ ਸਟਰੋਂਗ ਡੈਮੋਕ੍ਰੇਸੀ ਆ, ਉਹਦੇ ਵਿੱਚ ਤੁਹਾਨੂੰ ਅਧਿਕਾਰ ਬੜੇ ਦਿੱਤੇ ਜਾਂਦੇ ਆ, ਨਾਲ ਉੱਥੇ ਰਿਸਪੋਂਸੀਬਿਲਟੀਜ਼ ਬਹੁਤ ਦਿੱਤੀਆਂ ਜਾਣੀਆਂ ਤਾਂ ਕਿ ਉਹ ਡੈਮੋਕ੍ਰੇਸੀ ਜਿਹੜੀ ਰੀਅਲ ਸੈਂਸ ਆ ਉਹ ਬਣੀ ਰਹੇ। ਇੱਦਾਂ ਹੀ ਹਿੰਦੁਸਤਾਨ ਦੇ ਵਿੱਚ ਹੁਣ ਵੈਸਟਰਨ ਟਾਈਪ ਆਫ ਡੈਮੋਕ੍ਰੇਸੀ ਦਾ ਜਿਹੜਾ ਪ੍ਰਭਾਵ ਵੱਧ ਰਿਹਾ, ਲੋਕਾਂ ਨੂੰ ਅਧਿਕਾਰ ਬਹੁਤ ਜ਼ਿਆਦਾ ਦਿੱਤੇ ਜਾ ਰਹੇ, ਪੁਲਿਸ ਨੂੰ ਵੀ ਅਧਿਕਾਰ ਬਹੁਤ ਜ਼ਿਆਦਾ ਦਿੱਤੇ ਜਾ ਰਹੇ ਆ, ਜਿਸ ਕਰਕੇ ਪੁਲਿਸ ਜਿਹੜੀ ਉਹਨਾਂ ਹਦਾਇਤਾਂ ਦਾ ਜਾਂ ਉਹਨਾਂ ਕਾਨੂੰਨਾਂ ਦੀ ਵਰਤੋਂ ਕਰਕੇ ਉਹ ਤਸ਼ੱਦਦ ਵੀ ਕਰਦੀ ਆ। ਦੂਜੇ ਪਾਸੇ ਜਿਹੜੇ ਲੋਕ ਆ ਉਹ ਵੀ ਕਈ ਵਾਰੀ ਇੱਦਾਂ ਕਰਦੇ ਆ ਕਿ ਉਹ ਸਾਨੂੰ ਇਹ ਅਧਿਕਾਰ ਆ ਕਿ ਅਸੀਂ ਕਿਸੇ ਦੇ ਵਿਰੁੱਧ ਬੋਲ ਸਕਦੇ ਹਾਂ, ਬੋਲਣ ਦਾ ਅਧਿਕਾਰ ਆ, ਪਰ ਕਿਸੇ ਦੇ ਵਿਰੁੱਧ ਅਸ਼ਲੀਲ ਭਾਸ਼ਾ ਕਰਨ ਦਾ ਅਧਿਕਾਰ ਨਹੀਂ ਹੈ, ਕਿਸੇ ਦੇ ਉੱਪਰ ਰੋੜੇ ਮਾਣ ਦਾ ਅਧਿਕਾਰ ਨਹੀਂ ਹੈ, ਕਿਸੇ ਨੂੰ ਪਰੇਸ਼ਾਨ ਕਰਨ ਦਾ ਅਧਿਕਾਰ ਨਹੀਂ ਆ। ਹੁਣ ਜਿਸ ਵੇਲੇ ਕੱਲ੍ਹ ਦੀ ਘਟਨਾ ਦੇ ਵਿੱਚ ਦੇਖਿਆ ਜਾਵੇ ਤਾਂ ਜੇ ਤੁਸੀਂ ਇਸ ਨੂੰ ਥੋੜ੍ਹਾ ਡੀਪਲੀ ਐਨਾਲਾਈਜ਼ ਕਰੋ ਤਾਂ ਇਹਦੇ ਵਿੱਚ ਲੱਗਦਾ ਜਿਹੜੀ ਧਿਰ ਨੇ ਪਥਰਾਵ ਕੀਤਾ ਆ ਉਹਨੂੰ, ਉਹ ਕਹਿ ਰਿਹਾ ਹੈ ਕਿ ਸਾਨੂੰ ਇਹ ਪੂਰੀ ਤਰ੍ਹਾਂ ਇੱਕ ਖੋਲ੍ਹਿਆ ਕਿ ਅਸੀਂ ਕਿਤੇ ਵੀ ਜਾ ਕੇ ਪ੍ਰੋਸੈਸ਼ਨ ਕਰ ਸਕਦੇ ਹਾਂ, ਕਿਸੇ ਦਾ ਵਿਰੋਧ ਕਰ ਸਕਦੇ ਹਾਂ, ਵਿਰੋਧ ਤਾਂ ਕਰ ਸਕਦੇ ਹਾਂ ਤੁਸੀਂ ਆਪਣੇ ਲਫ਼ਜ਼ਾਂ ਦੇ ਨਾਲ ਵਿਰੋਧ ਕਰ ਸਕਦੇ ਹਾਂ, ਪਰ ਕਿਸੇ ਦੇ ਤੁਸੀਂ ਬੈਠੇ ਬੰਦਿਆਂ 'ਤੇ ਤੁਸੀਂ ਪਥਰਾਵ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਖਦੇੜਨ ਦੇ ਲਈ ਇੱਦਾਂ ਦੀ ਚਾਲ ਨਹੀਂ ਕਰ ਸਕਦੇ ਜਿੱਦਾਂ ਕੱਲ੍ਹ ਹੋਇਆ ਸਿੰਘੂ ਬਾਰਡਰ 'ਤੇ। ਮੈਂ ਸਾਰੀਆਂ ਤਸਵੀਰਾਂ ਵੀ ਦੇਖੀਆਂ ਇਸ ਪ੍ਰੋਗਰਾਮ, ਜਿਹੜੇ ਵੱਡੇ ਚੈਨਲ ਉਹਨਾਂ 'ਤੇ ਲਾਈਵ ਵੀ ਦੇਖਿਆ, ਅਤੇ ਇਸ ਪ੍ਰੋਗਰਾਮ ਦੇ ਜਿਹੜੇ ਦੂਜੇ ਆਪਣੇ ਛੋਟੇ ਚੈਨਲ ਆ ਜਿਹਨੂੰ ਅਸੀਂ ਵਟਸਐਪ ਮੀਡੀਆ ਕਹਿੰਦੇ ਹਾਂ ਜਾਂ ਦੂਜਾ ਮੀਡੀਆ ਕਹਿੰਦੇ ਜਿਹੜਾ ਫਰੀ ਮੀਡੀਆ ਹੈ, ਉੱਤੇ ਵੀ ਦੇਖਿਆ, ਤਾਂ ਇਹਦੇ ਤੋਂ ਤਾਂ ਲੱਗਦਾ ਹੈ ਕਿ ਇਹ ਜਿਹੜੇ ਜੋ ਕੁਛ ਹੋਇਆ ਨਾ, ਇੱਕ ਤਰ੍ਹਾਂ ਦੇ ਇੱਕ ਪਲੈਨਿੰਗ ਦੇ ਨਾਲ ਹੋਇਆ, ਆਜ਼ਾਦੀ ਦੀ ਦੁਰਵਰਤੋਂ ਕਰਨ ਦੇ ਨਾਲ ਹੋਇਆ। ਦੁਰਵਰਤੋਂ ਆਜ਼ਾਦੀ
ਦੇਖੋ ਡੈਮੋਕ੍ਰੇਸੀ ਦੀ ਆਪਾਂ ਗੱਲ ਕਰਦੇ ਹਾਂ, ਹੁਣ ਆਸਟ੍ਰੇਲੀਆ ਵਰਗੇ ਦੇਸ਼ 'ਚ ਡੈਮੋਕ੍ਰੇਸੀ ਦੀ ਗੱਲ ਕਰਦੇ, ਰਾਈਟਸ ਮਿਲੇ ਆ ਪੁਲਿਸ ਨੂੰ ਮਿਲੇ ਆ, ਪਰ ਇਹਨਾਂ ਦੇ ਉੱਤੇ ਇਹ ਮੈਂ ਇੱਥੇ ਦੇਖੇ ਆ ਪੁਲਿਸ ਵਾਲਿਆਂ ਦੇ ਉੱਤੇ ਕੇਸ ਚੱਲਦੇ, ਉਹਨਾਂ ਨੂੰ ਬਰਖਾਸਤ ਕੀਤਾ ਜਾਂਦਾ, ਉਹਨਾਂ ਨੂੰ ਜੇਲ੍ਹਾਂ ਹੁੰਦੀਆਂ, ਸਾਰੇ ਦੇਖੇ ਨੇ। ਹੁਣ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਦੀ ਆਪਾਂ ਗੱਲ ਕਰੀਏ, ਡੈਮੋਕ੍ਰੇਸੀ ਹੈ ਤਾਂ ਹੈ, ਪਰ ਮੈਨੂੰ ਲੱਗਦਾ ਹਜੇ ਰੈਡੀ ਨਹੀਂ ਹੈਗਾ ਇੰਡੀਆ, ਹਜੇ ਤਾਂ ਬਹੁਤ ਅਰਲੀ ਆ, 60 ਸਾਲ ਹੋਏ ਨੇ ਉੱਤੇ, ਹੈ ਨਾ, 70 ਸਾਲ ਹੋਏ ਨੇ, 75 ਸਾਲ ਹੋਏ ਨੇ ਜਿਹੜੀ ਡੈਮੋਕ੍ਰੇਸੀ ਆ। ਹੁਣ ਵੋਟ ਪਾਉਣ ਦਾ ਅਧਿਕਾਰ ਹੈ, ਕਿੰਨਾ ਕੁ ਡੈਮੋਕ੍ਰੈਟਿਕ ਹੈ ਕਿ ਬੰਦੇ ਵੋਟਾਂ ਵੇਚ ਰਹੇ ਨੇ, ਇਹ ਡੈਮੋਕ੍ਰੇਸੀ ਆ? ਮਤਲਬ ਦਾਰੂ ਦੀ ਬੋਤਲ ਦੇ ਉੱਤੇ ਵੋਟ ਪਾਉਂਦੇ, ਇਹ ਕਾਹਦੀ ਡੈਮੋਕ੍ਰੇਸੀ ਆ? ਦੂਜੇ ਪਾਸੇ ਪੁਲਿਸ ਨੂੰ ਅਧਿਕਾਰ ਹੈ ਦਿੱਤੇ ਹੋਏ ਨੇ, ਕੱਲ ਉਹ ਆਪ ਪਥਰਾ ਕਰਵਾ ਰਹੇ ਸੀਗੇ ਸ਼ਾਂਤਮਈ ਲੋਕਾਂ ਦੇ ਉੱਤੇ, ਫਿਰ ਕੁੱਟ ਰਹੇ ਸੀ ਉਹਨਾਂ ਨੂੰ ਫੜ ਫੜ ਕੇ, ਫਿਰ ਉਹਨਾਂ ਨੂੰ ਚੱਕ ਕੇ ਅੰਦਰ ਲੈ ਕੇ ਗਏ, ਉਹਨਾਂ ਦੇ ਕੇਸ ਪੈਣੇ ਜਾਂ ਨਹੀਂ ਪੈਣੇ ਕੋਈ ਪਤਾ, ਕੁੱਟ ਵੀ ਬੇਰਹਿਮੀ ਨਾਲ ਰਹੇ ਸੀ ਬਿਨਾਂ ਕਿਸੇ ਗੱਲ ਤੋਂ। ਉਹ ਜਿਹੜੇ ਬੰਦੇ ਆ ਹੁਣ ਡੈਮੋਕ੍ਰੇਸੀ ਇੰਡੀਆ 'ਚ ਤੁਸੀਂ ਕਹਿੰਦੇ ਆ ਬਿੱਗਸਟ, ਅਸੀਂ ਵੀ ਕਹਿੰਦੇ ਹਾਂ ਹੈਗੀ ਆ, ਪਰ ਜਿਹੜੀ ਆਹ ਜਿਹੜੀ ਅਟਰੋਸਿਟੀ ਆ ਲੋਕਾਂ ਦੇ ਉੱਤੇ, ਉਹਨਾਂ 'ਤੇ ਨੱਥ ਕਿਨ ਪਾਣੀ ਆ, ਕਿਸੇ 'ਚ ਹੈ ਹਿੰਮਤ? ਤੁਸੀਂ ਉਹ ਜਿਹੜੇ ਸਾਰੇ ਪੁਲਿਸ ਵਾਲਿਆਂ ਦੇ ਵੀਡੀਓ ਸਾਰੇ ਪਏ ਨੇ, ਚਿਹਰੇ ਵੀ ਪਏ ਨੇ, ਜਿਨ੍ਹਾਂ ਦੇ ਸਾਹਮਣੇ ਉਹ ਪਥਰਾਅ ਹੋ ਰਿਹਾ ਸੀ ਉਹ ਆਪ ਕਰਵਾ ਰਹੇ ਸੀ, ਇਹ ਵੀ ਇੰਟਰਵਿਊ ਪਈ ਆ। ਹੁਣ ਤੁਸੀਂ ਮੈਨੂੰ ਦੱਸੋ ਉਸ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਹਾਂ ਚੁਣੀ ਹੋਈ ਆ, ਕਿਸੇ ਦੇ ਮਾਈ ਦੇ ਲਾਲ ਦੇ ਵਿੱਚ ਇੰਨੀ ਜ਼ੁਰਤ ਹੈ ਕਿ ਉਹ ਕਾਨੂੰਨ ਦੀ ਵਰਤੋਂ ਜਿਹੜੇ ਹੈਗੇ ਆ ਵਰਤੋਂ ਵੀ ਕਰ ਸਕੇ, ਔਰ ਉਹ ਸਾਰੀ ਪੁਲਿਸ ਦੀ ਪਲਟਣ ਨੂੰ ਅੰਦਰ ਕਰ ਸਕੇ ਕਿਸੇ ਕਾਨੂੰਨ ਦੇਣ, ਹੈਗੀ ਕਿਸੇ 'ਚ ਹਿੰਮਤ? ਡੈਮੋਕ੍ਰੇਸੀ ਜਿਹੜਾ ਡੈਮੋਕ੍ਰੇਸੀ ਦਾ ਫਿਰ ਛੁਣਚਣਾ ਆ ਭਾਜੀ, ਜਿਹੜਾ ਡੈਮੋਕ੍ਰੇਸੀ ਦਾ ਛੁਣਚਣਾ ਫਿਰ ਅਸੀਂ ਰੇਡੀਓ 'ਤੇ ਵਜਾਉਣ ਜੋਗੇ ਹਾਂ ਨਾ, ਐਕਚੁਅਲੀ ਇੰਪਲੀਮੈਂਟੇਸ਼ਨ ਤਾਂ ਨਹੀਂ ਹੋ ਰਹੀ ਡੈਮੋਕ੍ਰੇਸੀ ਦੀ ਉੱਤੇ, ਜੇ ਡੈਮੋਕ੍ਰੇਸੀ ਬਣ ਕੇ ਲੀਡਰ ਚੋਣ ਦਿੱਤੇ ਆ।
ਨਹੀਂ ਤੁਹਾਡੀ ਗੱਲ, ਤੁਹਾਡੀ ਬਿਲਕੁਲ ਗੱਲ ਠੀਕ ਆ, ਜਿਹੜੀ ਡੈਮੋਕ੍ਰੇਸੀ ਦੀ ਇੱਕ ਲੀਕ ਆ ਨਾ ਉਹਦੇ 'ਤੇ ਅਸੀਂ ਖਰੇ ਨਹੀਂ ਉਤਰੇ, ਦੋਈ ਸਾਡਾ ਨਹੀਂ ਖਰੀਆਂ ਉਤਰੀਆਂ, ਪੁਲਿਸ ਵੀ ਨਹੀਂ ਉਤਰੀ, ਅਤੇ ਦੂਜੇ ਪਾਸੇ ਜਿਹੜੇ ਆਮ ਲੋਕ ਆ, ਐਡਮਿਨਿਸਟ੍ਰੇਸ਼ਨ ਆ, ਉਹ ਸਾਰੀ ਡੈਮੋਕ੍ਰੇਟਿਕ ਸੈਟਅਪ 'ਤੇ ਜਨ ਉਹ ਨਹੀਂ ਉਤਰੇ, ਅਤੇ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਦਬਾਉਣ ਵਾਲਾ ਆ।
ਮੈਂ ਤੁਹਾਡੇ ਹੋਰ ਐਡ ਕਰਦਾ ਜਿਹੜੀ, ਚਲੋ ਮੰਨ ਲਓ ਆ ਤਾਂ ਹੁਣ ਜਦੋਂ ਜਿਹਾ ਚੱਲ ਰਹੀ ਹੈ ਡੈਮੋਕ੍ਰੇਸੀ ਦੇ ਅੰਡਰ, ਤੁਸੀਂ ਕਚਹਿਰੀਆਂ 'ਚ ਚੱਲ ਜਾਓ, ਲੋਕਲ ਕਚਹਿਰੀਆਂ ਚੱਲ ਜਾਓ, ਆਪਣੀ ਜ਼ਮੀਨ ਵੇਚਣ ਜਾਂ ਖਰੀਦਣ ਚੱਲ ਜਾਓ, ਟ੍ਰਾਂਸਫਰ ਕਰਾਉਣ ਚੱਲ ਜਾਓ, ਉੱਥੇ ਡੈਮੋਕ੍ਰੇਸੀ ਆ, ਉੱਤੇ ਟੋਟਲ ਗੁੰਡਾ ਰਾਜ, ਵੱਡੀ ਕਲਚਰ, ਮਤਲਬ ਜੋ ਮਤਲਬ ਸਿਰੇ ਦਾ ਕਲਯੁੱਗ ਦੇ ਵਿੱਚ ਲਿਖਿਆ ਉਹ ਉੱਥੇ ਵਰਤ ਰਿਹਾ, ਡੈਮੋਕ੍ਰੇਸੀ ਦੇ ਨਾਂ ਦੇ ਹੇਠਾਂ ਵਰਤ ਰਿਹਾ, ਉਹ ਡੈਮੋਕ੍ਰੇਸੀ ਆ ਸਾਨੂੰ ਲੱਗਦੀ? ਅਸੀਂ ਸਾਰੇ ਦੁਖੀ ਹਾਂ, ਕਲਰਕ ਤੋਂ ਲੈ ਕੇ ਚਪੜਾਸੀ ਤੱਕ ਵੱਢੀ ਲੈਂਦਾ ਤੁਹਾਡੇ, ਤੁਹਾਡੇ ਪੈਸੇ, ਤਨਖਾਹ ਤੁਹਾਤੋਂ ਹੀ ਲੈ ਕੇ।
ਬਿਲਕੁਲ ਬਿਲਕੁਲ ਠੀਕ ਹੈ ਅਮਨਦੀਪ, ਜੇ ਤੁਸੀਂ ਕਚਹਿਰੀ ਵਿੱਚ ਕੋਈ ਵੀ ਕੰਮ ਕਰਾਉਣ ਜਾਣਾ ਹੋਵੇ ਨਾ, ਜੇ ਤੁਹਾਨੂੰ ਕੋਈ ਬੰਦਾ ਜਾਣਦਾ ਵੀ ਆ
ਤਾਂ ਵੀ ਵੱਢੀ ਆ,
ਜੇ ਤੁਹਾਨੂੰ ਤਹਿਸੀਲਦਾਰ ਵੀ ਜਾਣਦਾ ਆ, ਜਾਂ ਤੁਹਾਨੂੰ ਕੋਈ ਉੱਥੇ ਗਦਾਵਰ ਜਾਣਦਾ ਆ, ਜਾਂ ਤੁਹਾਨੂੰ ਕੋਈ ਉੱਥੇ ਪਟਵਾਰੀ ਜਾਣਦਾ ਆ, ਉਹ ਸਿੱਧੇ ਕਹਿ ਦਿੰਦੇ ਆ ਕਿ ਭਾਈ ਸਾਹਿਬ ਇੱਦਾਂ ਗੱਲ ਇੱਥੇ ਹੈਗੀ ਹੈ, ਸਾਰਾ ਸਿਸਟਮ ਉਲਝਿਆ ਪਿਆ ਆ, ਜੇ ਤੁਸੀਂ ਨਾ ਇੱਥੇ ਇਹ ਸੋਚ ਕੇ ਆਓਗੇ ਕਿ ਤੁਹਾਡਾ ਕੰਮ ਫ੍ਰੀ 'ਚ ਹੋਜੂਗਾ, ਹੋਣਾ ਨਹੀਂ ਹੈ, ਇਸ ਲਈ ਤੁਸੀਂ ਪੈਸੇ ਹੀ ਦੇ ਦਿਓ ਅਤੇ ਕੰਮ ਆਪਣਾ ਕਰਾ ਕੇ ਚਲੇ ਜਾਓ। ਲੋਕ ਵੀ ਉੱਥੇ ਲੱਗੇ ਹੋ ਆ, ਕਈ ਵਾਰੀ ਅਸੀਂ ਸਰਟੀਫਿਕੇਟ ਲੈਣ ਗਏ ਹਾਂ ਕਚਹਿਰੀਆਂ ਦੇ ਵਿੱਚ, ਜਾਂ ਮੈਰਿਜ ਸਰਟੀਫਿਕੇਟ ਜਾਂ ਹੋਰ ਕੋਈ ਸਰਟੀਫਿਕੇਟ ਆ, ਸਾਰੇ ਇੱਦਾਂ ਉਹਨਾਂ ਨੇ ਪੈਸੇ ਤੈਅ ਕੀਤੇ ਹੁੰਦੇ ਆ, ਉਹ ਉਨੇ ਪੈਸੇ ਤੁਸੀਂ ਉੱਥੇ ਦੇ ਦਿਓ, ਕਾਊਂਟਰ 'ਤੇ ਨਹੀਂ, ਉਹਨਾਂ ਨੇ ਆਪਣਾ ਸੈਟਅਪ ਕੀਤਾ ਹੁੰਦਾ, ਉਹ ਸਾਰੇ ਪ੍ਰਪੋਰਸ਼ਨਲੀ ਅੱਗੇ ਤੋਂ ਅੱਗੇ ਪੈਸੇ ਜਾਂਦੇ ਆ। ਉਹ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ 'ਚ ਕਰਪਸ਼ਨ ਬਹੁਤ ਆ, ਅਤੇ ਇਹ ਕਰਪਸ਼ਨ ਹੁਣ ਜਿਹੜੀ ਆ ਇਹ ਸਿਰਫ ਕਚਹਿਰੀਆਂ ਤਾਂ ਸਿੱਧੀ ਇੱਦਾਂ ਹੀ ਕਰਪਸ਼ਨ ਆ, ਲੇਕਿਨ ਇਹ ਕਰਪਸ਼ਨ ਹੁਣ ਸਾਡੇ ਉੱਦਾਂ ਜਿਹੜੇ ਅਦਾਰੇ ਆ, ਐਜੂਕੇਸ਼ਨ ਹੋਇਆ, ਸਾਡਾ ਮੈਡੀਕਲ ਸੈਟਅਪ ਹੋਇਆ, ਸਾਡੀਆਂ ਰੀਤੀ ਰਿਵਾਜ਼ਾਂ ਹੋਈਆਂ, ਉਹਨਾਂ ਸਾਰੇ 'ਚ ਕਰਪਸ਼ਨ ਹੈਗੀ ਆ। ਹੁਣ ਐਜੂਕੇਸ਼ਨ ਆ, ਕੋਈ ਟੀਚਰ ਆ ਆਪਣੇ ਤੋਂ ਲੈਂਦੇ ਆ, ਉਹ ਤੁਹਾਨੂੰ ਕਲਾਸਾਂ ਵਿੱਚ ਚੰਗੀ ਤਰ੍ਹਾਂ ਨਹੀਂ ਪੜ੍ਹਾਊਗੇ, ਚਾਹੇ ਉਹ ਗੌਰਮੈਂਟ ਸਕੂਲ ਹੋਵੇ ਚਾਹੇ ਉਹ ਪ੍ਰਾਈਵੇਟ ਸਕੂਲ ਹੋਵੇ, ਜਦ ਤੱਕ ਤੁਸੀਂ ਉਹਨੂੰ ਪ੍ਰਾਈਵੇਟ ਟਿਊਸ਼ਨ ਬਾਅਦ ਦੇ ਵਿੱਚ ਸ਼ਾਮ ਨੂੰ ਉਹ ਤੋਂ ਨਹੀਂ ਪੜ੍ਹਦੇ, ਜਾਂ ਉਹ ਤੋਂ ਲੈ ਕੇ ਨਹੀਂ ਪੜ੍ਹਦੇ, ਉਹ ਕਦੇ ਵੀ ਤੁਹਾਨੂੰ ਨਹੀਂ ਪੜ੍ਹਾਊਗਾ। ਹੁਣ ਇਹੀ ਗੱਲ ਜਿਹੜੀ ਮੈਡੀਕਲ ਖੇਤਰ ਦੇ ਵਿੱਚ ਆ, ਸਰਕਾਰੀ ਹਸਪਤਾਲ ਵਿੱਚ, ਚਲੋ ਉੱਥੇ ਮੈਡੀਕਲ ਸਹੂਲਤ ਹੈ ਹੀ ਨਹੀਂ ਹੈ, ਜਿਹੜੀ ਮੈਡੀਕਲ ਸਹੂਲਤ ਪ੍ਰਾਈਵੇਟ ਹਸਪਤਾਲ ਵਿੱਚ ਹੈਗੀ ਆ ਉਹ ਬੜੀ ਮਹਿੰਗੀ ਆ ਔਰ ਬੜੀ ਕੌੜੀ ਆ। ਕੌੜੀ ਦਾ ਭਾਵ ਇਹ ਹੈ ਕਿ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਨਾ ਇਹ ਅਮੀਰ ਆਦਮੀ ਆ ਅਮਨਦੀਪ ਬਾਹਰੋਂ ਆਸਟ੍ਰੇਲੀਆ ਤੋਂ, ਤਾਂ ਉਹਨਾਂ ਦਾ ਜਿਹੜਾ ਵਰਤੀਰਾ ਆ, ਬਿਹੇਵੀਅਰ ਆ, ਮੈਡੀਕਲ ਚੈੱਕਅਪ ਕਰਨ ਦਾ, ਤੁਹਾਨੂੰ ਮੈਡੀਕਲ ਸਹੂਲਤ ਦੇਣ ਦਾ ਡਿਫਰੈਂਟ ਹੁੰਦਾ ਆ। ਜੇ ਕੋਈ ਗਰੀਬ ਆਦਮੀ ਚੱਲ ਜਾਵੇ, ਉਹਨਾਂ ਨੂੰ ਪਤਾ ਚੱਲ ਜਾਵੇ ਕੋਈ ਪੈਸੇ ਹੈ ਨਹੀਂ, ਉਹਦਾ ਇਲਾਜ ਹੀ ਨਹੀਂ ਕਰਦੇ, ਇਹ ਤਾਂ ਹੋ ਗਿਆ। ਹੁਣ ਦੂਜੇ ਪਾਸੇ ਤੁਸੀਂ ਆਪਣੇ ਸਮਾਜ ਦੇ ਵਿੱਚ ਵੀ ਲੈ ਲਓ, ਡੈਮੋਕ੍ਰੇਟਿਕ ਜਿਹੜੀਆਂ ਕਦਰਾਂ ਕੀਮਤਾਂ ਦਾ ਉਹ ਕਿੰਨੀਆਂ ਕੇ, ਜੇ ਤੁਹਾਡਾ ਅੱਜ ਕੱਲ੍ਹ ਪੰਜਾਬ ਵਿੱਚ ਜਾਂਦੇ ਜਾਂਦੇ ਕੋਈ ਕਿਸੇ ਨਾਲ ਐਕਸੀਡੈਂਟ ਹੋ ਜਾਂਦਾ ਨਾ, ਉਹਦੇ ਵਿੱਚ ਤੁਸੀਂ ਐਕਸੀਡੈਂਟ ਤੋਂ ਸੱਟਾਂ ਜਿੰਨੀਆਂ ਲੱਗਣੀਆਂ ਘੱਟ, ਉਹ ਤਾਂ ਸਹਿ ਲਊਗਾ ਬੰਦਾ, ਉਹਦੇ ਇੱਕ ਪ੍ਰੋਸੈਸ ਕਿ ਲੱਗੀਆਂ ਸੱਟਾਂ, ਲੇਕਿਨ ਉਸ ਤੋਂ ਬਾਅਦ ਜਿਹੜੀ ਗੁੰਡਾਗਰਦੀ ਹੁੰਦੀ ਆ, ਜਿਹੜੀ ਹੱਥੋਂ ਪਾਈ ਹੋਈ ਹੁੰਦੀ, ਜਿਹੜੀ ਗਾਲਾਂ ਵਗੈਰਾ ਕੱਢਦੇ ਆ, ਉਹ ਬੜੇ ਬੜੀ ਮੁਸ਼ਕਿਲ ਆ, ਉਹਨੂੰ ਸਾਡੇ ਵਰਗੇ ਲੋਕਾਂ ਦਾ ਵੱਸ ਨਹੀਂ ਹੈ, ਜਾਂ ਉੱਥੇ ਜਿਹੜੇ ਆਮ ਬੰਦੇ ਰਹਿੰਦੇ ਉਹਨਾਂ ਦਾ ਵੱਸ ਨਹੀਂ ਹੈ। ਗੁੰਡਾਗਰਦੀ ਤਾਂ ਖੈਰ ਇਹਨਾਂ ਸਟੇਟਸ ਦੇ ਵਿੱਚ ਹੈਗੀ ਹੈ, ਜਿੱਦਾਂ ਹਰਿਆਣਾ ਆ, ਪੰਜਾਬ ਆ, ਇੱਥੇ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦਾ ਬਹੁਤ ਕੰਟਰੋਲ ਆ, ਪੁਲਿਸ ਰਾਜ ਵੀ ਆ, ਅਤੇ ਇੱਕ ਥਰਡ ਜਿਹੜਾ ਥਰਡ ਟੀਅਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਗੁੰਡਾ ਅੰਸਰ ਆ, ਜਾਂ ਉਹ ਅੰਸਰ ਆ ਜਿਹੜੇ ਸਮਾਜ ਨੂੰ, ਸਮਾਜ ਦੇ ਵਿੱਚ ਇੱਕ ਇੱਕ ਅਲੱਗ ਕਿਸਮ ਦਾ ਰਾਜ ਚੱਲ ਰਿਹਾ ਉਹ ਹੈਗਾ ਆ, ਲੇਕਿਨ ਦੂਜੇ ਪਾਸੇ ਵੀ ਕਈ ਅਮਨਦੀਪ ਏਦਾਂ ਦੇ ਭਾਰਤ ਦੇ ਪ੍ਰਦੇਸ਼ ਆ ਜਿੱਥੇ ਕਿ ਇਹਨਾਂ ਕਾਫੀ ਨੱਥ ਪਾਈ ਗਈ ਆ। ਉਹਦੇ ਵਿੱਚ ਉੱਤਰ ਪ੍ਰਦੇਸ਼ ਵੀ ਆ, ਉਹਦੇ ਵਿੱਚ
ਮੁੰਬਈ ਵੀ, ਮੁੰਬਈ ਚ ਵੀ
ਸਾਈਡ ਵੀ ਆ, ਮਹਾਰਾਸ਼ਟਰ ਵਿੱਚ, ਹਾਂਜੀ ਬੰਬੇ ਵਿੱਚ ਵੀ। ਹੁਣ ਹਰਿਆਣੇ ਅਤੇ ਪੰਜਾਬ ਦੇ ਵਿੱਚ ਜਿਹੜੀਆਂ ਡੈਮੋਕ੍ਰੇਟਿਕ ਸੰਸਥਾਵਾਂ ਆ ਉਹ ਇਸ ਵੇਲੇ ਆਟੋਕ੍ਰੈਟਿਕ ਬਣ ਰਹੀਆਂ। ਉਹਦੇ ਵਿੱਚ ਜਿਹੜਾ ਲੋਕਾਂ 'ਤੇ ਐਟ੍ਰੋਸਿਟੀਜ਼ ਜ਼ਿਆਦਾ, ਐਟ੍ਰੋਸਟੀਕਲ ਬਿਹੇਵੀਅਰ ਜਿਹੜਾ ਜ਼ਿਆਦਾ ਹੋ ਰਿਹਾ ਹੈ, ਲੋਕਾਂ 'ਤੇ ਤਸ਼ੱਦਦ ਹੋ ਰਿਹਾ ਆ, ਚਾਹੇ ਉਹ ਸਮਾਜਿਕ ਤਸ਼ੱਦਦ ਹੋਵੇ, ਚਾਹੇ ਉਹ ਪੁਲਿਸ ਦਾ ਹੋਵੇ, ਚਾਹੇ ਆਮ ਗਰੁੱਪਾਂ ਤੋਂ ਕਰਵਾਇਆ ਗਿਆ ਹੋਵੇ, ਜਿੱਦਾਂ ਕੱਲ੍ਹ ਹੋਇਆ ਸਿੰਘੂ ਬਾਰਡਰ 'ਤੇ ਜਿਹੜੇ ਡਿੱਗ ਜਾਂਦੇ ਲੋਕ, ਜਿਹੜੇ ਜਿਹਨਾਂ ਪ੍ਰੋਫੈਸ਼ਨਲ ਕੰਮੇ ਹੀ ਆ ਕਿ ਉਹਨਾਂ ਨੇ ਕਿਤੇ ਜਾ ਕੇ ਖੱਪ ਪਾਣੀ ਆ, ਪੁਲਿਸ ਦੀ ਮਦਦ ਕਰਨੀ, ਅਜਿਹਾ ਹੋਇਆ ਇਹ ਸਮਾਜ ਦੇ ਵਿੱਚ ਹੈਗਾ ਆ। ਹੁਣ ਤੁਸੀਂ ਤਾਂ ਕਾਫੀ ਖੋਜ ਕੀ ਕਰਕੇ ਦੱਸਿਆ ਹੈ ਕਿ ਜਿਹੜੇ ਦਿੱਲੀ ਦੇ ਆਲੇ ਦੁਆਲੇ 4-5 ਡਿਸਟ੍ਰਿਕਟਸ ਆ ਉੱਥੇ ਲੋਕ ਆ, ਉਹਨਾਂ ਦਾ ਜਿਹੜਾ ਹਿਸਟੋਰੀਕਲ ਬਿਹੇਵੀਅਰ ਇੱਦਾਂ ਦਾ ਰਿਹਾ ਕਿ ਜੋ ਵੀ ਹਮਲਾਵਰ ਉੱਥੇ ਆਇਆ ਉਹਦੀ ਮਦਦ ਕਰਦੇ। ਇਹਦੇ ਬਾਰੇ ਮੈਨੂੰ ਵੈਸੇ ਪਤਾ ਨਹੀਂ ਸੀ, ਇੱਕ ਨਵੀਂ ਗੱਲ ਪਤਾ ਲੱਗੀ ਆ, ਖੈਰ ਤੁਸੀਂ ਕਾਫੀ ਘੋਖ ਇਹਦੇ ਬਾਰੇ ਕਰਦੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਮਨਦੀਪ, ਇਹ ਕੁੱਲ ਮਿਲਾ ਕੇ ਜਿਹੜਾ ਡੈਮੋਕ੍ਰੇਟਿਕ ਸੈਟਅਪ ਹੈ, ਸੈਟਅਪ ਤਾਂ ਠੀਕ ਆ, ਲੇਕਿਨ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਆ, ਉਹਨੂੰ ਜਿਹੜੇ ਉਹਨੂੰ ਐਡਮਿਨਿਸਟ੍ਰੇਟ ਕਿੱਦਾਂ ਕਰਨਾ ਆ, ਤੇ ਲੋਕਾਂ ਨੇ ਬਿਹੇਵ ਕਿੱਦਾਂ ਕਰਨਾ, ਪੁਲਿਸ ਨੇ ਬਿਹੇਵ ਕਿੱਦਾਂ ਕਰਨਾ, ਅਦਾਰਿਆਂ ਨੇ ਬਿਹੇਵ ਕਿੱਦਾਂ ਕਰਨਾ, ਇਹਦੇ 'ਚ ਬਹੁਤ ਜ਼ਿਆਦਾ ਹੱਲੇ ਸੁਧਾਰਾਂ ਦੀ। ਇਹ ਸਮਾਂ ਲੱਗੂਗਾ ਲੇਕਿਨ ਹੋਊਗਾ, ਪਰ ਪ੍ਰੋਸੈਸ ਠੀਕ ਹੋਣ ਦੀ ਬਹੁਤ ਘੱਟ ਆ। ਜੀ ਅਮਨਦੀਪ।
ਅਮਰੀਕ ਭਾਅ ਜੀ, ਮੈਂ ਨਾ ਪਹਿਲਾਂ ਸੁਨੇਹੇ ਲੈ ਲਾਂ, ਬਾਕੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਮਲਕੀਤ ਸਿੰਘ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿਕਾਰਯੋਗ ਅਜਮੇਰ ਸਿੰਘ ਜੁੜੇ ਨੇ, ਉਹ ਕਹਿੰਦੇ ਨੇ ਕਿ ਨਿਗਲੈਕਟਿੰਗ ਕੰਸੋਲੀਡੇਸ਼ਨ, ਗੋਇੰਗ ਫਾਸਟ ਫੋਰ ਐਕਸਪੈਂਸ਼ਨ ਆਲਵੇਜ਼ ਲੀਡ ਟੂ ਸਫਰਿੰਗ ਲੋਸਿਸ। ਬਿਲਕੁਲ ਜੀ। ਅਤੇ ਅਮਨਦੀਪ ਸਿੰਘ, ਅਮਨ ਮੇਰੇ ਹੀ ਨਾਮ ਹੀ ਹੈ ਅਤੇ ਸਰਨਾਮ ਹੀ ਹੈ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਸੁਣ ਰਹੇ ਹਾਂ ਜੀ। ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ। ਰਮਨਦੀਪ ਅਟਵਾਲ ਜੀ ਸਾਡੇ ਨਾਲ ਜੁੜੇ ਨੇ ਰਿਵਰਲੈਂਡ ਤੋਂ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਰਸ਼ ਮੱਲੀ ਲੌਨਸੈਸਟਨ ਟਸਮੇਨੀਆ ਤੋਂ, ਅਮਰੀਕ ਭਾਅ ਜੀ ਦੋ ਤਸਵੀਰਾਂ ਭੇਜ ਰਹੇ ਨੇ ਟਰੱਕਾਂ ਦੀਆਂ, ਅਤੇ ਮੈਂ ਸਾਂਝੀਆਂ ਕਰਤੀਆਂ, ਅਤੇ ਬਹੁਤ ਬਹੁਤ ਸ਼ੁਕਰਾਨਾ ਪਿਆਰਿਓ। ਬਲਕਾਰ ਢਿੱਲੋਂ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ।
ਕਿਹੜੇ ਸ਼ਹਿਰ ਵਿੱਚੋਂ ਆਏ?
ਲੌਨਸੈਸਟਨ,
ਮੈਂ ਸਾਰਾ ਘੁੰਮ ਕੇ
ਦੇਖਿਆ। ਤੇ ਹਾਂਜੀ, ਬਲਕਾਰ ਢਿੱਲੋਂ ਜੀ ਕਹਿ ਰਹੇ ਨੇ, ਕਹਿੰਦੇ ਇਟਸ ਅ ਸਟੇਟ ਮੈਟਰ, ਵਾਈ ਗਵਰਨਮੈਂਟ ਮੇਕ ਅ ਲਾਅ ਇਨ ਅ ਸਟੇਟ ਮੈਟਰ। ਗੱਲ ਸਹੇ ਦੀ ਨਹੀਂ ਪਹੇ ਦੀ ਆ। ਇੱਥੇ ਮੈਂ ਮੁੜ ਕੇ ਆਉਣਾ, ਇੱਥੇ ਆਪਾਂ ਗੱਲ ਕਰਨੀ ਥੋੜ੍ਹੀ, ਮੈਂ ਤੁਹਾਨੂੰ ਅਪਡੇਟ ਦੇਣੀ ਆ। ਗੁਰਵਿੰਦਰ ਸਿੰਘ ਨੱਟ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਹੈ? ਠੀਕ ਠਾਕ ਹੋ, ਪਿਆਰੇ ਹੋ, ਬੜੀ ਦੇਰ ਬਾਅਦ ਸੁਨੇਹਾ ਭੇਜਿਆ। ਅਤੇ ਜਗਵੀਰ ਸੇਖੋਂ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕਹਿੰਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ, ਜੋ ਵੀ ਕਿਸਾਨਾਂ ਨਾਲ ਹੋ ਰਿਹਾ ਬਹੁਤ ਹੀ ਗਲਤ ਹੋ ਰਿਹਾ। ਬਾਈ ਜੀ, ਸਰਕਾਰ 11 ਮੀਟਿੰਗਾਂ ਵਿੱਚ ਕੋਈ ਨਤੀਜਾ ਨਹੀਂ ਦਿੱਤਾ, ਗੋਦੀ ਮੀਡੀਆ ਕਿਸਾਨਾਂ ਨੂੰ ਕਿੰਨਾ ਘਟੀਆ ਇਲਜ਼ਾਮ ਲਾ ਕੇ ਭੜਕਾ ਰਿਹਾ, ਅਤੇ ਹੁਣ ਪੁਲਿਸ ਕਿਸਾਨਾਂ ਨੂੰ ਮਾਰ ਰਹੀ ਹੈ। ਹਾਂਜੀ, ਇਹ ਤਾਂ ਹੋਣਾ ਹੀ ਹੈ, ਜਦੋਂ ਕਿਸਾਨ ਲੀਡਰ ਜਿਹੜੇ ਨੇ ਉਹ ਫੁੱਟ ਦਾ ਸ਼ਿਕਾਰ ਹੋਣ, ਉਹ ਬਿਲਕੁਲ ਹਲਕੀਆਂ ਗੱਲਾਂ ਕਰਨ ਜੋ ਉਹਨਾਂ ਨੇ ਕੀਤੀਆਂ 26 ਜਨਵਰੀ ਤੋਂ ਬਾਅਦ, ਤਾਂ ਫਿਰ ਅਨਾਲਿਸਿਸ ਤਾਂ ਹੋਣੇ ਹੋਣੇ। ਅਸੀਂ ਕਰ ਰਹੇ ਹਾਂ, ਅਸੀਂ ਔਖੇ ਹਾਂ ਵੀ ਕਿਸਾਨ ਲੀਡਰ ਜਿਹੜੇ ਕਿੱਡੀਆਂ 31 ਮਤਲਬ ਉਹੀ ਆ 31 ਮੰਜੇ ਡਾਏ ਹੋਏ ਨੇ ਉਹਨਾਂ ਨੇ, ਹੈ ਨਾ। ਗੱਲ ਉਹਨਾਂ ਦੀ ਹੈ, ਕੋਈ ਇੱਧਰ ਨੂੰ ਘੜੀਸੀ ਜਾ ਰਿਹਾ, ਕੋਈ ਉੱਧਰ ਨੂੰ ਘੜੀਸੀ ਜਾ ਰਿਹਾ, ਇਹਦੇ ਬਾਰੇ ਆਪਾਂ ਕਰਦੇ ਹਾਂ ਲੀਡਰਸ਼ਿਪ ਦੇ ਬਾਰੇ ਗੱਲ। ਇਹ ਲੋਕ ਦੇਖ ਰਹੇ ਨੇ ਕਿ ਆਪਸ ਦੇ ਵਿੱਚ ਕਿੰਨੇ ਕੁ ਨੇ, ਇਹਨਾਂ ਦੇ ਪਿੱਛੇ ਕੌਣ ਨੇ, ਇਸ ਕਰਕੇ ਕਿਉਂਕਿ ਇਹਨਾਂ ਨੇ ਤਾਂ ਇਕੱਠੇ ਹੋਣਾ ਨਹੀਂ, ਸੋ ਉਹ ਉੱਥੇ ਬਿਠਾਲੇ ਹੋਏ ਨੇ। ਅਤੇ ਲੋੜ ਹੈ ਹੁਣ ਲੀਡਰਸ਼ਿਪ ਬਦਲਣ ਦੀ। ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦਾ ਅੱਜ ਫਲੋਰਾ ਸਾਹਿਬ ਦੀ ਆਵਾਜ਼ ਦੇ ਵਿੱਚ ਅਲੱਗ ਹੀ ਤਰੰਗ ਹੈ, ਉਹ ਤਰੰਗ ਇਸ ਕਰਕੇ ਆ ਕਿ ਸਵੇਰ ਦਾ ਦਲੀਆ ਖਾਧਾ ਹੋਇਆ, ਇਸ ਕਰਕੇ ਤਰੰਗ ਹੈ, ਐਨਰਜੀ ਆਈ ਹੋਈ ਆ। ਅਤੇ ਕਹਿੰਦੇ ਕਿ ਹੁਣ ਕਿਸਾਨ ਦਾ ਕੀ ਹਾਲ ਹੋਏਗਾ, ਅਤੇ ਬਾਕੀ ਦੇਰ ਇਜ਼ ਨੋ ਡੈਮੋਕ੍ਰੇਸੀ ਇਨ ਇੰਡੀਆ, ਔਨ 26th ਦੇਰ ਵਾਜ਼ ਅ ਟੀਮ ਆਫ ਡਾਕਟਰਸ ਗੋਟ ਬੀਟਨ ਬਾਏ ਪੁਲਿਸ। ਹਰ ਚੀਜ਼ ਵਿਕਾਊ ਹੈ ਇੰਡੀਆ ਦੇ ਵਿੱਚ, ਈਵਨ ਇੰਡੀਆ ਇਜ਼ ਫੋਰ ਸੇਲ। ਦੇਖੋ, ਇਹ ਆਪਾਂ ਨੂੰ ਬਲਕਾਰ ਸਿੰਘ ਢਿੱਲੋਂ ਨੇ ਪੁੱਛਿਆ ਸੀ ਕਿ ਇਟਸ ਅ ਸਟੇਟਸ ਮੈਟਰ, ਵਾਈ ਸੈਂਟਰ ਗਵਰਨਮੈਂਟ ਮੇਕ ਲਾਅ ਇਨ ਸਟੇਟ ਮੈਟਰ। ਗੱਲ ਸਹੀ ਦੀ ਨਹੀਂ ਪਹੇ ਦੀ ਆ। ਮੈਂ ਇੱਥੇ ਗੱਲ ਤੁਹਾਨੂੰ ਦੱਸਦਾ ਕਿ ਹੁਣ ਤੁਸੀਂ ਮੈਨੂੰ ਇਹ ਨਾ ਕਿ ਉਹ ਮੋਦੀ ਦਾ ਫੈਨ ਹੈ ਜਾਂ ਮੋਦੀ ਦੇ ਪੱਖ ਦੀ ਗੱਲ ਕਰ ਰਿਹਾ। ਪਿਛਲੇ 2-3 ਸਾਲ ਤੋਂ, ਕਈ ਸਾਲਾਂ ਤੋਂ ਵੈਸੇ, ਤਾਂ ਹੁਣ ਇਸ ਸਾਲ ਫੜੇ ਨੇ, ਕਹਿੰਦੇ MLA ਦੇ ਬੰਦੇ ਫੜੇ ਨੇ ਜਿਹੜੇ ਯੂਪੀ ਬਿਹਾਰ ਤੋਂ ਐਕਸਪਲੋਇਟ ਕਰਦੇ ਨੇ ਉਹ, ਜਾਂ ਉੱਥੋਂ ਦੇ ਬੰਦੇ ਰਲ ਕੇ, ਜਿਹੜੇ ਮਾਫੀਆ ਰਲ ਕੇ ਉੱਥੋਂ 500 ਨੂੰ, 700 ਨੂੰ, 800 ਨੂੰ ਝੋਨਾ, ਚਾਵਲ, ਮੱਕੀ, ਕਣਕ ਖਰੀਦ ਕੇ ਉਹ ਪੰਜਾਬ ਦੇ ਜਾਂ ਹਰਿਆਣੇ ਦੇ ਵਿੱਚੋਂ ਲਿਆ ਕੇ ਵੇਚਦੇ ਨੇ। ਜਿਹੜਾ ਰਕਬਾ ਆ ਇਹ ਰਿਪੋਰਟਾਂ ਆ ਚੁੱਕੀਆਂ ਨੇ ਮੇਰੇ ਕੋਲ ਪਈਆਂ ਨੇ ਕਿ ਪੰਜਾਬ ਦਾ ਰਕਬਾ ਜਿਹੜਾ ਆ ਕਣਕ ਦਾ ਘਟਿਆ ਆ ਪਰ ਪ੍ਰੋਡਕਸ਼ਨ ਕਈ ਗੁਣਾ ਵੱਧ ਗਈ ਆ। ਹਰਿਆਣੇ ਦੀ ਵੀ ਇਸ ਤਰ੍ਹਾਂ ਵੱਧ ਗਈ ਆ। ਹਰਿਆਣੇ ਦੇ ਚੀਫ ਇੰਜੀਨੀਅਰ ਮੇਰੇ ਮਿੱਤਰ ਨੇ, ਹੁਣੇ ਰਿਟਾਇਰ ਹੋਏ ਨੇ, ਉਹ ਕਹਿੰਦੇ ਹਰਿਆਣੇ ਦਾ ਤਾਂ ਜੀ ਬਹੁਤ ਵਾਧਾ ਹੋ ਗਿਆ, ਪੰਜਾਬ ਨੂੰ ਟੱਪ ਗਿਆ। ਉਹ ਟੱਪਿਆ ਨਹੀਂ ਜੀ, ਉਹ ਯੂਪੀ ਤੋਂ ਲਿਆ ਕੇ ਕਣਕ ਹਰਿਆਣੇ ਦੇ ਥਰੂ MSP 'ਚ ਵੇਚਦੇ ਨੇ, ਉੱਥੋਂ 600 ਦੀ ਭਾਜੀ ਲਿਆਉਂਦੇ ਨੇ, 800 ਦੀ, ਇੱਥੇ ਆ ਕੇ ਉਹ 1800 ਦੀ ਵੇਚਦੇ ਨੇ। ਜਿਹੜਾ ਹਰਿਆਣੇ ਦੇ ਅਤੇ ਪੰਜਾਬ ਦੇ ਕਿਸਾਨਾਂ ਦਾ ਕੋਟਾ ਆ ਉਹ ਰਹਿ ਜਾਂਦਾ ਆ, ਉਹ ਨਹੀਂ ਵਿਕਦੀ ਫਿਰ। ਸੋ ਇਹ ਜਿਹੜੀ ਐਕਸਪਲੋਟੇਸ਼ਨ ਹੈ ਉਹ ਚੱਲ ਰਹੀ ਹੈ, ਕਿਉਂਕਿ ਹਰਿਆਣੇ ਅਤੇ ਪੰਜਾਬ ਦੇ ਵਿੱਚ MSP ਜ਼ਿਆਦਾ ਆ। ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਇਹ ਇੱਕ ਬਲੈਕ ਮਾਰਕੀਟ ਕ੍ਰੀਏਟ ਹੋਈ ਹੈ, ਜਿਹਦੇ ਵਿੱਚ MLA ਪੰਜਾਬ ਦੇ ਫੜ ਹੋਏ ਨੇ ਔਰ ਇਨਵੋਲਵ ਨੇ ਸਪਿੰਨ ਕਰਦੇ ਹੋਏ ਕਿ ਉੱਧਰ ਆ ਸਸਤਾ ਮਾਲ ਲਿਆ ਕੇ ਇੱਧਰੋਂ, ਹਾਲਾਂਕਿ ਉਹਨਾਂ ਨੇ ਕੋਈ ਖੇਤੀ ਨਹੀਂ ਕਰਨੀ, ਕੋਈ ਕੁਛ ਨਹੀਂ, ਵਪਾਰੀ ਰਲੇ ਹੋਏ ਨੇ। ਸੋ ਇਹ ਚੀਜ਼ ਦਾ ਇੱਕ ਸਮਾਧਾਨ ਇਹ ਸੀ ਵੀ ਜਾਂ ਤਾਂ ਸਾਰੇ ਇੰਡੀਆ 'ਚ MSP ਕਰ ਦਿੱਤੀ ਜਾਂਦੀ, ਇਹ ਬਲੈਕ ਮਾਰਕੀਟ ਖਤਮ ਹੋ ਜਾਣੀ ਸੀ, ਜਾਂ ਸਾਰੇ ਇੰਡੀਆ 'ਚੋਂ MSP ਜਿਹੜੀ ਹੈ ਉਹ ਲਾਗੂ ਕਰ ਦਿੱਤੀ ਜਾਂਦੀ ਜਾਂ ਖਤਮ ਕਰ ਦਿੱਤੀ ਜਾਂਦੀ। ਸੋ ਜਿਹੜੀ ਸਰਕਾਰ ਨੇ ਗਲਤੀ ਇਹ ਕੀਤੀ ਕਿ MSP ਜਿਹੜੀ ਖਤਮ ਕਰਨ ਨੂੰ ਤੁਰ ਪਈ, ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋਣ ਲੱਗ ਪਈ। ਪਰ ਇਹ ਇੱਕ ਸਮੱਸਿਆ ਸੀ ਜਿਹੜੀ ਬਹੁਤ ਵੱਡੀ ਸਮੱਸਿਆ ਸੀ। UP, ਬਿਹਾਰ ਅਤੇ ਹੋਰ ਸਟੇਟਾਂ ਦੇ ਜਿਹੜੇ ਕਿਸਾਨ ਨੇ ਉਹ ਵੀ ਸਾਡੇ ਭਾਈ ਨੇ, ਔਰ ਉਹਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਸੀਗਾ। ਔਰ ਐਕਸਪਲੋਇਟ ਕੌਣ ਕਰ ਰਹੇ ਸੀ? ਪੰਜਾਬ ਅਤੇ ਹਰਿਆਣੇ ਦੇ ਵਪਾਰੀ ਅਤੇ ਪੋਲੀਟੀਸ਼ੀਅਨ, ਉੱਧਰੋਂ ਲਿਆ ਕੇ ਸਸਤੀ ਅਤੇ ਇੱਧਰੋਂ MSP ਦੇ ਥਰੂ ਘੁਮਾ ਰਹੇ ਸੀ। ਕਿਸਾਨ ਦਾ, ਪੰਜਾਬ ਦਾ ਕਿਸਾਨ ਵੀ ਪਿੱਟ ਰਿਹਾ ਸੀ, ਪਿਸ ਰਿਹਾ ਸੀ ਇਹਦੇ ਵਿੱਚ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਰਿਐਲਿਟੀ ਹੈ।
ਅਮਨਦੀਪ, ਇਹ ਗੱਲ ਤੁਸੀਂ ਬਹੁਤ ਵਧੀਆ ਦੱਸੀ, MSP ਦਾ ਕਪੜਾ ਕਿੱਦਾਂ ਹੁੰਦਾ ਰਿਹਾ ਆ, ਬਿਹਾਰ ਤੋਂ, UP ਤੋਂ, ਹੋਰਨਾਂ ਸਟੇਟਾਂ ਤੋਂ ਕਣਕ ਖਰੀਦ ਕੇ ਜਾਂ ਝੋਨਾ ਖਰੀਦ ਕੇ ਪੰਜਾਬ ਵਿੱਚ ਵੇਚਿਆ ਜਾ ਰਿਹਾ ਸੀ। ਤੇ ਇਸ ਤੇ ਠੱਲ ਪਾਉਣ ਦੇ ਲਈ ਜਿਹੜੀ BJP ਨੇ ਨਵਾਂ ਕਾਨੂੰਨ ਲਿਆਂਦਾ ਕਿ ਇਹਨੂੰ ਯੂਨੀਵਰਸਲ ਕੀਤਾ ਜਾਵੇ, ਜਿਹੜੀ MSP ਆ ਜਾਂ ਜਿੰਨੀ ਵੀ ਆ ਸਾਰੇ ਪ੍ਰਦੇਸ਼ ਇੱਕੋ ਜਿਹੀ ਕੀਤੀ ਜਾਵੇ, ਲੇਕਿਨ ਕਸੂਰ ਉਹਦਾ ਇਹ ਰਿਹਾ ਕਿ ਇਹਨੂੰ ਨਾ ਪੂਰੀ ਤਰ੍ਹਾਂ ਉਹ ਚੇਂਜ ਏਜੰਟ ਦੇ ਥਰੂ ਜਾਂ ਚੇਂਜ ਏਜੰਟ ਦੇ ਜ਼ਰੀਏ ਇਹਨੂੰ ਲੋਕਾਂ ਵਿੱਚ ਐਡਵਰਟਾਈਜ਼ ਨਹੀਂ ਕਰ ਸਕੇ। ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਬੁੱਧੀਜੀਵੀ ਆ, ਜਿਹੜੇ ਡਾਕਟਰ ਆ, ਜਿੱਦਾਂ ਸਾਡੇ ਵਕੀਲ ਆ, ਹੋਰ ਜਿਹੜੇ ਪੜ੍ਹੇ ਲਿਖੇ ਲੋਕ ਆ, ਤੁਸੀਂ ਪਿਛਲੇ ਹਫ਼ਤੇ ਸੁਣਾਇਆ ਸੀ ਕਿ ਜਿਹੜਾ ਮੀਟ ਨਹੀਂ ਰਿੱਝਦਾ ਮਾਸਟਰ ਕਹਿੰਦਾ ਦੇ ਦਿਓ ਮੈਂ ਗਾਲ ਲੂੰਗਾ, ਮੈਂ ਤਾਂ ਜ਼ਿੰਦਗੀਆਂ ਬਥੇਰੀਆਂ ਗਾਲੀਆਂ ਆ ਨਾ, ਤਾਂ ਇੱਦਾਂ ਦੇ ਜੇ ਫਿਰ ਤੁਸੀਂ ਚੁਟਕਲੇ ਸੁਣਾਉਣ ਲੱਗ ਪੈਂਦੇ ਤਾਂ ਮੈਂ ਆਪਣੇ ਆਪ ਨੂੰ ਇਸ ਤੋਂ ਅਲੱਗ ਰੱਖਦਾ। ਇਹ ਅਸੀਂ ਬਹੁਤੇ ਪੜ੍ਹੇ ਲਿਖਿਆਂ 'ਚ ਵੀ ਸ਼ਾਮਿਲ ਹੁੰਦੇ, ਜਿਹੜੇ ਦੂਜੇ ਇੰਟੈਲੀਜੈਂਟ ਬੰਦੇ ਆ ਤੁਹਾਡੇ ਵਰਗੇ ਆ, ਜਿੱਦਾਂ ਸਿਆਸਤਦਾਨ ਆ, ਜਿਹੜੇ ਕਿਸਾਨ ਆ ਤੇ ਨਾਲ ਐਗਰੋ ਬਿਜ਼ਨਸ ਵੀ ਕਰਦੇ ਦੇ ਨਾਲ ਉਹ ਪੱਤਰਕਾਰੀ ਵੀ ਕਰਦੇ, ਰੇਡੀਓ ਵੀ ਚਲਾਉਂਦੇ, ਇੱਦਾਂ ਦੇ ਜਿਹੜੇ ਇੰਟਲੈਕਚੁਅਲ ਬੰਦੇ ਆ ਨਾ, ਜਿਹੜੇ ਚੀਜ਼ਾਂ ਨੂੰ ਸਮਝਦੇ ਆ, ਹਿਸਟੋਰੀਅਨ ਵੀ ਆ, ਚੀਜ਼ਾਂ ਨੂੰ ਭੋਖ ਨਾਲ ਕੱਢ ਕੇ ਵੀ ਲਿਆਣੇ। ਹੁਣ ਤੁਸੀਂ MSP ਤੇ ਗੱਲ ਕੀਤੀ, ਇਹ ਬਹੁਤ ਵਧੀਆ ਗੱਲ ਕੀਤੀ। ਪਹਿਲਾਂ ਤੁਸੀਂ ਦੱਸਿਆ ਸੀ ਕਿ ਪੰਜਾਬ ਤੇ ਹਰਿਆਣੇ ਦੇ ਜਿਹੜੇ ਆਲੇ ਦੁਆਲੇ ਪਿੰਡ, ਦਿੱਲੀ ਦੇ ਚਾਹੇ ਉਹ UP ਦੇ ਪਿੰਡ ਹੋਣ, ਚਾਹੇ ਹਰਿਆਣੇ ਦੇ ਪਿੰਡ ਹੋਣ, ਚਾਹੇ ਦੇ ਆਲੇ ਦੁਆਲੇ ਦੇ ਪਿੰਡ ਹੋਣ, ਉਹਨਾਂ ਵਿੱਚ ਇੱਕ ਪ੍ਰਵਿਰਤੀ ਹੈਗੀ ਆ ਕਿ ਉਹ ਮਿਲਾਵਰੇ ਆ, ਉਹਨਾਂ ਨੇ ਉਹਨਾਂ ਦੇ ਨਾਲ ਰਲ ਜਾਂਦੇ, ਉਹਨਾਂ ਦਾ ਪ੍ਰੋਫੈਸ਼ਨ ਹੀ ਇੱਦਾਂ ਕਿਹਾ ਜਾ ਸਕਦਾ, ਮਤਲਬ ਹੁਣ ਦੇ ਨਹੀਂ ਪਹਿਲਾਂ ਤੋਂ ਹੀ ਪ੍ਰੋਫੈਸ਼ਨਲ ਆ, ਇੱਦਾਂ ਕਿਹਾ ਜਾ ਸਕਦਾ।
ਨਹੀਂ ਨਹੀਂ ਭਾਜੀ, ਇਹ ਕਿਹਾ ਨਹੀਂ ਜਾ ਸਕਦਾ। ਰਣਜੋਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਐਡਲੇਟ ਤੋਂ, ਬੜੀ ਦੇਰ ਬਾਅਦ ਆਏ ਹੋ ਪਿਆਰਿਓ, ਕੀ ਹਾਲ ਚਾਲ ਹੈ? ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਇਹ ਜਿਹੜੀ ਰਿਪੋਰਟ ਉਹਨਾਂ ਨੇ ਭੇਜੀ ਆ ਇੱਕ ਹੂ ਆਰ ਗਿਲਟੀ, ਉਹਦੇ ਵਿੱਚ ਨਾ 1984 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀ ਦਿੱਲੀ ਦੇ ਵਿੱਚ, ਉਹਦੇ ਵਿੱਚ ਨਾ ਕਹਿੰਦੇ ਵੀ ਉਹ ਕਰੈਕਟਰ ਸ਼ੋਅ ਕਰਦੀ ਹੈ ਇਹ ਰਿਪੋਰਟ, ਮੈਂ ਤੁਹਾਨੂੰ ਭੇਜ ਦਿੰਦਾ ਭਾਜੀ। ਪੀਪਲ ਅਰਾਊਂਡ ਦਿੱਲੀ, ਮੈਂ ਦਿੱਲੀ ਦੇ ਆਲੇ ਦੁਆਲੇ ਦੇ ਨਾ, ਚਾਹੇ ਉਹ ਹਰਿਆਣਾ UP ਦੇ ਆਲੇ ਦੁਆਲੇ ਦੇ, ਮੈਂ ਤੁਹਾਨੂੰ ਉਹਨਾਂ ਦੀ ਗੱਲਾਂ ਦੱਸਦਾ ਹਾਂ। ਉਹਨਾਂ ਦਾ ਜਿਹੜੇ ਲਾਈਫ ਸਟਾਈਲ ਰੱਖ ਲਓ ਜਾਂ ਉਹਨਾਂ ਦੀ ਹਿਸਟਰੀ ਬਹੁਤੀ ਅੱਛੀ ਨਹੀਂ ਹੈਗੀ। ਉਹਦੀ ਇੱਕ ਐਗਜ਼ਾਮਪਲ ਇਹ ਆਉਂਦੀ ਹੈ ਕਿ ਜਦੋਂ ਦਿੱਲੀ 'ਤੇ ਹਮਲਾ ਹੁੰਦਾ ਸੀ ਤਾਂ ਇਹੀ ਲੋਕ ਕੁਛ, ਇਹਨਾਂ 'ਚੋਂ ਸਾਰੇ ਨਹੀਂ ਮੈਂ ਕਹਿ ਰਿਹਾ, ਇਹਨਾਂ 'ਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪ ਲਟਵਾਉਂਦੇ ਹੁੰਦੇ ਸੀਗੇ, ਦੱਸ ਦੱਸ ਕੇ ਵੀ ਇਹਦੇ ਕੋਲ ਇੰਨਾ ਪੈਸਾ, ਇਹਦੇ ਕੋਲ ਇੰਨਾ ਸੋਨਾ, ਕਿਉਂਕਿ ਪਤਾ ਹੀ ਹੁੰਦਾ ਪਿੰਡ 'ਚ ਕਿਹੜਾ ਖਾਂਦਾ ਪੀਂਦਾ ਆ। ਔਰ ਉਹ ਆਪ ਨਿਸ਼ਾਨਦੇਹੀਆਂ ਕਰਵਾਉਂਦੇ ਹੁੰਦੇ ਸੀਗੇ, ਕਿਹਦੀਆਂ ਕੁੜੀਆਂ ਜਵਾਨ ਹੈ, ਕਿਹਦੀਆਂ ਕੁੜੀਆਂ ਸੋਹਣੀਆਂ ਨੇ, ਫਿਰ ਉਹਨਾਂ ਨੂੰ ਇਨਾਮ ਮਿਲਦੇ ਹੁੰਦੇ ਸੀ, ਉਹਨਾਂ ਨੂੰ ਪੈਸੇ ਮਿਲਦੇ ਹੁੰਦੇ ਸੀ। ਅਤੇ ਜਦੋਂ ਨਾ ਜੱਸਾ ਸਿੰਘ ਆਲੂਵਾਲੀਆ, ਰਾਮਗੜੀਆ ਇਹਨਾਂ ਨੇ ਧੀਆਂ ਭੈਣਾਂ ਛਡਵਾਉਂਦੇ ਹੁੰਦੇ ਸੀ, ਛਡਵਾਈਆਂ ਇਹਨਾਂ ਨੇ ਇੱਕ ਟਾਈਮ ਤਾਂ ਕਹਿੰਦੇ ਪਤਾ ਨਹੀਂ 2000 ਤੋਂ ਉੱਤੇ ਛਡਵਾਈਆਂ। ਇਹ 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 ਲਿਖਿਆ ਹੋਇਆ, ਹੁਣ ਮੈਨੂੰ ਐਗਜੈਕਟ ਡੇਟਾਂ ਨਾਮ ਨਹੀਂ ਪਤਾ, ਪਰ ਮੈਂ ਕੱਢ ਕੇ ਦੇ ਵੀ ਸਕਦਾ ਅਗਰ ਕਿਸੇ ਨੂੰ ਲੋੜ ਹੋਵੇ। ਤਾਂ ਉਹ ਜਦੋਂ ਛਡਵਾਈਆਂ ਦਿੱਲੀ ਤੋਂ ਲੈ ਕੇ ਬੰਨ ਕੇ ਲੈ ਕੇ ਜਾ ਰਹੇ ਸੀ ਅਤੇ ਛਡਵਾ ਕੇ ਲੈ ਕੇ ਆਏ ਤਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਕਿੱਥੋਂ, ਉਹ ਸਾਰੀਆਂ ਦਿੱਲੀ ਦੇ ਅਲੱਗ ਅਲੱਗ ਹੀ ਸੀਗੀਆਂ ਹੈ ਨਾ। ਉਹ ਕੁੜੀਆਂ ਨੂੰ ਫਿਰ ਵਾਪਸ ਮੋੜਨ ਗਏ ਭਾਅ ਜੀ ਉਹ ਸਿੰਘ, ਅਤੇ ਜਦੋਂ ਵਾਪਸ ਮੋੜਨ ਜਾਂਦੇ ਆ ਪਿੰਡਾਂ ਦੇ ਵਿੱਚ, ਉਹਨਾਂ ਦੇ ਪਿੰਡ ਤਾਂ ਉਹਨਾਂ ਨੂੰ ਪਤਾ ਹੀ ਹੁੰਦਾ, ਅਤੇ ਉਹਨਾਂ ਦੇ ਮਾਪੇ ਉਹਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੰਦੇ ਆ। ਕਿਉਂ ਇਨਕਾਰ ਕਰ ਦਿੰਦੇ ਆ? ਕਿਉਂਕਿ ਸਮਾਜ ਦੇ ਵਿੱਚ ਜਿਹੜਾ ਸਾਡਾ ਕਲਚਰ ਸੀ ਉਸ ਵੇਲੇ ਜਾਂ ਹੁਣ ਵੀ ਹੈ ਕਿ ਉਹਨਾਂ ਦੇ ਫਿਰ ਵਸੇਬਾ ਜਿਹੜਾ ਬਹੁਤ ਮੁਸ਼ਕਲ ਹੋ ਜਾਣਾ, ਹੁਣ ਵਸੇਬਾ ਹੁੰਦਾ ਹੀ ਨਹੀਂ ਉਹਨਾਂ ਦਾ,
ਐਕਸੈਪਟੈਂਸ ਨਹੀਂ ਮਿਲਦੀ
ਐਕਸੈਪਟ। ਹਾਂ, ਸਮਾਜ ਦੇ ਵਿੱਚ ਉਹਨਾਂ ਦੇ ਵਿਆਹ ਨਹੀਂ ਸੀ ਹੋਣੇ, ਪਰਿਵਾਰ ਨਹੀਂ ਸੀ ਹੋਣੇ, ਉਹ ਸਾਰੀ ਉਮਰ ਉਹ ਮਤਲਬ ਕਿੱਦਾਂ ਉਹਨਾਂ ਨੇ ਕੱਟਣਾ ਸੀ। ਇਸ ਕਰਕੇ ਉਹਨਾਂ ਦੇ ਘਰਦਿਆਂ ਨੇ ਨਾ ਉਹਨਾਂ ਨੂੰ ਪਛਾਣਨੋਂ ਤੱਕ ਨਾ ਕਰਤੀ ਵੀ ਇਹ ਸਾਡੀਆਂ ਕੁੜੀਆਂ ਨਹੀਂ ਹੈਗੀਆਂ, ਅਤੇ ਉਹਨਾਂ ਨੂੰ ਕੁੜੀਆਂ ਨੂੰ ਉਹ ਜਵਾਨ ਸੀਗੀਆਂ, ਉਹਨਾਂ ਨੂੰ ਪਤਾ ਫਿਰ ਲੱਗਾ ਕਿ ਸਾਡਾ ਧਰਮ ਅਤੇ ਸਾਡਾ ਕਲਚਰ ਕੰਪੇਅਰ ਕੀਤਾ ਵੀ ਦੇਖੋ ਸਾਡਾ ਕਲਚਰ ਕੀ ਆ ਅਤੇ ਉੱਧਰ ਉਹ ਜਿਹੜੇ ਪੰਜਾਬ ਦੇ ਸਿੱਖ ਨੇ ਉਹਨਾਂ ਦਾ ਕਲਚਰ ਕੀ ਹੈ ਜਿਨ੍ਹਾਂ ਨੇ ਸਾਨੂੰ ਛਡਵਾਇਆ ਔਰ ਬਾ ਇੱਜ਼ਤ ਸਾਡੀ ਇੱਜ਼ਤ ਰੱਖਦੇ ਹੋਏ ਸਾਨੂੰ ਆਪਣੇ ਪਿੰਡਾਂ ਨੂੰ ਮੋੜਨ ਆਏ ਆ। ਉਹਨਾਂ ਨੇ ਕੰਪੇਅਰ ਕੀਤਾ ਫਿਰ ਦੋਨਾਂ ਨੂੰ, ਅਤੇ ਉੱਥੇ ਜਦ ਦੇਖਿਆ ਵੀ ਉਹਨਾਂ ਦੇ ਮਾਂ ਬਾਪ ਉਹਨਾਂ ਦੇ ਪਿੰਡ ਵਾਲੇ ਹੀ ਮੁੱਕਰ ਗਏ, ਫਿਰ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਰਹਿਣਾ ਹੀ ਨਹੀਂ ਇੱਥੇ। ਉਹ ਫਿਰ ਸਿੰਘਾਂ ਨੂੰ ਕਿਹਾ ਵੀ ਤੁਸੀਂ ਹੁਣ ਸਾਨੂੰ ਅਸੀਂ ਤੁਹਾਡੀਆਂ ਫੌਜਾਂ 'ਚ ਹੀ ਆ ਜਾਣਾ। ਫਿਰ ਉਹਨਾਂ ਨੇ ਜਿਹੜੀਆਂ ਉਹ ਧੀਆਂ ਭੈਣਾਂ ਸੀਗੀਆਂ ਉਸ ਇਲਾਕੇ ਦੀਆਂ, ਉਹਨਾਂ ਨੇ ਫਿਰ ਨਿਸ਼ਾਨਦੇਹੀਆਂ ਕੀਤੀਆਂ ਕਿ ਕਿਹਨਾਂ ਕਿਹਨਾਂ ਨੇ ਸਾਨੂੰ ਚੱਕਵਾਇਆ ਸੀ, ਕਿਉਂਕਿ ਜਦੋਂ ਚੱਕਣ ਆਏ ਸੀ ਤਾਂ ਉਹਨਾਂ ਦੇ ਪਿੰਡ ਦੇ ਉਹ ਬੰਦੇ ਦਾ ਇਲਾਕੇ ਦੇ ਬੰਦੇ ਉਹਨਾਂ ਦੇ ਮੁਗਲਾਂ ਦੇ ਨਾਲ ਹੁੰਦੇ ਸੀ, ਉਹਨਾਂ ਨੂੰ ਫਿਰ ਪਤਾ ਸੀਗਾ। ਉਹਨਾਂ ਨੇ ਫਿਰ ਉਹਨਾਂ ਤਿੰਨ ਚਾਰ ਮੁਹਿੰਮਾਂ ਇੱਦਾਂ ਦੀਆਂ ਕੀਤੀਆਂ ਉਹਨਾਂ ਕੁੜੀਆਂ ਨੇ, ਉਹ ਹੁਣ ਤੁਹਾਨੂੰ ਉਹ ਤੋਂ ਬਾਅਦ ਦੱਸਦਾ। ਫਿਰ ਉਹ ਸਿੰਘਾਂ ਉਹ ਜਿਹੜੇ ਬਜ਼ੁਰਗ ਸੀ ਨਾ ਨਾਲ ਜਿਹੜੇ ਜਰਨੈਲ ਸੀਗੇ, ਉਹਨਾਂ ਨੇ ਫਿਰ ਉਹ ਕੁੜੀਆਂ ਆਪਣੇ ਸਿੰਘਾਂ ਦੇ ਨਾਲ ਵਿਆਹੀਆਂ, ਵਿਆਹ ਕੇ ਉਹਨਾਂ ਦੇ ਵਸੇਬੇ ਕਰਵਾਏ, ਫਿਰ ਉਹਨਾਂ ਨੇ ਇਕੱਠੇ ਹੋ ਕੇ ਉਹਨਾਂ ਦੇ ਜਿਹੜੇ ਔਲਾਦ ਹੋਈ ਜਾਂ ਆਪ ਕੁੜੀਆਂ ਟ੍ਰੇਨਿੰਗ ਲਈ ਉਹਨਾਂ ਨੇ ਜਾ ਕੇ ਫਿਰ ਇਹਨਾਂ ਦੇ ਇਲਾਕਿਆਂ ਦੇ ਵਿੱਚ ਤਿੰਨ ਚਾਰ ਮੁਹਿੰਮਾਂ ਕੀਤੀਆਂ। ਉਸ ਮੁਹਿੰਮਾਂ ਦੇ ਵਿੱਚ ਇਹਨਾਂ ਨੂੰ ਸੋਧਿਆ ਜਾ ਕੇ, ਫਿਰ ਕੱਢ ਕੱਢ ਮਾਰੇ ਫਿਰ ਇਹ ਬੰਦੇ। ਇੱਦਾਂ ਇਹ ਰਿਟਰਨ ਹੈ। ਇੱਦਾਂ ਤੁਸੀਂ ਹਰਿਆਣੇ ਦੇ ਵਿੱਚ ਦੇਖੋ ਜਾਟ ਅੰਦੋਲਨ ਦੇਖੋ, ਇਹ ਲੋਕ ਵਿੱਚ ਬਾੜ ਕੇ ਪਥਰਾ ਕਰਾ ਕੇ ਜਾਲ ਕੇ ਕਿੰਨੀਆਂ ਉੱਥੇ ਬਲਾਤਕਾਰ ਕੀਤੇ, ਉਹ ਇਹੀ ਲੋਕ ਨੇ। ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਇਹ ਸਾਰੇ ਹਾਰਡ ਪੀਪਲ ਫਰੋਮ ਅਰਾਊਂਡ ਦਾ ਦਿੱਲੀ ਸੀਗੇ। ਪੁਲਿਸ ਖੜ੍ਹ ਕੇ ਤਮਾਸ਼ਾ ਦੇਖਦੀ ਸੀ, ਜਦੋਂ ਬੰਦਿਆਂ ਨੂੰ ਕੋਈ ਕਹਿਣ ਲੱਗਦਾ ਸੀਗਾ ਫਿਰ ਉਹਨਾਂ 'ਤੇ ਗੋਲੀ ਚਲਾ ਦਿੰਦੀ ਸੀ। ਐਗਜੈਕਟਲੀ ਦੈਟ ਹੈਪਨ ਲਾਸਟ ਨਾਈਟ, ਕੱਲ ਰਾਤੀ ਵੀ ਉਹੀ ਟੈਕਟ, ਹੁਣ ਇਹ ਪੁਰਾਣੇ ਹੋ ਗਏ ਨੇ ਟੈਕਟ, ਇਹ ਪਤਾ ਲੱਗ ਗਿਆ।
ਅਮਨਦੀਪ, ਜਿੱਦਾਂ ਤੁਸੀਂ ਗੱਲ ਕਹੀ ਹੈ ਨਾ, ਜਿੱਦਾਂ ਇਹਨਾਂ ਦਾ ਜਿਹੜਾ ਬਿਹੇਵੀਅਰ ਆ ਦਿੱਲੀ ਦੇ ਜਾਂ ਯੂਪੀ ਦੇ ਬਾਰਡਰ ਤੇ ਜਿਹੜੇ ਲੋਕ ਰਹਿੰਦੇ ਉਹਨਾਂ ਦੇ, ਜਦੋਂ ਜਾਮੀਆ ਮਿਲੀਆ ਇਸਲਾਮੀਆ 'ਚ ਪੜ੍ਹਦੇ ਹੁੰਦੇ, ਸਾਡੇ ਕਈ ਦੋਸਤ ਹੁੰਦੇ ਸੀ ਯੂਪੀ ਤੋਂ ਵੀ ਆਉਂਦੇ ਸੀ ਜਾਂ ਹਰਿਆਣੇ ਤੋਂ ਵੀ, ਯੂਪੀ ਦੇ ਪਿੰਡਾਂ ਵਿੱਚ ਜਾਣ ਦਾ ਸਾਨੂੰ ਮੌਕਾ ਮਿਲਦਾ ਸੀ, ਉਹਨਾਂ ਦੇ ਨਾਲ ਚੱਲ ਜਾਂਦੇ ਸੀ ਕਈ ਵਾਰ ਪਿੰਡਾਂ 'ਚ ਨਾ, ਉਹ ਸਾਨੂੰ ਦੱਸਦੇ ਹੁੰਦੇ ਸੀ ਕਿ ਇੱਥੇ ਨਾ ਸਾਈਕਲ ਜਿਹੜਾ ਆ, ਉਦੋਂ ਸਾਈਕਲਾਂ 'ਤੇ ਜਾਂਦੇ ਹੁੰਦੇ ਸੀ, ਮੋਟਰਸਾਈਕਲ ਤਾਂ ਹੁੰਦੇ ਨਹੀਂ, ਸਕੂਟਰ ਵੀ ਨਹੀਂ ਹੁੰਦੇ ਸੀ, ਉਹ ਕਹਿੰਦੇ ਸਾਈਕਲ ਨੂੰ ਜਿਹੜਾ ਤੁਸੀਂ ਧਿਆਨ ਨਾਲ ਚਲਾਇਓ, ਕਈ ਵਾਰੀ ਨਾ ਤੁਹਾਡੇ ਵਿੱਚ ਇਹ ਸਾਈਕਲ ਜਾਣ ਬੁੱਝ ਕੇ ਮਾਰਦੇ ਆ, ਤੇ ਫਿਰ ਤੁਹਾਡੇ ਨਾ ਤੁਹਾਡੇ ਪੇਸ਼ ਵੀ ਨਹੀਂ ਤਾਂ ਪੈ ਜਾਣਾ ਕਿ ਤੂੰ ਸਾਡੇ ਸਾਈਕਲ ਮਾਰਿਆ, ਤੇ ਉਹ ਦੱਸਦੇ ਵੀ ਇਹ ਨਾ ਪਿੰਡਾਂ ਦੇ ਵਿੱਚ ਬੜਾ ਖਤਰਾ ਆ, ਇਹਨਾਂ 'ਚ ਦਾਦਾਗਿਰੀ ਬਹੁਤ ਚੱਲਦੀ ਹੈ, ਥੋੜਾ ਜਿਹਾ ਬਲਦਾ ਸਾਈਕਲ ਚਲਾਓ ਨਾ, ਜੇ ਤੁਸੀਂ ਨਵੇਂ ਬੰਦੇ ਆ ਤਾਂ ਤੁਰ ਕੇ ਹੀ ਜਾਓ।
ਆਪਾਂ ਪੂਰਾ ਨਹੀਂ ਕਰ ਰਹੇ, ਪਰ ਉੱਥੇ ਹਾਈਵੇ ਨਹੀਂ ਇੱਕ ਬਣ ਦਿੱਤਾ ਸੀਗਾ, ਇਹ ਵੀ ਇੱਕ ਰਿਕਾਰਡ ਹੈ। ਆ ਹੁਣ ਮਸੀਂ ਹਾਈਵੇ ਬਣਾਇਆ, ਕੋਈ ਕੰਪਨੀ ਠੇਕਾ ਨਹੀਂ ਸੀ ਦੇ ਰਹੀ। ਦੂਜੀ ਗੱਲ, ਇੱਕ ਸਮਾਂ ਇਹ ਵੀ ਸੀ ਜਦੋਂ ਦਿੱਲੀ ਵਿਦੇਸ਼ਾਂ ਤੋਂ ਵਾਪਸ ਆਉਂਦੇ ਸੀ, ਜਦੋਂ ਟੈਕਸੀਆਂ ਦਾ ਜ਼ਮਾਨਾ ਸੀ, ਅਤੇ ਬਹੁਤ ਸਾਰੇ ਲੋਕ ਜਿਹੜੇ ਇਕੱਲੇ ਆਉਂਦੇ ਸੀ ਉਹ ਰਾਹ ਦੇ ਵਿੱਚ ਹੀ ਮਾਰ ਮੂਰ ਦਿੱਤੇ ਜਾਂਦੇ ਸੀ ਸਮਾਨ ਲੁੱਟਣ ਨੂੰ। ਸੋ ਇਹ ਵੀ ਇੱਕ ਸਮਾਂ ਸੀਗਾ, ਤਾਂ ਜਾ ਕੇ ਪੰਜਾਬ ਤੋਂ ਕਾਰਾਂ ਲੈ ਕੇ ਜਾਣੀ ਸ਼ੁਰੂ ਕੀਤੀਆਂ। ਸੋ ਇਹ ਜਿਹੜੀ ਹਿਸਟਰੀ ਹੈ ਨਾ, ਇਹ ਜਿਹੜੇ ਹਾਰਡ ਪੀਪਲ, ਮੈਂ ਸਾਰੇ ਨਹੀਂ ਕਹਿ ਰਿਹਾ ਦਿੱਲੀ ਦੇ ਆਲੇ ਦੁਆਲੇ, ਪਰ ਇੱਕ 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 ਪੂਰਾ ਮਤਲਬ ਸਿਸਟਮ ਬਣਾਇਆ ਹੋਇਆ ਸਰਕਾਰਾਂ ਨੇ ਕਿ ਇਹ ਲੋਕ, ਤੁਸੀਂ ਪਹਾੜੇ ਦੇ ਟੱਟੂ ਜਿਹੜੇ ਮਲੇਸ਼ੀਆ ਵੀ ਕਹਿ ਦਿੰਦੇ ਇਹਨੂੰ, ਮਲੇਸ਼ੀਆ ਵੀ ਕਹਿ ਦਿੰਦੇ ਨੇ, ਕਿ ਇਹਨਾਂ ਨੂੰ ਹਾਇਰ ਕੀਤਾ ਜਾਂਦਾ ਆ ਇਹੋ ਜਿਹੇ ਕੰਮ ਕਰਨ ਨੂੰ, ਕਤਲ ਕਰਨ ਨੂੰ, ਇਨਸਾਈਟ ਕਰਨ ਨੂੰ, ਵਾਇਲੈਂਸ ਕਰਨ ਨੂੰ, ਔਰ ਇਹ ਲੋਕ ਪ੍ਰੋਫੈਸ਼ਨਲ ਨੇ, ਪੈਸੇ ਲੈਂਦੇ ਨੇ, ਇਹ ਪੇਰੋਲ 'ਤੇ ਨੇ, ਔਰ ਇਹ ਇਹਨੂੰ ਮੁਗਲਾਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਵਰਤਿਆ ਜਾਂਦਾ ਆ ਇੱਕ ਸਰਕਾਰੀ ਟੂਲ ਦੇ ਵਜੋਂ। ਸੋ ਉਹੀ ਟੂਲ ਰਾਤੀਂ ਵਰਤਿਆ ਗਿਆ। ਸੋ ਇਹ ਭਾਅ ਜੀ ਜਦੋਂ ਨਾ ਚਲੋ ਇਤਿਹਾਸ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਇਹ ਪਿੱਛੇ ਪਿੱਛੇ ਲਿੰਕ ਚੱਲਦੇ ਨਜ਼ਰ ਆਉਂਦੇ ਨੇ। ਹੁਣ ਇੱਦਾਂ ਕਰਦੇ ਹਾਂ ਕਿ 9 ਵੱਜ ਗਏ ਆ ਅਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ, ਮੈਂ ਥੋੜ੍ਹਾ ਪਾਣੀ ਪੀ ਲਵਾਂ, ਉਹ ਤੋਂ ਬਾਅਦ ਆਪਾਂ ਪਾਣੀ ਪੀ ਪੀ ਕੇ ਕੋਸਾਂਗੇ, ਲੀਡਰਸ਼ਿਪ ਦੀ ਵੀ ਗੱਲ ਕਰਾਂਗੇ ਅਤੇ ਆਪਾਂ ਜੋ ਵਰਤਾਰਾ ਹੋਇਆ ਉਹਦੇ ਬਾਰੇ ਵੀ ਆਪਾਂ ਚਿੰਤਨ ਕਰਾਂਗੇ। ਸੋ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਦੇ ਉਸ ਪਾਰ ਫਿਰ ਗੱਲਾਂ ਬਾਤਾਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hui hundi, jide vich koi gal hove, gallan vichon gal da gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਘੜੀ 9:06 ਦਿਖਾ ਰਹੀ ਹੈ, 30 January 2021 ਸੰਨ ਚੱਲ ਰਿਹਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਸ਼ਾਮਲ ਨੇ, ਸਿਡਨੀ ਤੋਂ ਅਸੀਂ ਗੱਲਾਂ ਕਰ ਰਹੇ ਹਾਂ ਜੀ, ਆਪਣੇ ਮਨ ਕੀ ਬਾਤ ਕਰ ਰਹੇ ਹਾਂ, ਦਿਲ ਵਾਲੀਆਂ ਗੱਲਾਂ ਅਤੇ ਜੋ ਸਾਨੂੰ ਅਨੁਭਵ ਹੁੰਦਾ, ਜੋ ਅਸੀਂ ਦੇਖ ਰਹੇ ਹਾਂ, ਜੋ ਮੇਰੇ ਦਿਲ ਨੂੰ ਲੱਗ ਰਿਹਾ। ਉਮੀਦ ਹੈ ਕਿ ਤੁਹਾਨੂੰ ਪਸੰਦ ਆਉਂਦਾ ਹੋਵੇਗਾ। ਕੋਈ ਗੱਲ ਨਹੀਂ, ਤੁਹਾਡਾ ਜੋ ਦਿਲ ਨੂੰ ਲੱਗ ਰਹੀ ਉਹ ਵੀ ਸਾਡੇ ਨਾਲ ਗੱਲ ਸਾਂਝੀ ਕਰੋ। ਕਈ ਵਾਰੀ ਇੱਦਾਂ ਹੁੰਦੀ ਹੈ ਕਿ ਡਿਫਰੈਂਟ ਪਰਸਪੈਕਟਿਵ ਹੁੰਦੇ ਨੇ ਆਪਣੇ ਆਪਣੇ, ਅਤੇ ਸਾਡੇ ਨਾਲ ਪ੍ਰੀਤ ਹੁਣੀ ਜੁੜੇ ਸੀ ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਮੇਰੇ ਤੁਹਾਡੇ ਨਾਲ ਸਹਿਮਤੀ ਨਹੀਂ ਹੈ ਕਿ ਲੀਡਰਸ਼ਿਪ ਚੇਂਜ ਕਰਨੀ ਚਾਹੀਦੀ ਹੈ, ਕਿਉਂਕਿ ਹਲੇ ਉਹ ਟਾਈਮ ਨਹੀਂ ਹੈ ਕਿ ਹੋਰ ਰੌਲਾ ਆਪਸ ਦੇ ਵਿੱਚ ਪਾਇਆ ਜਾਵੇ ਅਤੇ ਗੋਦੀ ਮੀਡੀਆ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ। ਇਹ ਕਹਿਣ ਤਾਂ ਦੇਖੋ ਕਿ ਕਿਸਾਨ ਲੀਡਰਸ਼ਿਪ ਟੁੱਟ ਗਈ ਜ਼ਿਆਦਾ, ਪਹਿਲਾਂ ਦਿੱਲੀ 26 January ਦਾ ਪ੍ਰੋਗਰਾਮ ਅਤੇ ਹਾਂਜੀ ਹਲੇ ਟਾਈਮ ਸ਼ਾਂਤ ਰਹਿਣ ਦਾ। ਪ੍ਰੀਤ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਦਿਲ ਵਾਲੀ ਗੱਲ ਕਹੀ ਹੈ, ਅਤੇ ਕਈ ਵਾਰੀ ਜਿਹੜਾ ਪਰਸਪੈਕਟਿਵ ਹੈ ਆਪਣਾ ਆਪਣਾ ਹੁੰਦਾ ਆ, ਅਤੇ ਵੈਸੇ ਲੀਡਰਸ਼ਿਪ ਚੇਂਜ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਜੇ ਸਾਰਾ ਕੁਝ ਸਹੀ ਚੱਲਦਾ ਹੋਵੇ, ਪਰ ਜਦੋਂ ਫੇਲੀਅਰ ਅਤੇ ਫੇਲੀਅਰ ਫੇਲੀਅਰ ਅਤੇ ਫੇਲੀਅਰ ਹੋਵੇ ਤਾਂ ਤੁਹਾਨੂੰ ਪਤਾ ਹੈ ਕਿ ਹੁਣ ਲੇਬਰ ਦੇ ਵਿੱਚ ਵੀ, ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਵਿੱਚ ਵੀ ਲੀਡਰਸ਼ਿਪ ਚੇਂਜ ਹੋਣ ਦੀ ਗੱਲ ਹੋ ਰਹੀ ਹੈ, ਕਿਉਂਕਿ ਕੋਈ ਰਿਜ਼ਲਟ ਨਹੀਂ ਨਿਕਲ ਰਹੇ ਉਹਨਾਂ ਲਈ ਵੀ। ਸੋ ਇਸ ਕਰਕੇ ਇਹ ਕੋਈ ਮਾੜੀ ਗੱਲ ਨਹੀਂ ਅਗਰ ਲੀਡਰਸ਼ਿਪ ਚੇਂਜ ਕਰਨ ਦੀ ਗੱਲ ਆਉਂਦੀ ਹੈ, ਮੂਹਰੇ ਆਉਂਦੀ ਹੈ, ਕਿਉਂਕਿ ਲੀਡਰਸ਼ਿਪ ਆਪਣਾ ਜਿਹੜਾ ਪੜਚੋਲ ਹੈ ਉਹ ਇੱਦਾਂ ਕਹਿੰਦੀ ਹੈ ਕਿ ਅਸੀਂ ਸਹੀ ਹਾਂ ਅਤੇ ਬਾਕੀ ਸਾਰੇ ਹੀ ਗਲਤ ਨੇ। ਜਦੋਂ ਇਹ ਕਹਿਣ ਲੱਗ ਪਵੇ ਨਾ, ਦੂਸ਼ਣਬਾਜ਼ੀ ਕਰਨ ਲੱਗ
ਪਵੇ। ਅਮਨਦੀਪ, ਇੱਥੇ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਆ,
ਹਾਂਜੀ,
ਕਿ ਜਿਹੜਾ ਕਿਸਾਨੀ ਅੰਦੋਲਨ ਦਾ ਜਿਹੜਾ ਵਿਸ਼ਾ ਆ ਉਸ ਤਿੰਨੋਂ ਜਿਹੜੇ ਕਾਨੂੰਨ ਆ ਉਹਨਾਂ ਨੂੰ ਰਿਪੀਲ ਕਰਾਉਣ ਦਾ, ਉਹਨਾਂ ਨੂੰ ਵਾਪਸ ਲੈਣ ਦਾ ਆ। ਨੈਗੋਸ਼ੀਏਸ਼ਨ ਦੀ ਇੱਥੇ ਕੋਈ ਗੱਲ ਹੀ ਨਹੀਂ ਕਿ ਟੇਬਲ ਤੇ ਬੈਠ ਕੇ ਤੁਸੀਂ ਨੈਗੋਸ਼ੀਏਸ਼ਨ ਕਰੋ, ਉਹਦੀ ਤਾਂ ਕੋਈ ਗੱਲ ਹੀ ਨਹੀਂ ਹੈ। ਜੇ ਹੁਣ ਲੀਡਰਸ਼ਿਪ ਚੇਂਜ ਵੀ ਹੁੰਦੀ ਆ, ਜਿਹੜੀ ਨਵੀਂ ਲੀਡਰਸ਼ਿਪ ਬਣੂਗੀ, ਆਦੇਸ਼ ਤਾਂ ਉਹਦਾ ਫਿਰ ਵੀ ਇਹੀ ਹੋਣਾ ਕਿ ਤਿੰਨੋਂ ਕਾਨੂੰਨ ਵਾਪਸ ਲਿਆਂਦੇ ਜਾਂ, ਹੁਣ ਵਾਲੀ ਲੀਡਰਸ਼ਿਪ ਦਾ ਵੀ ਆਦੇਸ਼ ਇਹੀ ਹੈ ਤਿੰਨੋਂ ਕਾਨੂੰਨ ਵਾਪਸ ਲਿਆਣ।
ਮੈਂ ਤੁਹਾਡੇ ਨਾਲ ਆਉਣਾ ਇੱਕ ਮਿੰਟ, ਪਹਿਲਾਂ ਪਹਿਲਾਂ ਸੁਨੇਹਾ ਲੈ ਲਈਏ। ਅਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਭਾਰਤੀ ਤਰਾਸਦੀ ਹੈ ਕਿ ਅੰਗਰੇਜ਼ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਜਦੋਂ ਅਸੀਂ ਪਹਿਲੀ ਲੜਾਈ ਜਿੱਤ ਕੇ ਪਰੇਡ ਕੱਢੀ ਤਾਂ ਲੋਕਾਂ ਨੇ ਤਾੜੀਆਂ ਮਾਰੀਆਂ, ਪਰ ਜੇਕਰ ਇਹ ਲੋਕ ਤਾੜੀਆਂ ਮਾਰਨ ਦੀ ਬਜਾਏ ਇੱਕ ਵੀ ਪੱਥਰ ਮਾਰ ਦਿੰਦੇ ਸਾਡਾ ਰਾਜ ਉੱਥੇ ਹੀ ਖਤਮ ਹੋ ਜਾਣਾ ਸੀ। ਹਾਂ, ਹੁਣ ਆਪਾਂ ਕਰਦੇ ਹਾਂ ਗੱਲ ਜਿਹੜੀ ਘਟਨਾਵਾਂ 26 ਜਨਵਰੀ ਨੂੰ ਵਾਪਰੀਆਂ, ਹੁਣ ਲੀਡਰਸ਼ਿਪ ਦੀ ਗੱਲ ਕਰਦੇ ਹਾਂ। ਪਹਿਲਾਂ ਤਾਂ ਅਮਰੀਕ ਭਾਅ ਜੀ, ਜਿਹੜਾ ਸ਼ੁਰੂ ਕਰਦੇ ਹਾਂ ਪੰਜਾਬ ਤੋਂ, ਜਿਹੜਾ ਇਹ ਵਿਰੋਧ ਹੋ ਰਿਹਾ ਸੀ ਵੱਖਰੀ ਵੱਖਰੀ ਸਟੇਟਾਂ ਦੇ ਵਿੱਚ, ਆਪਣੇ ਜ਼ਿਲ੍ਹਿਆਂ ਦੇ ਵਿੱਚ ਹੋ ਰਿਹਾ ਸੀ, ਇਲਾਕਿਆਂ 'ਚ ਹੋ ਰਿਹਾ ਸੀ, ਆਪਣੀਆਂ ਆਪਣੀਆਂ ਕਿਸਾਨ ਜਥੇਬੰਦੀਆਂ, ਮੈਂ ਇੰਨੀਆਂ ਕਿਸਾਨ ਜਥੇਬੰਦੀਆਂ ਸੁਣੀਆਂ ਹੀ ਨਹੀਂ ਸੀ ਵੀ ਇੰਨੀਆਂ ਵੀ ਹੋਊਗੀਆਂ, ਸਾਡੇ ਏਰੀਏ 'ਚ ਤਾਂ ਨਾਮੋ ਨਿਸ਼ਾਨ ਨਹੀਂ ਸੀਗਾ ਦੁਆਬੇ ਦੇ ਵਿੱਚ, ਠੀਕ ਹੈ। ਫਿਰ
ਜਿਹੜਾ ਤੁਸੀਂ ਸੁਣਿਆ ਸੀ, ਤੁਸੀਂ ਤਾਂ ਸੁਣਿਆ ਹੀ ਨਹੀਂ ਸੀ ਨਾ, ਮੈਂ ਤਸੱਬਰ ਹੀ ਨਹੀਂ ਕੀਤਾ ਕਿ ਇੰਨੀਆਂ ਕਿਸਾਨ
ਹੋ ਸਕਦੀਆਂ ਨੇ, ਪਈ ਇੰਨੀਆਂ ਹੋ ਸਕਦੀਆਂ ਨੇ ਹੁਣ, ਕਿਉਂਕਿ ਮੈਂ ਦੇਖੋ ਅਸੀਂ ਆਸਟ੍ਰੇਲੀਆ ਵਰਗੇ ਦੇਸ਼ 'ਚ ਰਹਿੰਦੇ ਨੇ, ਸਾਡੇ ਇੱਥੇ ਕਿਸਾਨ ਯੂਨੀਅਨ ਹੈਗੀ ਹੈ ਜਿਹਨੂੰ ਕਿ ਨਿਊ ਸਾਊਥ ਵੇਲਸ ਫਾਰਮਰ ਯੂਨੀਅਨ ਕਹਿੰਦੇ ਨੇ, ਹੈ ਨਾ, ਫਾਰਮਰ ਐਸੋਸੀਏਸ਼ਨ NFA, ਹੈ ਨਾ, ਅਸੀਂ ਸਾਰੇ ਉਹਦੇ ਮੈਂਬਰ ਹਾਂ। ਇੱਕੋ ਹੀ ਸੰਸਥਾ ਆ, ਉਹਦੀਆਂ ਬ੍ਰਾਂਚਾਂ ਨੇ, ਜਿੱਦਾਂ ਏਰੀਏ 'ਚ ਬ੍ਰਾਂਚਾਂ ਨੇ, ਜ਼ਿਲ੍ਹਾ ਬ੍ਰਾਂਚਾਂ ਨੇ, ਤੁਸੀਂ ਉਹਦੇ ਮੈਂਬਰ ਬਣੋ, ਤੁਸੀਂ ਨਿਊ ਸਾਊਥ ਵੇਲਸ ਦੇ ਫਾਰਮਰ ਐਸੋਸੀਏਸ਼ਨ ਦੇ ਮੈਂਬਰ ਬਣ ਜਾਂਦੇ ਹੋ। ਫਿਰ ਹੈਗੀ ਇੱਕ ਨੈਸ਼ਨਲ ਫਾਰਮਰ ਫੈਡਰੇਸ਼ਨ, ਜਿਹੜੀ ਕਿ ਉਹ ਸੂਬੇ ਦੀਆਂ ਜਥੇਬੰਦੀਆਂ ਨੂੰ, ਮਤਲਬ ਪ੍ਰੋਪਰ ਸਟਰਕਚਰ ਹੈ, ਫੈਡਰਲ ਸਟਰਕਚਰ ਹੈ, ਸਟੇਟ ਸਟਰਕਚਰ ਹੈ, ਇੱਕੋ ਹੀ ਕਿਸਾਨ ਯੂਨੀਅਨ ਹੈ, ਔਰ ਉਹ ਬਹੁਤ ਵੱਡੇ ਜਿਹੜੇ ਨੇ ਰੀਪ੍ਰਜੈਂਟੇਸ਼ਨ ਕਰਦੇ ਨੇ ਸਾਰੇ ਕਿਸਾਨਾਂ ਨੂੰ, ਇੱਕ ਲੀਡਰਸ਼ਿਪ ਹੈ, ਔਰ ਇੱਕ ਸੂਬੇ ਦੇ ਵਿੱਚ ਪੰਜਾਬ ਵਰਗੇ ਸੂਬੇ 'ਚ 31 ਕਿਸਾਨ ਯੂਨੀਅਨ ਦਾ ਹੋਣਾ ਆਪਣੇ ਆਪ ਦੇ ਵਿੱਚ ਇੱਕ ਫੇਲੀਅਰ ਹੈ ਮੇਰੇ ਹਿਸਾਬ ਦੇ ਨਾਲ। ਦੈਟਸ ਅ ਫੇਲਡ ਕੰਸੈਪਟ ਆਫ ਯੂਨੀਅਨ ਜਾਂ ਰੀਪ੍ਰਜੈਂਟੇਸ਼ਨ ਆਫ ਫਾਰਮਰਸ, ਠੀਕ ਹੈ, ਉਹ ਕਰੇ ਹੀ ਨਹੀਂ ਸਕਦੀਆਂ। ਉਹਨਾਂ ਦੇ ਵਿੱਚੋਂ ਕਈ ਲੋਕ ਆਇਆ ਜਿਨ੍ਹਾਂ ਨੇ ਕਦੇ ਫਾਰਮਿੰਗ ਕੀਤੀ ਵੀ ਨਹੀਂ ਹੋਣੀ, ਹੈ ਨਾ। ਸੋ ਇਸ ਕਰਕੇ ਮੇਰੀ ਇਹ ਸਮਝ ਤੋਂ, ਸੋਚ ਤੋਂ ਬਾਹਰ ਹੈ ਕਿ ਇੱਕ ਸੂਬੇ ਦੇ ਵਿੱਚ ਇੰਨੀਆਂ ਯੂਨੀਅਨਸ ਕਿੱਦਾਂ ਹੋ ਸਕਦੀਆਂ, ਅਤੇ ਉਹਨਾਂ ਦਾ ਕੋਈ ਤਾਲਮੇਲ ਹੀ ਨਹੀਂ। ਅਤੇ ਉਹ ਤਾਲਮੇਲ ਹੁਣ ਤੁਹਾਨੂੰ ਸਾਹਮਣੇ ਦਿਖਾਉਂਦੇ ਹਾਂ, ਹੁਣ ਤੁਹਾਨੂੰ ਗੱਲਾਂ ਦੇ ਵਿੱਚ ਦੱਸਦੇ ਹਾਂ ਕਿ ਉਹ ਕਿੱਦਾਂ ਖਲਾਰਾ ਪਾਈ ਬੈਠੇ ਨੇ ਆਪਸ ਦੇ ਵਿੱਚ, ਠੀਕ ਹੈ। ਪੰਜਾਬ ਦੇ ਵਿੱਚ ਤਾਂ ਉਹਨਾਂ ਦਾ ਕੀ ਖਲਾ, ਹੁਣ ਜਦੋਂ ਇਹ ਚੱਲ ਰਿਹਾ ਸੀ ਤਾਂ ਦੂਜੇ ਪਾਸੇ ਸ਼ੰਭੂ ਮੋਰਚੇ 'ਤੇ ਇੰਡੀਪੈਂਡੈਂਟ ਸ਼ੰਭੂ ਮੋਰਚਾ ਲੱਗਿਆ ਸੀ ਜਿਹੜਾ ਕਿ ਸਾਰਿਆਂ ਨਾਲੋਂ ਵੱਡਾ ਸੀ। ਹੁਣ ਜਿਹੜਾ ਬੈਰੀਅਰ ਖਤਮ ਹੋਏ ਨੇ, ਉਹ ਚੱਕੇ ਨੇ, ਉਹ ਸ਼ੰਭੂ ਮੋਰਚੇ ਨੇ ਚੱਕੇ ਆ, ਕਿਸਾਨ ਜਥੇਬੰਦੀਆਂ ਨੇ ਨਹੀਂ ਚੱਕੇ। ਕਿਸਾਨ ਜਥੇਬੰਦੀਆਂ ਨੂੰ ਤਾਂ ਦੂਜੇ ਦਿਨ ਪਤਾ ਲੱਗਿਆ ਬਈ ਸੰਗਤ ਤਾਂ ਪਾਣੀਪਤ ਪਹੁੰਚੀ ਹੋਈ ਆ, ਉਹ ਤਾਂ ਮਗਰ ਫੇਰ ਗਏ ਨੇ, ਠੀਕ ਹੈ। ਹੁਣ ਉੱਤੇ ਲਿਜਾ ਕੇ ਫੇਰ ਇਹਨਾਂ ਨੂੰ ਲੀਡਰਸ਼ਿਪ ਦੇ ਦਿੱਤੀ, ਇਹਦੇ ਵਿੱਚ ਕੀ ਮਾੜੀ ਗੱਲ ਹੋਈ? ਔਰ ਜਿਨ੍ਹਾਂ ਨੇ ਉਹ ਮੋਰਚੇ ਪੱਟੇ, ਸ਼ੰਭੂ ਮੋਰਚੇ ਦੇ ਲੀਡਰ ਸੀ, ਉਹਨਾਂ ਨੂੰ ਇਹ ਬੋਲਣ ਨਹੀਂ ਦੇ ਰਹੇ ਉੱਥੇ। ਮਤਲਬ ਇਹ ਅੰਡਰਸਟੈਂਡ ਕਰਨ ਦੀਆਂ ਗੱਲਾਂ ਨੇ, ਰਾਦਰ ਦੈਨ ਦੇਖੋ ਹੁਣ ਜਿਹੜੀਆਂ 31 ਜਾਂ 32 ਕਿਸਾਨ ਯੂਨੀਅਨ ਆ, ਪਹਿਲੀ ਗੱਲ ਤਾਂ ਉਹਨਾਂ ਕੋਈ ਮੋਨੋਪੋਲੀ ਥੋੜੋ ਆ ਵੀ ਲੋਕ ਜਿਹੜੇ ਨੇ ਉੱਥੇ, 80% ਲੋਕ ਸਾਡੇ ਸਰਵੇ ਦੇ ਹਿਸਾਬ ਨਾਲ ਉਹ ਕਿਸਾਨ ਜਥੇਬੰਦੀਆਂ ਕਰਕੇ ਨਹੀਂ ਗਏ ਹੋਏ, ਉਹ ਕਿਸਾਨ ਕਰਕੇ ਗਏ ਹੋਏ ਨੇ, ਜਿਹੜੇ ਕਿ ਮੈਂਬਰ ਵੀ ਹੈ ਨਹੀਂ ਕਿਸਾਨ ਜਥੇਬੰਦੀਆਂ ਦੇ। 80% ਲੋਕ ਉੱਥੇ ਇਹੋ ਜਿਹੇ ਨੇ। ਹੁਣ ਅਸੀਂ ਇੱਥੇ ਹਾਂ, ਜਿੰਨੇ ਵੀ ਆਸਟ੍ਰੇਲੀਆ ਤੋਂ ਹਿਤੈਸ਼ੀ ਨੇ, ਫਾਰਮਰ ਨੇ, ਉਹ ਦੱਸੋ ਵੀ, ਮੈਨੂੰ ਦੱਸੋ ਆਸਟ੍ਰੇਲੀਆ ਵਾਲੇ ਸਾਡੇ ਜਿੰਨੇ ਕੁ ਵੀ ਸੁਣਦੇ ਨੇ ਜਾਂ ਬਾਹਰੋਂ ਵੀ ਅਮਰੀਕਾ ਵਾਲੇ ਵੀ, ਕਿ ਉਹ ਕਿਹੜੀ ਕਿਸਾਨ ਯੂਨੀਅਨ ਦੇ ਮੈਂਬਰ ਨੇ, ਉਹ ਕਿਸਾਨ ਨੇ ਜਾਂ ਯੂਨੀਅਨ ਦੇ ਮੈਂਬਰਸ਼ਿਪ ਕਰਕੇ ਇਹਨੂੰ ਸਪੋਰਟ ਕਰ ਰਹੇ ਨੇ। 99% ਲੋਕ ਜਿਹੜੇ ਨੇ ਉਹ ਕਿਸਾਨ ਨੇ, ਕਿਸਾਨ ਕਰਕੇ ਹੀ ਇਸ ਜਥੇਬੰਦੀਆਂ ਨੂੰ, ਇਸ ਮੁਹਿੰਮ ਨੂੰ ਸਪੋਰਟ ਕਰ ਰਹੇ ਨੇ। ਔਰ ਉਹ 31 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਉਹਨਾਂ ਕੋਈ ਮੋਨੋਪੋਲੀ ਨਹੀਂ ਹੈਗੀ ਕਿ ਜੋ ਉਹ ਕਹਿਣ ਉਹੀ ਕਰ ਸਕਦੇ ਨੇ। ਮੈਂ ਆਪਣੀ ਆਪ ਵਿਰੋਧ ਤਾਂ ਆਪਣੇ ਹਿਸਾਬ ਨਾਲ ਕਰਨਾ ਚਾਹੁੰਦਾ, ਮੈਂ ਕਰ ਸਕਦਾ, ਕਿਸੇ ਕੋਈ ਮੋਨੋਪੋਲੀ ਨਹੀਂ, ਕਿਸੇ ਨਾ ਕਿਸੇ ਨੂੰ ਕੋਈ ਲਿਖ ਕੇ ਨਹੀਂ ਦਿੱਤਾ ਹੋਇਆ। ਹਰਿਆਣੇ 'ਚ ਕਿੰਨੀਆਂ ਜਥੇਬੰਦੀਆਂ ਨੇ, ਯੂਪੀ 'ਚ ਕਿੰਨੇ ਜਥੇਬੰਦੀਆਂ ਨੇ, ਠੀਕ ਹੈ। ਸੋ ਇਸ ਕਰਕੇ ਉਹ ਜੇ 31 ਕਹਿਣ ਵੀ ਸਾਡੇ ਕੋਲ ਸਾਰਾ ਕੁਛ ਹੈ, ਉਹ ਵੀ ਇੱਕ ਰੋਂਗ ਹੈ। ਪਰ ਜਿਹੜੀ ਗੱਲ ਇਹ ਹੈ ਵੀ ਉਹ ਉੱਥੇ ਜਿਹੜੇ ਬੰਦੇ ਸ਼ੰਭੂ ਮੋਰਚੇ ਦੇ ਸੀ ਜਾਂ ਹੋਰ ਮੋਰਚੇ, ਜੇ ਉਹਨਾਂ ਨੂੰ ਤੁਸੀਂ ਮੌਕਾ ਹੀ ਨਹੀਂ ਦੇਣਾ ਤਾਂ ਉਹਨੇ ਫਿਰ ਹੋਰ ਕਿਤੇ ਜਾ ਕੇ ਆਪਣਾ ਕਰਨਾ ਹੈ, ਔਰ ਕਰਦੇ ਵੀ ਆ। ਸੋ ਸਾਰਿਆਂ ਨਾਲ ਵੱਡੀ ਗਲਤੀ ਜਿਹੜੀ ਕਿਸਾਨ ਮੋਰਚੇ ਦੇ ਲੀਡਰਾਂ ਦੀ ਇਹ ਰਹੀ ਹੈ ਕਿ ਸਟੇਜ ਤੋਂ ਆਹ ਨਹੀਂ ਕਰਨਾ, ਤੁਸੀਂ ਉਹ ਨਹੀਂ ਕਰਨਾ, ਉਹਨੂੰ ਨਹੀਂ ਮੈਂ ਬੋਲਣ ਦੇਣਾ, ਮੈਂ ਉਹਨੂੰ ਨਹੀਂ ਬੋਲਣ ਦੇਣਾ, ਉਹਦਾ ਮੈਂ ਪਜਾਮਾ ਖਿੱਚੀ ਜਾਣਾ ਪਿੱਛਿਓਂ, ਮੈਂ ਲੱਖੇ ਨੂੰ ਮੁਰਦਾਬਾਦ ਕਰੀ ਜਾਣਾ, ਮੈਂ ਉਹਨੂੰ ਮੁਰਦਾਬਾਦ ਕਰੀ ਜਾਣਾ। ਇਹ ਜਿਹੜੀ ਹੈ ਨਾ ਵੀ ਅਸੀਂ ਉਹਨੂੰ ਨਹੀਂ ਆਉਣ ਦੇਣਾ, ਉਹਨੂੰ, ਜਿਹੜੀ ਲੀਡਰਸ਼ਿਪ ਦੀ ਮੋਨੋਪੋਲੀ ਆ, ਆਪਸੀ ਉਹਨਾਂ ਦੀ ਸਟਰਗਲ ਹੈ। ਹੁਣ ਚੜੂਨੀ ਸਾਹਿਬ ਦਾ ਬਿਆਨ ਸੁਣੋ ਤੁਸੀਂ, ਦੋ ਕੁ ਡੇਢ ਕੁ ਹਫ਼ਤੇ ਪਹਿਲਾਂ, ਕਿ ਇਹ ਜਿਹੜੇ ਜਥੇਬੰਦੀਆਂ ਦੇ ਲੀਡਰ ਲੁੱਡਰ ਹੈ, ਇਹਨਾਂ ਦਾ ਕੋਈ ਆਪਸ ਦੇ ਵਿੱਚ ਏਕਾ ਉੱਕਾ ਹੈ ਨਹੀਂ, ਇਹ ਤਾਂ ਲੋਕਾਂ ਤੋਂ ਡਰਦੇ ਬੈਠੇ ਨੇ ਇੱਥੇ। ਇਹ ਚੜੂਨੀ ਸਾਹਿਬ ਦਾ ਆਪਣਾ ਬਿਆਨ ਹੈ, ਮੈਂ ਤੁਹਾਨੂੰ ਪਲੇ ਕਰਕੇ ਵੀ ਸੁਣਾ ਸਕਦਾ ਇਹਨੂੰ, ਠੀਕ ਹੈ। ਉਹ ਜਿਹੜੇ ਲੀਡਰ ਨੇ ਨਾ, ਉਹ ਲੋਕਾਂ ਕਰਕੇ ਉੱਥੇ ਬੈਠੇ ਹੋਏ ਨੇ, ਔਰ ਉਹਨਾਂ ਦੇ ਵਿੱਚ ਇੰਨਾ ਜੁੱਸਾ ਜਾਂ ਇੰਨਾ ਉਹਨਾਂ 'ਚ ਕੈਪੇਬਿਲਿਟੀ ਹੈ ਨਹੀਂ ਕਿ ਉਹ ਲੋਕਾਂ ਨੂੰ ਨਾਲ ਰੱਖ ਸਕਣ। ਹੁਣ ਇਹਦਾ ਜਿਹੜਾ ਕਲਾਸਿਕ ਐਗਜ਼ਾਮਪਲ ਹੈ, ਉਹ 26 ਜਨਵਰੀ ਵਾਲੇ ਦਿਨ ਹੋਇਆ। ਹੁਣ ਇਹਦੇ ਵਿੱਚ ਅਸੀਂ ਉਦਣ ਸੰਡੇ ਵੀ ਦੱਸਿਆ ਕਿ ਨਕਸ਼ਾ ਆ ਗਿਆ 24 ਘੰਟੇ ਪਹਿਲਾਂ ਆਇਆ, ਕਿਸੇ ਨਾ ਕਿਸੇ ਨੂੰ ਦੱਸਿਆ ਹੀ ਨਹੀਂ। ਇੰਨੇ ਉੱਤੇ 2-3 ਲੱਖ ਹੋਏ ਆ, ਜ਼ੀਰੋ ਕਮਿਊਨੀਕੇਸ਼ਨ ਹੈ। ਸਾਡੇ ਬੰਦੇ ਖੁਦ ਜਾ ਕੇ ਉੱਥੇ ਸਰਵੇ ਕਰ ਚੁੱਕੇ ਨੇ ਕਿ ਜੋ ਉੱਥੇ ਸਟੇਜ 'ਤੇ ਹੋ ਰਿਹਾ, ਲੀਡਰਸ਼ਿਪ ਕਰ ਰਹੀ ਆ, ਉਹ ਲੋਕਾਂ ਤੱਕ ਗੱਲੇ ਹੀ ਨਹੀਂ ਪਹੁੰਚ ਰਹੀ, ਪਿੱਛੇ ਤੱਕ ਪਤਾ ਹੀ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ। ਲੀਡਰ ਲੀਡਰ ਬਣੇ ਹੋਏ ਨੇ, ਸੱਦੀ ਜਾ ਰਹੇ ਨੇ, ਪੰਜਾਬ ਤੋਂ ਆ ਜਾਓ ਜੀ, ਟਰਾਲੀਆਂ ਭਰ ਭਰ ਕੇ ਆ ਜਾਓ ਜੀ, ਨੌਜਵਾਨੋਂ ਆ ਜਾਓ ਜੀ, ਅਸੀਂ ਦਿੱਲੀ ਜਿੱਤਣੀ ਹੈ, ਅਸੀਂ ਝੰਡੇ ਕੱਢਣੇ ਆ, ਉਹ ਆ ਜਾਂਦੇ ਆ, ਗਾਣੇ ਲਾ ਲਾ ਕੇ ਆ ਜਾਂਦੇ ਆ। ਅਸੀਂ ਜੀ, ਇਹ ਸਾਡੀ ਕਿਸਾਨ ਐਂਥਮ ਹੈ, ਅਸੀਂ ਤਾਂ ਜੀ ਬਾਬਾ ਬਘੇਲ ਸਿੰਘ ਦੇ ਪੈਰੋਕਾਰ ਹੈ। ਬਾਬਾ ਬਘੇਲ ਸਿੰਘ ਨੇ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਚੜ੍ਹਾਇਆ ਸੀ ਜਾ ਕੇ, ਜਦੋਂ ਨਹੀਂ ਚੜ੍ਹਾ ਦਿੱਤਾ, ਅਸੀਂ ਜੀ ਇਹਨਾਂ ਨਾਲ ਹੈ ਨਹੀਂ, ਅਸੀਂ ਜੀ ਇਹ ਤਾਂ ਜੀ ਗਦਾਰ ਹੈ, ਤਾਂ ਪਹਿਲਾਂ ਚੱਕ ਦਿੱਤਾ ਨੌਜਵਾਨਾਂ ਨੂੰ। ਜਦੋਂ ਉਹ ਮਰਦੇ ਨੇ, ਜਦੋਂ ਉੱਥੇ ਸ਼ਹੀਦੀਆਂ ਹੁੰਦੀਆਂ ਨੇ, ਕੇਸ ਹੁੰਦੇ ਨੇ, ਫਿਰ ਉਹ ਜਿਹੜੇ ਜਿਨ੍ਹਾਂ ਨੇ ਸੱਦਾ ਦਿੱਤਾ ਹੁੰਦਾ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਲੀਡਰ ਬਣਨਾ ਕਿਤੇ ਸੌਖਾ ਆ? ਮੈਂ ਅਕਸਰ ਕਹਿੰਦਾ ਹੁੰਦਾ ਸਿਮਰਨਜੀਤ ਸਿੰਘ ਮਾਨ ਬਾਰੇ ਕਿ ਖਾਲਿਸਤਾਨ ਬਣਾਉਣਾ ਆ, ਹੈਂ, ਖਾਲਿਸਤਾਨ ਬਣਾਉਣਾ ਆ, ਫਿਰ ਤੁਸੀਂ ਜ਼ਿੰਮੇਵਾਰੀ ਵੀ ਚੱਕੋ ਨਾ। ਆਪਣੇ ਮੁੰਡੇ ਤਾਂ ਕਨੇਡਾ ਅਮਰੀਕਾ 'ਚ ਪੜ੍ਹਾ ਰਹੇ ਨੇ, ਲੋਕਾਂ ਦੇ ਮੁੰਡੇ ਮਰਵਾ ਰਹੇ ਨੇ। ਪਹਿਲਾਂ ਸਰਬੰਸਦਾਨੀ 10ਵੇਂ ਪਾਤਸ਼ਾਹ ਵਾਂਗਰ ਆਪ ਕੁਰਬਾਨੀ ਦੇਣਾ ਸਿੱਖੋ, ਆਪਣੇ ਬੱਚਿਆਂ ਦੀ ਕੁਰਬਾਨੀ ਦਿਓ, ਫਿਰ ਲੋਕ ਦੇਣਗੇ। ਆਪਣੇ ਆਪਣੇ ਨਿਆਣੇ ਜਿੱਦਾਂ ਬੰਗਾਲ ਦੇ ਕਮਿਊਨਿਸਟ ਹੈ, ਕਾਮਰੇਡ ਹੈ, ਉਹਨਾਂ ਨੇ ਵਿਦੇਸ਼ਾਂ 'ਚ ਪੜ੍ਹਾਏ ਹੋਏ, ਉੱਥੇ ਸਾਰੇ ਕੰਗਾਲ ਕਰ ਦਿੱਤੇ, ਉਹ ਸਾਰੇ ਵਿਦੇਸ਼ਾਂ 'ਚ ਸੈੱਟ ਕੀਤੇ ਹੋਏ ਆ। ਸੋ ਆਪ ਲੀਡ ਕਰਨਾ ਪੈਂਦਾ ਬਾਈ ਐਗਜ਼ਾਮਪਲ। ਸੋ ਮੇਰੇ ਨਾਲ ਰਜਿੰਦਰ ਸਿੰਘ ਜੁੜੇ ਨੇ ਯੰਗ ਤੋਂ, ਕਹਿੰਦੇ ਭਾਅ ਜੀ ਹੋਰ ਅੱਗ ਨਾ ਲਾਵੋ, ਲੀਡਰਸ਼ਿਪ 'ਚ ਕੋਈ ਪ੍ਰੋਬਲਮ ਨਹੀਂ, ਸਾਰੀ ਧਾਰਮਿਕ ਗੁੰਡਿਆਂ ਨੇ ਕੀਤੀ ਆ ਜੀ। ਰਜਿੰਦਰ ਸਿੰਘ ਜੀ, ਜਦੋਂ ਲੰਗਰ ਚੱਲਦਾ ਹੈ ਉਹ ਵੀ ਗੁੰਡਾਗਰਦੀ ਹੁੰਦੀ ਆ, ਅਤੇ ਜਦੋਂ ਸਮਾਨ ਆਉਂਦਾ ਉਹ ਵੀ ਗੁੰਡਾਗਰਦੀ ਹੁੰਦੀ ਹੈ, ਜਦੋਂ ਪੈਸੇ ਆਉਂਦੇ ਉਹ ਵੀ ਗੁੰਡਾਗਰਦੀ ਹੁੰਦੀ ਆ, ਅਤੇ ਲੀਡਰਸ਼ਿਪ ਨੂੰ ਸਵਾਲ ਕਰਨਾ ਬਣਦਾ ਆ। ਇਹ ਸਾਰੀ ਪ੍ਰੋਬਲਮ ਲੀਡਰਸ਼ਿਪ ਦੀ ਨਹੀਂ ਹੈਗੀ, ਇਹ ਧਾਰਮਿਕ ਬਿਰਤੀ ਕਰਕੇ ਹੀ ਇਹ ਸਾਰਾ ਕੁਝ ਚੱਲ ਰਿਹਾ। ਤੁਸੀਂ ਇਹਦੇ ਵਿੱਚ ਰਹੋਗੋ, ਮੈਂ ਆਪਣੇ ਦਿਲ ਵਾਲੀ ਗੱਲ ਤੁਹਾਡੇ ਨਾਲ ਕਰ ਰਿਹਾ, ਕਿਉਂਕਿ ਤੁਸੀਂ ਜਿਹੜੀ ਭਾਸ਼ਾ ਵਰਤੀ ਧਾਰਮਿਕ ਗੁੰਡਿਆਂ ਨੇ ਕੀਤੀ ਹੈ, ਨਹੀਂ, ਇਹ ਲੀਡਰਸ਼ਿਪ ਨੇ ਕੀਤੀ ਆ। ਭਾਅ ਜੀ ਫਿਰ ਉਹ ਹੁਣ ਵੀਡੀਓ ਸੁਣਾਉਣ ਦਾ ਮੇਰਾ ਖਿਆਲ ਮੌਕਾ ਆ, ਲਾਈਏ ਫਿਰ ਲੀਡਰ ਨੇ ਜਿਹੜੇ ਬਿਆਨ ਦੇ ਰਹੇ ਨੇ, ਜਰਾ ਧਿਆਨ ਨਾਲ ਸੁਣਿਓ ਤੇ ਤੁਹਾਨੂੰ ਸਾਰਾ ਸਮਝ ਆਊਗਾ ਕਿ ਗੁੰਡਾ ਕੌਣ ਹੈ, ਗੁੰਡੇ ਧਾਰਮਿਕ ਲੋਕ ਨੇ ਜਾਂ ਇਹਨਾਂ ਨੇ ਗਲਤੀ ਕੀਤੀਆਂ। ਮੈਂ ਗੁੰਡਾ ਕਿਸੇ ਨੂੰ ਨਹੀਂ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਇਹ ਜਿਹੜੀ ਕੌਲ ਸੀ ਇੰਡੀਆ ਗੇਟ 'ਤੇ ਝੰਡਾ ਲਾਉਣ ਦੀ, ਲਾਲ ਕਿਲੇ 'ਤੇ ਝੰਡਾ ਲਾਉਣ ਦੀ, ਇਹ ਕੌਲ ਲੀਡਰਾਂ ਨੇ ਦਿੱਤੀ ਸੀ। ਹੁਣ ਉਹ ਮੁੱਕਰ ਰਹੇ ਨੇ, ਮੁਨਕਰ ਹੋ ਰਹੇ ਨੇ, ਇੱਕ ਬੰਦੇ ਜਾਂ ਦੋ ਬੰਦਿਆਂ ਦੇ ਉੱਤੇ ਭਾਂਡਾ ਭੰਨਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹ ਇਹਨਾਂ ਨੂੰ ਲੱਗਦਾ ਗਲਤ ਹੋ ਗਿਆ, ਉਹ ਸਿਰਫ ਪੋਲੀਟਿਕਸ ਖੇਡ ਰਹੇ ਨੇ। ਕਿਸੇ ਨੂੰ ਕੋਈ ਇਤਰਾਜ਼ ਨਹੀਂ, ਹਿੰਦੀ ਮੀਡੀਆ, ਹਿੰਦੂ ਮੀਡੀਆ, ਇੰਡੀਆ ਦਾ ਮੀਡੀਆ, ਮੋਸਟਲੀ ਜਿਹੜਾ ਸੈਂਸੀਬਲ ਮੀਡੀਆ ਆ, ਉਹ ਨਿਸ਼ਾਨ ਸਾਹਿਬ ਤੋਂ ਕਤਈ ਵੀ ਔਖਾ ਨਹੀਂ ਹੈਗਾ। ਇੰਡੀਆ ਦੀ ਜਿਹੜੀ ਗਣਤੰਤਰ ਪਰੇਡ ਦੇ ਵਿੱਚ ਨਿਸ਼ਾਨ ਸਾਹਿਬ ਲੱਗ ਕੇ ਪਰੇਡ ਹੁੰਦੀ ਆ, ਔਰ ਆਪ ਪ੍ਰਚਾਰ ਕਰ ਰਹੇ ਨੇ ਉਹ ਮੀਡੀਆ ਕਿ ਇਹ ਨਿਸ਼ਾਨ ਸਾਹਿਬ ਹੈ। 2014 ਦੇ ਵਿੱਚ ਫਤਿਹ ਦਿਵਸ ਦੇ ਵਿੱਚ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੂਲ ਰਹੇ ਸੀ, ਸਰਕਾਰ ਨੇ ਫੰਕਸ਼ਨ ਕਰਾਇਆ ਸੀ, ਇਹ ਕੋਈ ਗੁੰਡਾ ਨਹੀਂ ਹੈਗੀ, ਇਹ ਨਿਸ਼ਾਨ ਸਾਹਿਬ ਹੈ, 6ਵੇਂ ਪਾਤਸ਼ਾਹ ਦਾ ਦਿੱਤਾ ਹੋਇਆ। ਥੋੜ੍ਹਾ ਜਿਹਾ ਨਾ ਵਿਚਾਰਿਆ ਕਰੋ ਗੱਲ ਕਰਨ ਤੋਂ ਪਹਿਲਾਂ। ਤੁਹਾਨੂੰ ਦੱਸਦੇ ਹਾਂ ਇਹ ਅਕਸਾਇਆ ਕਿਨ ਲਾਲ ਕਿਲੇ ਤੱਕ ਜਾਣ ਦੇ ਲਈ, ਇਹ ਅਕਸਾਇਆ ਲੀਡਰਾਂ ਨੇ। ਹੁਣ ਲੀਡਰ ਆਪਣੀ ਗਲਤੀ ਲੁਕਾਉਣ ਦੇ ਲਈ, ਉਹ ਤੁਹਾਨੂੰ ਉਹਨਾਂ ਦੀ ਵੀ ਗਲਤੀਆਂ ਦੱਸਦੇ ਹਾਂ, ਕਿਹੜੀਆਂ ਕਿਹੜੀਆਂ ਗਲਤੀਆਂ ਲੁਕਾ ਰਹੇ ਆ। ਪਹਿਲਾਂ ਤੁਸੀਂ ਇਹ ਸੁਣੋ ਕਿ ਉਹ ਕੀ ਕਹਿ ਰਹੇ ਸੀਗੇ। ਮਾਫ਼ ਕਰਨਾ, ਥੋੜ੍ਹਾ ਟਾਈਮ ਲੱਗ ਰਿਹਾ, ਪਰ ਮੈਂ ਤੁਹਾਨੂੰ ਉਹ ਸੁਣਾਉਣਾ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਭੜਕਾਇਆ।
ਤੇ ਫਿਰ ਤੁਸੀਂ ਸਮਝ ਲਓ ਵੀ ਲਾਲ ਕਿਲੇ ਦੇ ਲੋਕ ਪਹੁੰਚ ਜਾਂਦੇ ਆ, ਜੇ ਲਾਲ ਕਿਲੇ ਦੇ ਲੋਕ ਪਹੁੰਚਦੇ ਫਿਰ ਇਹਨਾਂ ਦਾ ਜਿਹੜਾ ਸਮਾਗਮ ਆ ਉਹ ਤੈਸ਼ ਨੈਸ਼ ਹੋ ਸਕਦਾ। ਸਾਡੇ ਤੇ ਕੋਈ ਕੋਵਿਡ ਲਾਗੂ ਨਹੀਂ, ਅਸੀਂ ਟਰੈਕਟਰ ਟਰਾਲੀਆਂ ਲੈ ਕੇ ਜਾਵਾਂਗੇ, ਆਪਣਾ ਮਾਰਚ ਕਰਾਂਗੇ ਤੇ ਆਪਣਾ ਐਕਸ਼ਨ ਕਰਕੇ ਆਵਾਂਗੇ।
ਇਹਨੂੰ ਮੋਦੀ ਦੀਆਂ ਗੋਡੀਆਂ ਲਵਾਊਗਾ ਤੇ ਜੇ ਉਹਨੇ 26 ਤੱਕਰ ਨਾ ਕੀਤਾ
ਇਹ ਲੀਡਰ ਨੇ ਜੀ
ਹਰ ਹਾਲ ਪਾਰਲੀਮੈਂਟ ਭਵਨ ਅੱਗੇ ਇੰਡੀਆ ਗੇਟ ਅੱਗੇ ਜਿਹੜਾ ਕਿਸਾਨਾਂ ਦਾ ਹੜ ਜਾਊਗਾ ਤੇ ਉਦੋਂ ਬਾਅਦ ਫਿਰ ਮੋਦੀ ਅੱਗੇ ਮੰਗ ਇਹ ਨੀ ਹੋਊਗੀ ਵੀ ਤੂੰ ਕਰ ਦੇ ਤੂੰ ਰਿਪੀਲ ਕਰ ਦੇ, ਉਦੋਂ ਅੱਗੇ ਇਹੋ ਵੀ ਤੂੰ ਦਫਾ ਹੋ ਤੂੰ ਇੱਥੋਂ ਕੁਰਸੀ ਛੱਡ।
ਝੰਡਾ ਵੀ ਕਿਸਾਨ ਚਲਾਉਣਗੇ, ਕੋਈ ਪ੍ਰਧਾਨ ਮੰਤਰੀ ਨਹੀਂ ਆਊਗਾ, ਕੋਈ ਰਾਸ਼ਟਰਪਤੀ ਨਹੀਂ ਆਊਗਾ।
ਇਹ ਰਜਿੰਦਰ ਸਿੰਘ ਹੈ ਜੀ, ਰਜਿੰਦਰ ਸਿੰਘ ਕਿਸਾਨ ਯੂਨੀਅਨ।
ਸਾਡੀਆਂ ਜਥੇਬੰਦੀਆਂ ਦੇ ਚੁੱਕੀਆਂ ਨੇ, 26 ਤਰੀਕ ਦੀ ਤਿਆਰੀ ਕਰ ਲਓ ਜਿੰਨੀ ਹੁੰਦੀ ਹੈ, ਜਿਹੜੇ ਨਹੀਂ ਵੀ ਇੱਥੇ ਪਹੁੰਚੇ ਸੱਤੇ ਲਾ ਦਿਓ ਆਪਣੇ ਪਿੰਡਾਂ ਨੂੰ, ਹਰੇਕ ਪਿੰਡ ਦੇ ਵਿੱਚੋਂ 20-30 ਦੀ ਟਰੈਕਟਰ ਇੱਥੇ
24 ਤਰੀਕ ਦੀ ਇਹ ਯਹਾਂ ਤੇ ਚੱਲੇਗੀ ਅੱਗਾ ਵੀ ਦੋ ਦਿਨ ਦਾ ਟਾਈਮ ਤੋਂ ਮਰਬਾ ਹੋਣਾ, ਜਿਹਨੇ ਬੈਰੀਗੇਡ ਵੀ ਤੋਂ ਪਾੜਨੇ ਆਣਗੇ ਨਹੀਂ ਕੋਈ ਜਾਣ ਥੋੜੀ ਦੇ ਦੇਗੇ ਮੈਨੂੰ ਅੱਗਾ।
26 ਤਰੀਕ ਜਿਹੜੀ ਪਰੇਡ ਅਸੀਂ ਕਰਨੀ ਆ ਉਹ ਅਸੀਂ ਹਰ ਹਾਲਤ ਚ ਕਰਨੀ ਆ, ਸਾਡੀਆਂ ਮੀਟਿੰਗਾਂ 3 ਮੀਟਿੰਗਾਂ ਪ੍ਰਿੰਸੀਪਲ ਅਫੀਸ਼ਲਸ ਨਾਲ ਹੋ ਚੁੱਕੀਆਂ ਨੇ, ਉਹਨਾਂ ਚ ਮੈਂ ਵੀ ਜਾਂਦਾ ਰਿਹਾ, ਉਹ ਚ ਵੀ ਕਲੀਅਰ ਕਰਕੇ ਆ ਵੀ ਸਾਡੀ ਪਰੇਡ ਕਰਨੀ ਓ ਕਰਨੀ ਆ, ਦਿੱਲੀ ਚ ਕਰਨੀ ਆ, ਰਿੰਗ ਰੋਡ ਤੇ ਕਰਨੀ ਆ। ਉਹ ਲਾਸਟ ਮੇਰੇ ਜੋ
ਹਮਨੇ ਤੇ ਕੀਆ ਇਹ ਦਿੱਲੀ ਕੇ ਅੰਦਰ ਹੋਗਾ, ਦੇਸ਼ ਕੀ ਰਾਜਧਾਨੀ ਕੇ ਅੰਦਰ, ਇਸਕੇ ਬਾਰੇ ਮੇ ਪੁਲਿਸ ਸੇ
ਇਹ ਜੁਗਿੰਦਰ ਯਾਦਵ
ਨੇ ਹੋ ਰਹੀ ਹੈ, ਪਰਸੋਂ ਵੀ ਮੀਟਿੰਗ ਥੀ, ਕੱਲ ਵੀ ਮੀਟਿੰਗ ਥੀ, ਆਜ ਵੀ ਮੀਟਿੰਗ ਥੀ, ਪੁਲਿਸ ਕਹਿ ਰਹੀ ਨਹੀਂ ਨਹੀਂ ਦਿੱਲੀ ਬਤਾਓ ਆਪ, ਦਿੱਲੀ ਕੇ ਬਾਹਰ ਕਰੋ ਆਪ, ਯੇ ਕਰੋ ਵੋ ਕਰੋ, ਰਾਸ਼ਟਰੀ ਰਾਜਧਾਨੀ ਕੇ ਅੰਦਰ ਨਹੀਂ ਆਓ, ਬੜਾ ਦਿੱਕਤ ਹੈ, ਸਿਕਿਉਰਿਟੀ ਕੰਸਟਰੇਸ਼ਨ ਹੈ, ਟ੍ਰੈਫਿਕ ਹੈ, ਸਭ ਕੁਛ ਹੈ, ਲੇਕਿਨ ਗਣਤੰਤਰ ਕੇ ਦਿਵਨ ਰਾਸ਼ਟਰੀ ਰਾਜਧਾਨੀ ਮੇ ਕਿਸਾਨ ਕਿਉਂ ਨਾ ਆਏ। ਵੈਸੇ ਵੀ 2 ਮਹੀਨੇ ਹੋ ਗਏ, 2 ਮਹੀਨੇ ਸੇ ਹਮ ਦਿੱਲੀ ਕੇ ਬਾਰਡਰ ਪੇ ਬੈਠੇ ਹੋਏ ਹੈਂ, ਅਬ ਇੱਕ ਵਾਰ ਦਿੱਲੀ ਕੇ ਅੰਦਰ ਵੀ ਤੋ ਜਾਗ ਕੇ ਦੇਖੇਂਗੇ ਨਾ।
ਇਹ ਜਗਿੰਦਰ ਯਾਦਵ ਨੇ ਜੀ,
ਸਭ ਲੋਗੋ ਨੇ ਮਨ ਬਣਾ ਰੱਖਾ ਹੈ ਔਰ ਹਮਾਰੀ ਤਰਫ ਸੇ ਵੀ ਸਪਸ਼ਟ ਨਿਰਣੈ ਹੈ, ਉਸ ਦਿਨ ਹਮ ਦਿੱਲੀ ਕੇ ਅੰਦਰ ਜਾਏਂਗੇ। ਅੰਦਰ
ਦਿੱਲੀ ਖਬਰਦਾਰ, ਜੋ
ਟਿਕਟ
ਰੋਕਿਆ ਉਸਕਾ ਇਲਾਜ ਭਰ ਦੇਗਾ, ਜੋ ਟਰੈਕਟਰ ਕੋ ਰੋਕੇਗਾ ਉਸਕੇ ਬੱਕਲ ਤਾਰ ਦੇ ਜਾਗੇ, ਅਗਰ ਟਰੈਕਟਰ ਕੋ ਰੋਕਿਆ ਕਿਸੇ ਨੇ ਕੌਣ ਰੋਕੇਗਾ ਟਰੈਕਟਰ ਕੋ, ਕੋਈ ਰੋਕਾ ਟਰੈਕਟਰ।
ਰਾਸ਼ਟਰਪਤੀ ਭਵਨ ਸੇ ਔਰ ਇੰਡੀਆ ਗੇਟ ਤੱਕ ਉਹ ਯਾਤਰਾ ਨਿਕਾਲ ਲੇਗਾ, ਉਹਨਾਂ ਨੇ ਯਾਤਰਾ ਆਪਣੀ ਸ਼ੋਰਟ ਕਰ ਦੀ ਜੋ ਪਰੇਡ ਹੈ, ਔਰ ਹਮ ਲਾਲ ਕਿਲੇ ਸੇ ਨਿਕਾਲ ਲੇਂਗੇ ਇੰਡੀਆ ਗੇਟ ਤੱਕ, ਤੋ ਦੋਨੋਂ ਕਾ ਮੇਲ ਮਿਲਾਪ ਵਹੀ ਹੋਗਾ।
ਹਾਂ, 24 ਕੋ ਦਿੱਲੀ ਮੈਂਟਰ ਹੋਗੇ, 24 ਕੋ ਹਮ ਸਾਰੇ ਟਰੈਕਟਰ ਆਪਣੇ ਯਹਾਂ ਪੇ ਮੰਗਾਏਂਗੇ ਔਰ 26 ਤਾਰੀਖ ਕੋ ਦਿੱਲੀ ਮੇ ਪਰੇਡ ਕਰੇ।
ਔਰ ਜਿਹੜੇ ਆਪਣੇ ਮਨੁੱਖ ਹੋਣ ਦੀ ਜ਼ਿੰਦਗੀ ਨੂੰ ਸਫਲਾ ਕਰਨਾ ਚਾਹੁੰਦੇ ਆ, ਆ ਜੋ 26 ਜਨਵਰੀ ਨੂੰ ਸਾਰੇ, 25 ਨੂੰ ਸਾਰੇ ਨਾਕਿਆਂ ਤੇ ਲਿਆ ਕੇ ਖੜੇ ਕਰ ਲਓ ਟਰੈਕਟਰ, ਤੇ 26 ਨੂੰ ਦੁਨੀਆ ਦੇ ਵਿੱਚ ਮੋਦੀ ਦੀ ਨਹੀਂ, ਮੋਦੀ ਦੀ ਹਿੱਕ ਤੇ ਚੱਲਣ ਵਾਲੇ ਟਰੈਕਟਰਾਂ ਦੀ ਚਰਚਾ ਹੋਵੇ। ਦੀਪ,
ਹਾਂਜੀ ਭਾਜੀ, ਸੁਣ ਲਏ ਫਿਰ ਲੀਡਰਾਂ ਦੇ ਬਿਆਨ
ਜੀ? ਅਮਨਦੀਪ, ਬਿਆਨ ਤਾਂ ਇਹਨਾਂ ਦੇ ਸੁਣੇ ਆ, ਭੜਕਾਊ ਲੱਗਦੇ ਬਿਆਨ, ਤੇ ਇਹਨਾਂ ਬਿਆਨਾਂ ਨੂੰ ਲੈ ਕੇ ਮੇਰੇ ਖਿਆਲ 'ਚ ਸਰਕਾਰ ਵੀ ਕੁਛ ਕਾਰਵਾਈ ਇਹਨਾਂ ਤੇ ਕਰ ਰਹੀ ਹੋਏਗੀ ਜਿੱਦਾਂ ਖਬਰਾਂ ਸੁਣੀਆਂ ਆ ਰਹੀਆਂ, ਪਰ ਮੈਂ ਇਹ ਸ਼ੱਕ ਦੇ ਵਿੱਚ ਨਹੀਂ ਹੈ ਕਿ ਇਸ ਵੇਲੇ ਜਿਹੜੀ ਲੀਡਰਸ਼ਿਪ ਉਸਨੂੰ ਚੇਂਜ ਕੀਤਾ ਜਾਵੇ। ਇਸੇ ਲੀਡਰਸ਼ਿਪ ਨੂੰ ਲੈ ਕੇ ਆਦੇਸ਼ ਜਿਹੜਾ ਉਹ ਤਾਂ ਕਲੀਅਰ ਆ ਕਿ ਰਿਪੀਲ ਕਰਾਉਣੇ 3 ਕਾਨੂੰਨ
ਹੋਣਗੇ ਨਵੀਂ ਲੀਡਰਸ਼ਿਪ ਦੀ। ਆਪਾਂ ਉਹ ਤਾਂ ਮੈਂ ਤੁਹਾਡੀ ਗੱਲ ਇੱਥੇ ਤਾਂ ਬਾਅਦ ਚੋਂ ਆਉਂਦੇ ਹਾਂ, ਗੱਲ ਇਹ ਹੈ ਵੀ ਜਿਹੜੇ ਮੈਂ ਦੀਪ ਸਿੱਧੂ ਦਾ ਫੈਨ ਨਹੀਂ, ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਉਹਦੇ ਬਾਰੇ ਮੈਨੂੰ ਕਈ ਵਾਰੀ ਪੁੱਛਿਆ ਗਿਆ, ਮੈਂ ਉਹਦੇ ਬਾਰੇ ਹਜੇ ਵਾਚ ਕਰ ਰਿਹਾ, ਠੀਕ ਹੈ। ਇਹ ਮੈਂ ਤੁਹਾਨੂੰ ਤਾਂ ਸੁਣਾ ਰਿਹਾ ਕਿ ਇਹ ਜਿਹੜੇ ਲੋਕ ਜਿਨ੍ਹਾਂ ਦੇ ਹੁਣ ਤੁਹਾਨੂੰ ਅਸੀਂ ਮੈਸੇਜ ਸੁਣਾਏ ਆ, ਇਹਨਾਂ ਨੇ ਭੜਕਾਇਆ।
ਮੈਂ ਸਮਝਦਾ ਤੁਹਾਡੀ ਗੱਲ, ਮੈਂ ਸਮਝਦਾ ਤੁਹਾਡੀ ਗੱਲ, ਸਾਰੀਆਂ ਗੱਲਾਂ ਪਹਿਲਾਂ ਵੀ ਸੁਣੀਆਂ
ਭਾਜੀ, ਇੱਕ ਮਿੰਟ, ਨਹੀਂ ਇੱਕ ਮਿੰਟ,
ਤੁਸੀਂ ਪਹਿਲਾਂ ਵੀ ਸੁਣੀਆਂ, ਲੇਕਿਨ ਬਾਅਦ ਵਿੱਚ ਉਹ ਇਸ ਤੋਂ ਮੁੱਕਰ ਗਿਆ ਜਾਂ ਪੁਲਿਸ ਨਾਲ ਕੰਸਲਟ ਕਰਕੇ ਉਹਦੇ ਵਿੱਚ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਤਾਂ ਮਨਦੀਪ ਦੇ ਹੱਕ ਦੇ ਵਿੱਚ ਨਹੀਂ ਸੀ ਕਿ 26 ਜਨਵਰੀ ਨੂੰ ਜਿਹੜੀ ਕਿਸਾਨ ਪਰੇਡ ਕੀਤੀ ਜਾਵੇ। ਮੇਰੇ ਆਪਣੇ ਪਰਸਨਲ ਵਿਊਜ ਆ ਕਿ ਇਹ ਬਾਅਦ ਵਿੱਚ ਵੀ ਕੀਤੀ ਜਾ ਸਕਦੀ ਹੈ। ਹੁਣ 26 ਜਨਵਰੀ ਨੂੰ ਪਰੇਡ ਕਰਾ ਕੇ ਜਿਹੜੀ ਕਿਸਾਨ ਮੁਹਿੰਮ ਆ ਇਹਨੂੰ ਬਹੁਤਾ ਭਰਮਾ ਜਿੱਦਾਂ ਬਹੁਤ ਸਟਰੈਂਥ ਨਹੀਂ ਮਿਲੀ, ਉਹਦੇ ਨਾਲ ਕਾਫੀ ਵੀਕਨੈਸਿਸ ਆਈਆਂ, ਸਰਕਾਰ ਨੂੰ ਇੰਟਰਫੇਰੈਂਸ ਕਰਨ ਦਾ ਮੌਕਾ ਇਹਦੇ ਮਿਲ ਗਿਆ, ਹੁਣ ਬਹੁਤ ਜ਼ਿਆਦਾ ਮਿਲ ਗਿਆ। ਇਹ ਪਹਿਲਾਂ ਵੀ ਲੱਗਦਾ ਸੀ
ਕਰੂਗੀ, ਹੋਲਡ ਰੱਖੋ, ਹੁਣ ਗੱਲ ਇਹ ਇੱਥੇ ਕਰਦੇ ਹਾਂ ਕਿ 26 ਜਨਵਰੀ ਦੀ ਕਾਲ ਮਾਰਚ ਦੀ ਕੀਤੀ ਕਹਿੰਦੀ ਸੀਗੀ। ਤੁਸੀਂ ਵੀ ਵਟਸਐਪ ਦੇ ਬੜੇ ਖਿਡਾਰੀ ਹੋ, ਦੇਖਦੇ ਹੋ, ਸਾਰਾ ਕੁਝ ਕਰਦੇ ਹੋ।
ਜਥੇਬੰਦੀਆਂ ਨੇ ਕੀਤੀ?
ਨਹੀਂ ਨਹੀਂ, ਜਥੇਬੰਦੀਆਂ ਨੇ ਨਹੀਂ ਕੀਤੀ, ਇਹ ਜਗਿੰਦਰ ਯਾਦਵ ਨੇ ਕੀਤੀ ਆ। 26 ਜਨਵਰੀ ਦਾ ਜਿਹੜਾ, ਨਹੀਂ ਜਥੇਬੰਦੀਆਂ ਦਾ ਉਹ 26, ਇਹ ਜਥੇਬੰਦੀਆਂ ਨੇ ਲਿਆ ਲਿਆ ਕੇ ਉਹਨੂੰ ਬਿਠਾ ਲਿਆ ਆ। ਇਹ ਮੰਗ ਜਿਹੜੀ ਹੈ, ਇਹ ਜਿੱਦ ਜਿਹੜੀ ਹੈ, ਜੋਗਿੰਦਰ ਯਾਦਵ ਨੇ ਛੁਰਲੀ ਛੱਡੀ ਹੈ। ਉਹਨੇ ਕਿਹਾ ਵੀ ਆਪਾਂ 26 ਜਨਵਰੀ ਨੂੰ ਉੱਧਰ ਮੋਦੀ ਦੀ ਦੂਜੀ ਪਰੇਡ ਹੁੰਦੀ ਹੋਣੀ ਆ ਤੇ ਅਸੀਂ ਦੁਨੀਆਂ ਨੂੰ ਆਹ ਪਰੇਡ ਦਿਖਾਣੀ ਆ। ਉਹਨੇ ਦਿਖਾਣੀ ਆ, ਉਹਨੇ ਆਪਣੇ ਬਿਆਨਾਂ ਜਿਹੜਾ ਹੁਣ ਤੁਹਾਨੂੰ ਸੁਣਾ ਕੇ ਹਟਿਆ ਉਹ 'ਚ ਕਹਿ ਗਿਆ ਅਸੀਂ ਦਿੱਲੀ ਦੇ ਅੰਦਰ ਜਾਵਾਂਗੇ, ਸਾਨੂੰ ਰੋਕੇ ਕੋਈ। ਹੁਣ ਤੁਸੀਂ ਮੈਨੂੰ ਇਹ ਦੱਸੋ, ਸਾਰੇ ਸਰੋਤੇ ਦੱਸੋ ਜਿਹੜੇ ਵੀ ਸੁਣ ਰਹੇ ਨੇ, ਕਿ ਉਹਨਾਂ ਨੇ ਜੋਗਿੰਦਰ ਯਾਦਵ ਦੀ ਕੋਈ ਤਸਵੀਰ ਸਾਡੇ ਨਾਲ ਸਾਂਝੀ ਕਰ ਸਕਦਾ ਹੋਵੇ, ਕੋਈ ਵੀਡੀਓ ਸਾਂਝੀ ਕਰ ਸਕਦਾ ਹੋਵੇ ਕਿ 26 ਜਨਵਰੀ ਨੂੰ ਉਹ ਆਪ ਕਿੱਥੇ ਸੀ, ਵੇਅਰ ਵਾਜ਼ ਹੀ ਹਿਮਸੈਲਫ, ਉਹਦੇ ਲੋਕ, ਉਹਦੀਆਂ ਜਥੇਬੰਦੀਆਂ। ਤੁਸੀਂ ਜੋਗਿੰਦਰ ਯਾਦਵ ਉਦਣ 26 ਤਰੀਕ ਨੂੰ ਕਿਸੇ ਦਿਨ ਕਿਸੇ ਨੇ ਦੇਖਿਆ? ਮੈਂ ਤਾਂ ਨਹੀਂ ਦੇਖਿਆ, ਪਰ ਜੇ ਹੋ ਸਕਦਾ ਮੈਂ ਗਲਤ ਹੋਵਾਂ, ਪਲੀਜ਼ ਜ਼ਰਾ ਸਾਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰੋ ਕਿ ਜਿਹੜਾ 26 ਜਨਵਰੀ ਦੀ ਕਾਲ ਦੇ ਰਿਹਾ ਆ, ਭੜਕਾ ਰਿਹਾ ਆ, ਆ ਕੇ ਕਹਿ ਰਿਹਾ ਵੀ 26 ਜਨਵਰੀ ਪਰੇਡ ਕੱਢਣੀ, ਉਹ ਆਪ ਕਿੱਥੇ ਸੀਗਾ ਉਸ ਦਿਨ, ਇਹ ਦੱਸੋ ਸਾਨੂੰ। ਉਹ ਜਿਹੜੀਆਂ ਕਾਲ ਹੈ, ਹੁਣ ਟਕੈਤ ਸਾਹਿਬ ਨੇ ਇਹ ਬਿਆਨ ਦਿੱਤਾ ਕਿ ਅਸੀਂ ਲਾਲ ਕਿਲੇ ਤੋਂ ਇੰਡੀਆ ਗੇਟ ਤੱਕ ਜਾਵਾਂਗੇ, ਔਰ ਦੂਸਰੇ ਦਿਨ ਮੈਂ ਹੁਣ ਟਕੈਤ ਸਾਹਿਬ ਦੀ ਸਪੋਰਟ ਕਰਦਾ ਅੱਜ, ਪਰ ਉਹ ਟਕੈਤ ਸਾਹਿਬ ਵੀ ਇੱਕ ਟਪਲਾ ਖਾ ਗਿਆ ਕਿ ਉਹ ਦੂਸਰੇ ਦਿਨ ਭੰਡਣ ਲੱਗ ਗਏ ਉਹਨਾਂ ਨੂੰ, ਹੈ ਨਾ। ਉਹ ਆਪ ਉਹਨਾਂ ਨੇ ਕਾਲ ਦਿੱਤੀ ਸੀਗੀ, ਯੂਪੀ ਦੇ ਟਰੈਕਟਰ ਪਹਿਲਾਂ ਉੱਥੇ ਪਹੁੰਚ ਚੁੱਕੇ ਸੀਗੇ ਟਕੈਤ ਸਾਹਿਬ ਦੀ ਕਾਲ ਦੇ ਉੱਤੇ, ਇਹਦੇ ਵੀ ਵੀਡੀਓ ਪਏ ਨੇ, ਠੀਕ ਹੈ। ਹੁਣ ਉਹ ਉੱਥੇ ਦੀਪ ਸਿੱਧੂ ਜਾਂਦਾ ਜਾਂ ਨਹੀਂ ਜਾਂਦਾ, ਉਹ ਇੱਕ ਬੰਦਾ ਆ, ਹੈ ਨਾ। ਇਹ ਜਿਹੜੀ ਗੱਲ ਹੈ ਨਿਸ਼ਾਨ ਸਾਹਿਬ, ਕੋਈ ਮਾੜਾ ਨਹੀਂ ਹੈਗਾ, ਕੋਈ ਇਹਦੇ ਮਾਇੰਡ ਨਹੀਂ ਕਰ ਰਿਹਾ, ਲਾਲ ਕਿਲੇ 'ਤੇ ਜਾਣਾ ਵੀ ਕੋਈ ਮਾਇੰਡ ਨਹੀਂ, ਇੱਕ ਇੰਡੀਆ ਦਾ ਸਿਟੀਜਨ ਜਾ ਸਕਦਾ, ਟਰੈਕਟਰ 'ਤੇ ਵੀ ਜਾ ਸਕਦਾ, ਤੁਰ ਕੇ ਵੀ ਜਾ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਝੰਡਾ ਲੈ ਕੇ ਵੀ ਜਾ ਸਕਦਾ ਨਿਸ਼ਾਨ ਸਾਹਿਬ, ਕੋਈ ਕ੍ਰਾਈਮ ਨਹੀਂ ਹੈਗਾ। ਕਿਸਾਨ ਯੂਨੀਅਨ ਦਾ ਝੰਡਾ ਚੱਕਣਾ ਕੋਈ ਕ੍ਰਾਈਮ ਨਹੀਂ ਹੈਗਾ, ਤਿਰੰਗਾ ਚੱਕਣਾ ਕੋਈ ਕ੍ਰਾਈਮ ਨਹੀਂ ਹੈਗਾ। ਵਾਈ ਡੋਂਟ ਵੀ ਅੰਡਰਸਟੈਂਡ ਦਿਸ? ਜਿਹੜਾ 31 ਜਥੇਬੰਦੀਆਂ ਜਾਂ 35 ਆ ਜਾਂ 40 ਆ, ਹੁਣ 80 ਵੀ ਹੋ ਜਾਣਗੀਆਂ, ਉਹਨਾਂ ਕੋਈ ਮੋਨੋਪੋਲੀ ਨਹੀਂ ਹੈਗੀ ਇਕੱਲਿਆਂ ਕੋਲ ਐਜੀਟੇਟ ਕਰਨ ਦੀ ਜਾਂ ਉਹਨਾਂ ਕੋਲ ਵਿਰੋਧ ਕਰਨ ਦੀ। ਉਹ ਸਾਰੇ ਹੀ ਕਿਸਾਨਾਂ ਦਾ ਇਹ ਜਨਮ ਸਿੱਧ ਅਧਿਕਾਰ ਹੈ ਹਰ ਬੰਦੇ ਦਾ। ਸੋ ਇਹ ਜਿਹੜਾ ਇਸ਼ੂ ਹੈ ਨਾ, ਇਸ਼ੂ ਬਣਾ ਲਿਆ ਗਿਆ, ਇਹਨੂੰ ਬਣਾਇਆ ਕਿ ਨੇ, ਇਹਨੂੰ ਲੀਡਰਾਂ ਨੇ ਆਪ ਬਣਾਇਆ ਇਸ਼ੂ, ਇਹ ਇਸ਼ੂ ਹੈ ਨਹੀਂ ਸੀਗਾ। ਇਹ ਕਹਿਣਾ ਚਾਹੁੰਦੇ ਹਾਂ ਅਸੀਂ ਕਿ ਉਹ ਆਪਣੀ ਚੀਜ਼ਾਂ ਨੂੰ ਹਾਈਲਾਈਟ ਕਰਨ, ਉਹਨਾਂ ਨੂੰ ਡਿਫੈਂਡ ਕਰਨ। ਜਿਹੜੇ ਲੋਕ ਲੱਖਾਂ ਸੱਦੇ ਹੋਏ ਨੇ, ਜਿਹੜੇ ਉੱਧਰ ਵੀ ਲੱਖ ਚਲੇ ਗਿਆ, ਉਹ ਲੋਕ ਨਹੀਂ ਹੈਗੇ, ਉਹਨਾਂ ਨੂੰ ਇਹ ਤਸਕਾਰ ਰਹੇ ਨੇ, ਹੈ ਨਾ। ਇਹ ਜਿਹੜੀਆਂ ਗਲਤ ਲੀਡਰਸ਼ਿਪ ਦੀਆਂ ਇਹ ਹੈਗੀਆਂ ਆ, ਫਿਰ ਡਰਦੇ ਇੰਨੇ ਆ ਕਿ ਮਾੜੀ ਜਿਹੀ ਗੱਲ ਹੋ ਗਈ, ਡਰ ਕੇ ਉਲਟ ਬਿਆਨ, ਕਿਹਨਾਂ ਦੇ ਉਲਟ ਬਿਆਨ ਦੇਣੇ ਸ਼ੁਰੂ ਕੀਤੇ? ਆਪਣੇ ਹੀ ਲੋਕਾਂ ਦੇ ਉਲਟ ਬਿਆਨ ਦੇਣੇ ਸ਼ੁਰੂ ਕੀਤੇ, ਹੈਂ, ਤੋਹਮਤਾਂ ਲਾਉਣੀਆਂ ਸ਼ੁਰੂ ਕਰਤੀਆਂ। ਜਦੋਂ ਨਾ ਇਹ ਲੜਾਈ ਹਾਰ ਬੰਦਾ ਡਰ ਜਾਵੇ, ਜਿਹੜਾ ਡਰਪੋਕ ਹੁੰਦਾ, ਉਹ ਫਿਰ ਆਹ ਕਹਿੰਦੇ ਇਹਨੂੰ ਜਨਾਨੀ ਵਾਲੀ ਆ, ਤਾਂ ਤੋਹਮਤਾਂ ਲਾਉਣੇ ਸ਼ੁਰੂ ਕਰ ਦਿੰਦੇ ਆ। ਇਹ ਲੀਡਰਾਂ ਦੇ ਗੁਣ ਨਹੀਂ ਹੈਗੇ, ਇਹ ਲੀਡਰਾਂ ਵਾਲੇ ਗੁਣ ਨਹੀਂ ਹੈਗੇ, ਇਹ ਮੋਕ ਮਾਰਨ ਵਾਲੇ ਗੁਣ ਹੈ। ਸੋ ਇਸ ਕਰਕੇ ਇਹ ਜੋ ਵਰਤਾਰਾ ਹੋਇਆ ਲਾਲ ਕਿਲੇ ਦਾ ਹੋਇਆ, ਇਹ ਨੋਰਮਲ ਹੈ, ਕੋਈ ਐਡੀ ਗੱਲ ਨਹੀਂ ਹੈਗੀ, ਕੋਈ ਭਾਜੀ ਭੰਨ ਤੋੜ ਨਹੀਂ ਹੋਈ, ਕੋਈ ਲੁੱਟ ਖਸੁੱਟ ਨਹੀਂ ਹੋਈ, ਕੋਈ ਅੱਗਾਂ ਨਹੀਂ ਲੱਗੀਆਂ। ਵਟਸ ਅ ਬਿਗ ਡੀਲ ਅਬਾਊਟ ਇਟ? ਨਥਿੰਗ। ਰੌਲਾ ਲੋਕਾਂ ਨੂੰ ਐਵੇਂ ਨਿਸ਼ਾਨ ਸਾਹਿਬ ਦਾ ਪਾਈ ਬੈਠੇ। ਨਿਸ਼ਾਨ ਸਾਹਿਬ ਹਰ ਦੁਨੀਆਂ ਦੇ ਹਰ ਗੁਰਦੁਆਰੇ 'ਚ, ਹਰ ਥਾਂ 'ਤੇ, ਪਾਰਲੀਮੈਂਟਾਂ 'ਚ ਵੀ, ਕੈਨੇਡਾ 'ਚ ਝੂਲ ਰਿਹਾ ਆ, ਈਵਨ ਕਿ ਝਾਕੀਆਂ 'ਚ ਵੀ ਇੰਡੀਆ ਦੀਆਂ 'ਚ ਨਿਸ਼ਾਨ ਸਾਹਿਬ ਹੈ, ਗੁਰਦੁਆਰਿਆਂ 'ਚ ਨਿਸ਼ਾਨ ਸਾਹਿਬ ਹੈ, ਹਰ ਥਾਂ ਨਿਸ਼ਾਨ ਸਾਹਿਬ ਹੈ। ਕਿਹਨੂੰ ਤਕਲੀਫ ਹੈ? ਕਿਸੇ ਨੂੰ ਕੋਈ ਤਕਲੀਫ ਨਹੀਂ, ਇਹ ਤਕਲੀਫ ਸਿਰਫ ਬਣਾਈ ਜਾ ਰਹੀ ਹੈ, ਔਰ ਬਣਾਈ ਉਹ ਅੰਦਰੋਂ ਜਿਹੜਾ ਨਾ ਉਹਨਾਂ ਦੇ ਨਫ਼ਰਤ ਭਰੀ ਹੋਈ ਆ, ਉਹ ਨਿਕਲ ਰਹੀ ਆ ਅਸਲ ਦੇ ਵਿੱਚ, ਹੋਰ ਕੋਈ ਗੱਲ ਨਹੀਂ ਹੈਗੀ। ਲੰਗਰ ਗੁਰੂ ਦੇ ਖਾਣੇ ਆ, ਪੈਸਾ ਗੁਰੂ ਦਾ ਚਾਹੀਦਾ, ਸਿੱਖਾਂ ਦਾ ਚਾਹੀਦਾ ਆ, ਹੈਂ, ਕਾਰ ਸੇਵ ਮਸ਼ੀਨਾਂ ਜਿਹੜੀਆਂ ਕਮੇਟੀ ਦੀਆਂ ਚਾਹੀਦੀਆਂ, ਰੋਟੀਆਂ ਬਣਾਉਣ ਵਾਲੀਆਂ, ਬਸ ਇੱਕ ਜਕਾਰਾ ਨਹੀਂ ਛੱਡਣਾ, ਇੱਕ ਨਿਸ਼ਾਨ ਸਾਹਿਬ ਨਾ ਹੋਵੇ। ਇਹ ਤਾਂ ਫਰੋਮ 3 ਮਹੀਨੇ ਤੋਂ ਇਹ ਕਰ ਰਹੇ ਨੇ ਲੀਡਰ ਸਾਡੇ, ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ, ਸਾਰਾ ਕੁਝ ਛਕਣਾ ਛਕਣਾ। ਅਸੀਂ ਇੱਥੇ ਅਸੀਂ ਦੇਖੇ ਨੇ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੇ ਅਕਿਰਤ ਘਣ ਮੁਨਕਰ ਲੋਕ, ਜਿਹੜੇ ਗੁਰਦੁਆਰੇ ਦੇ ਲੰਗਰ ਛੱਕ ਕੇ ਗੁਰਦੁਆਰੇ ਖੜ ਕੇ ਸਿੱਖੀ ਨੂੰ ਭੰਡਦੇ ਨੇ, ਅਸੀਂ ਇੱਥੋਂ ਦੇਖੇ ਨੇ ਇਹੋ ਜਿਹੇ ਬੰਦੇ, ਇਹੋ ਜਿਹੇ ਬੰਦੇ ਉੱਥੇ ਲੀਡਰ ਕਈ ਬਿਠਾਲੇ ਹੋਏ ਨੇ ਵਿੱਚ। ਸੋ ਰਜਿੰਦਰ ਸਿੰਘ ਯੰਗ ਵਾਲੇ ਕਹਿ ਰਹੇ ਨੇ ਕਿ ਭਾਜੀ ਇੱਕ ਰਾਤ ਪਹਿਲਾਂ ਸਟੇਜ 'ਤੇ ਕਿਸਾਨ ਹੰਗਾਮਾ ਕੀਤਾ ਸੀ, ਸਭ ਕੁਝ ਸਾਫ਼ ਹੈ। ਹਾਂਜੀ, ਉਹਦੇ ਵੀਡੀਓ ਵੀ ਹੈਗੇ ਸਾਡੇ ਕੋਲ। ਇੱਕ ਪੋਲਰਾਈਜ਼ਡ ਵਿਜ਼ਨ ਹੁੰਦਾ, ਉਹ ਨਾ ਦੇਖਿਆ ਕਰੋ। ਉਹ ਜਿਹੜੇ ਕਾਲਾਂ ਦਿੱਤੀਆਂ ਆ, ਕਮਿਊਨੀਕੇਸ਼ਨ ਕਰਨੀ ਕਿਨ ਹੈ? ਜਿਹੜੇ ਲੀਡਰ ਹੈ ਉਹ ਗੱਲੇ ਨਹੀਂ ਕਰ ਰਹੇ ਲੋਕਾਂ ਦੇ ਨਾਲ, ਆਪਸ 'ਚ ਹੀ ਉਹਨਾਂ ਦੇ ਸਿੰਘ ਫਸੇ ਹੋਏ ਨੇ ਕੱਤੀਆਂ ਬੱਤੀਆਂ ਦੇ। ਹੁਣ ਕਰਦੇ ਹਾਂ, ਸਰ ਮੁਹੱਬਤ ਹੁਣੀ ਕਹਿ ਰਹੇ ਨੇ 100% ਕਰੀਬ ਹੈ ਜੀ, ਥੈਂਕ ਯੂ ਜੀ। ਅਤੇ ਅਰਸ਼ ਮੱਲੀ ਕਹਿ ਰਹੇ ਨੇ ਕਿ ਵੀ ਸੀ ਸਾਹਿਬ ਨੇ ਇਹਦੇ ਯੂਨੀਵਰਸਿਟੀ ਐਂਟਰ ਹੋਣ ਤੋਂ, ਹਾਂਜੀ ਥੋੜ੍ਹਾ ਮੈਂ ਬਾਅਦ ਦੇ ਵਿੱਚ ਗੱਲ ਕਰਦਾ, ਮੈਂ ਹਜੇ ਪੜ੍ਹਿਆ ਨਹੀਂ ਜੀ। पूरा मैसेज। मनदीप सिंह हुणी जुड़े ने मैंदी, वह भी सत श्रीकाल बुला रहे हैं। सतवीर सिंह मनिहास कहिंदे ने मैं सहमत हाँ जी तुहाडे नाल भाजी, शुकराना जी। पर कोई गल नहीं, जिहड़े सज्जन नहीं भी सहमत, कोई एड्डी गल नहीं हैगी, पर सानू थोड़ी जी होर रिसर्च करन दी लोड़ है कि इहदे पिछे घटनाक्रम की चल रहा। हुण भाजी आपां आने आ लीडरशिप दी गल, जिहड़ी मेरी ऑब्जरवेशन है। हुण टकैत साहब ने बयान दिता, उन्होंने इमोशनल होकर बयान दिता, दिलों दिता, सानू सारयां नू पता ही है, ठीक है। उन्होंने देख लिया क्योंकि वह पीढ़ी दर पीढ़ी लीडर चले आ रहे हैं। उन्होंने पिता जी की बहुत वड्डी देन सी कि उन्होंने किन्ने लख यूपी तो लिया के किसान दिल्ली दे विच खड़े करते, मझां गावां दे समेत, ते राजीव गांधी सरकार दीआं हीलां कराती, ठीक है। सो हुण उन्हां नूं पता आ, मैं तुहानूं होर दसा, हुण मैनूं एग्जैक्ट साल नहीं पता, हुण मैं तुहानूं दसदा कि जिहड़े हुण हुण लीडर ने उन्हां दी बैकग्राउंड, जदों यूपी हजे दो स्टेटां च नहीं सी वंड होया, उत्तरांचल नहीं सी बनिया, तां उत्तरांचल दे इलाके दे विच बहुत सारे जिहड़े सिख किसानां दा वसेबा होया सी। यूपी दे विच बहुत पंजाब तो किसान गए, यूपी दा जिहड़ा नहार बदलन वाला पंजाब दे किसान है, उत्थे जाके किसानी असी आप, मैं खुद जाके देखिया कि पंजाब दी किसानी दी टैक्नोलॉजी टकनीक सारे पंजाब तो गई है, ते बड़ी खुशहाली आई है यूपी दे विच उस तो बाद, क्योंकि खेती दे वक्रे स्टाइल सीगा। हुण उत्तरांचल दे विच बहुत सारे किसान जिहड़े पंजाब तो बैठे सी सिख बैकग्राउंड तो, ते उत्थों जदों फिर फतवा दिता कि इन्हां नूं उठाल देना, जिस तरह गुजरात दे विच वी आंदा, होर राजस्थान दे विच वी आंदा, ते उत्ते अड़फस होई, अड़फस होई तां सरकारां सारियां मूक दर्शक बन गई, चुप कर गई कि पता नहीं हुण की होना, किस तरह होना। ते उस वेले टकैत साहब ने सपोर्ट की उन्हां किसानां दी, उन्हां नूं पता सी क्योंकि वह खुद किसान सी, चाहे वह हिंदू धर्म नूं बिलोंग करते ने, चाहे वह किसी भी धर्म नूं बिलोंग करते ने, उन्हां ने अपने धर्म तो उत्ते उठ के उन्हां सिख किसानां दी सपोर्ट दे विच खड़े, और उन्होंने दबका मारिया। उस वेले भी कैप्टन अमरिंदर सिंह नूं भी कहा उन्होंने, ते इह सारी रिप्रजेंटेशन करके ओ जिहड़े सिख किसान सी उस वेले उत्तरांचल दे, इह हिंदू सिख एकता दा प्रतीक बन के टकैत साहब ने उन्हां दा उत्ते वसेबा रहण दिता, नहीं तां उन्हां नूं उजाड़न दा समान 2013 दे विच उन्हें पूरा कर लिया सी। सो इह रिलेशनशिप है टकैत साहब दा ते किसानां दा। हुण जिहड़े कल भी वर्तारा वरत रहा है, टकैत साहब की बड़ी मकबूलीयत हो रही है, उन्होंने बड़ा अक्सैप्ट किया जा रहा, वह इस करके किया जा रहा कि उस बंदे ने किसानां दे हक के कम किए हुए ने, उहदी हिस्टरी का लोगों नूं पता है, उहदे बाप की हिस्टरी का पता है, और एक क्लीयर एविडेंस है कि हुण जिहड़े कल जो या परसों तो अमरीक भाजी तुसीं देखिया होना कि जिहड़े पंजाब के जथेबंदियां दे लीडर है उहनां दा कोई बयान नहीं आ रहा, उहनां दी कोई कवरेज नहीं हो रही, सारा फोकस जिहड़ा है टकैत साहब ते है इस वेले। और मेरी अपनी ये मतलब अंडरसटैंडिंग है, समझ आ रही है मैनू कि वह लीडर जिहड़े ने हुण टकैत साहब दे पेश पैणगे, जिस तरह वह दीप सिद्धू नूं नहीं सी देखना चाहुंदे, लखे नूं नहीं सी देखना चाहुंदे, हुण यूपी दे भी आ गए लोग, हरियाणे दे भी आ गए, बिहार दे भी आ जाने आ, टकैत साहब दे हुण बैलेंस हो जाना आ, हुण टकैत साहब दी भी बल्ले बल्ले होनी है। हुण तुसीं देखियो आने वाले 10-15 दिनां च इन्हां ने टकैत साहब दे पेश पैना है, क्योंकि इन्हां नूं अपनी लीडरशिप की लाइमलाइट है वह 26 जनवरी जी अपने आप एक्सपोज कर बैठे आ, अपने की गलती लुकानी चाहिए है, जे गलती हो भी गई तो लुकानी चाहिए है, इन्हां वांगर छड छड के भज्जण की लोड़ नहीं हुंदी, ये लीडरशिपां नहीं हुंदियां, ये बिल्कुल रोंग इन्हां ने किया, चाहे वह गलत सी दीप सिद्धू जां जो भी वह लाल किले वाले मान लो गलत सी, पर इहदा मतलब यह थोड़ा तुसीं लख बंदे नूं गलत कह के उन्हां नूं कर दे, उन्हां नूं घरों सद लो, पहलां कॉलां दे जाओ, फिर तुसीं मुकर जाओ। हुण जो कल दी वायलेंस उत्थे चल रही है वह जिहड़ी है उहदे बारे बयान दे देण, हुण उत्थे उहनूं कहिण ठल पाणी आ, उत्थे तरना दल खालसा फिर खड़ा आ, जिन्हां नूं कहिंदे सी घरां नूं जाओ, हुण उहदे करके शांति होणी आ, हुण खालण पत्थर मोहरे होण लीडर अपने सिर पड़वाण जा जा के, उन्हें नहीं पड़वाने लोगों के मरवाने आ। सो इस करके जिहड़ी आने वाली लीडरशिप है ना, मेरा ख्याल टकैत साहब लीड करनगे आने वाले 1-2 महीने, और वो लीड करके देखो होना ने भाजी पे कंप्रोमाइज कित्थे होना है, जदों पंजाब दे विच्चों ये सारे उठे है तो उन्हां दी इक्को ही मंग सी कि MSP नूं कानून लिख के दे दिओ, बस असीं मुड़ के चल जावांगे, साडी इक्को ही मंग है, इहदे भी बयान साडे कोल पए, सारे लीडरां दे पए आ, ਹਨਾ
ਫਿਰ ਇਹਦੇ ਵੀ ਬਿਆਨ ਆਉਂਦੇ ਹੁੰਦੇ ਸਾਡੇ ਬੁੱਧੀਜੀਵੀਆਂ ਦੇ ਵੀ ਅਸੀਂ ਫਰੈਂਡਸ ਨੂੰ ਫੋਨ ਕਰਦੇ ਸੀ ਪੰਜਾਬ ਦੇ ਵਿੱਚ ਉਹ ਕਹਿੰਦੇ ਚਲੋ ਕਾਨੂੰਨ ਠੀਕ ਹੈ ਬਣਾਏ ਆ ਪਰ ਇੱਕ ਗੱਲ ਸਾਨੂੰ ਇੱਕੋ ਹੀ ਲਾਈਨ ਲਿਖਦੇ ਹਨ ਕਿ ਜਿਹੜੀ ਐਮ ਐਸ ਸੀ ਉਹ ਜਿਹੜੀ ਯੂਨੀਵਰਸਲ ਹੋ ਗਈ ਸਾਰੇ ਉਹਦੀ ਰਿਟਨ ਗਰੰਟੀ ਹੋ ਗਈ ਪੁਲਿਸ ਉਹ ਤੇ ਵੀ ਮੰਨ ਗਈ ਸੀ ਪਰ ਹੁਣ ਜਿਹੜੇ ਮੇਰੇ ਖਿਆਲ ਦੇ ਵਿੱਚ ਲੀਡਰਾਂ ਨੂੰ ਵੀ ਅਸੀਂ ਇੱਕ ਪਾਸੇ ਕਰ ਦਈਏ ਲੀਡਰਾਂ ਨੂੰ ਇੱਕ ਪਾਸੇ ਕਰ ਦਈਏ ਉਹਨਾਂ ਦਾ ਤਾਂ ਰੋਲ ਮੰਨਫੀ ਤੁਸੀਂ ਕਰ ਹੀ ਦਿੱਤਾ ਇੱਦਾਂ ਹੁਣ ਹਨਾ ਪਰ ਜਿਹੜੇ ਸਾਡੇ ਸਾਡੇ ਸਮਾਜ ਦੇ ਵਿੱਚ ਜਿਹੜੇ ਬੁੱਧੀਜੀਵੀ ਆ ਗੱਲ ਲੋਕ ਮੰਨਦੇ ਆ ਸੁਣਦੇ ਆ ਪੜ੍ਹਦੇ ਆ ਉਹਨਾਂ ਨੇ ਵੀ ਉਹੀ ਗ੍ਰਾਸ ਰੂਟ ਵਰਗੀਆਂ ਗੱਲਾਂ ਕੀਤੀਆਂ ਉਹਨਾਂ ਨੇ ਵੀ ਪਿੰਡਾਂ ਵਿੱਚ ਸੱਥਾਂ ਵਾਲੀਆਂ ਗੱਲਾਂ ਕੀਤੀਆਂ ਅਸੀਂ ਕਾਨੂੰਨ ਵਾਪਸ ਹੀ ਲੈਣੇ ਆ ਕਾਨੂੰਨ ਕਾਲੇ ਬਹੁਤ ਕਾਨੂੰਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸ ਆ ਉਹਨਾਂ ਨੇ ਕਦੇ ਵੀ ਜਿੱਦਾਂ ਹੁਣ ਤੁਸੀਂ ਦੱਸਿਆ ਐਮ ਐਸ ਸੀ ਦੀ ਸਟੋਰੀ ਦੱਸੀ ਆ ਇਹ ਸਟੋਰੀਆਂ ਦੱਸਣ ਦੀ ਕੋਸ਼ਿਸ਼ ਕੀਤੀ ਨਹੀਂ ਹੈ ਲੋਕਾਂ ਨੂੰ ਜਿਹੜੇ ਕਿਸਾਨ ਭੋਲੇ ਭਾਲੇ ਆ ਸਾਡੀ ਜਿਹੜੀਆਂ ਮਾਵਾਂ ਬੀਬੀਆਂ ਭੋਲੀਆਂ ਭਾਲੀਆਂ ਉਹ ਤਾਂ ਇੰਨੀਆਂ ਭੋਲੀਆਂ ਹੈ ਦਿੱਲੀ ਨੂੰ ਜਾਂਦੀਆਂ ਵੀ ਹੈ ਨਾ ਟਰੈਕਟਰਾਂ ਦੇ ਬੈਠ ਕੇ ਜਿਹੜੀਆਂ ਟਰਾਲੀਆਂ ਦੇ ਵਿੱਚ ਬੈਠ ਕੇ ਕਿੱਦਾਂ ਵੀ ਜਾਂਦੀਆਂ ਜਿਹੜੇ ਰਾਹ ਦੇ ਵਿੱਚ ਮੰਦਰ ਆਉਂਦੇ ਆ ਕੋਈ ਮਸਜਿਦ ਆਉਂਦੀ ਆ ਕੋਈ ਮਸੀਤ ਆਉਂਦੀ ਆ ਕੋਈ ਗੁਰਦੁਆਰਾ ਆਉਂਦਾ ਉਹ ਸਿਰ ਉਹਦੇ ਵਿੱਚ ਘੱਲ ਦਿੰਦੀਆਂ ਉਹ
ਬਿਲਕੁਲ
ਉਹਨਾਂ ਵਿੱਚ ਤਾਂ ਇਹ ਗੱਲ ਹੁੰਦੀ ਹੀ ਨਹੀਂ ਹੈ ਕਿ ਕਿਸੇ ਨੂੰ ਉਹਨੇ ਨੁਕਸਾਨ ਪਹੁੰਚਾਉਣਾ ਜਿਹੜੇ ਸਾਡੇ ਬਜ਼ੁਰਗ ਵੀ ਆ ਜਿੱਦਾਂ ਅਸੀਂ ਤੁਸੀਂ ਵੀ ਆ ਹਰੇਕ ਗੱਲ ਸਿਰ ਝੁਕਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਸਾਨੂੰ ਸ਼ਰਾਫ ਨਾ ਲੱਗ ਜਾਵੇ ਉਹ ਕਿੱਦਾਂ ਖਿਲਾਫ ਜਾਂ ਐਡੀਆਂ ਵੱਡੀਆਂ ਸਾਜ਼ਿਸ਼ਾਂ ਵਿੱਚ ਹੋ ਜਾਊਗੀਆਂ ਮੇਰੇ ਖਿਆਲ ਦੇ ਵਿੱਚ ਜਿਹੜੇ ਬੁੱਧੀਜੀਵੀ ਆ ਉਹ ਦੱਸ ਹੀ ਨਹੀਂ ਸਕੇ ਕਿ ਇਹ ਜਿਹੜੇ ਕਾਨੂੰਨ ਆ ਇਹਨਾਂ ਨੂੰ ਅਸੀਂ ਕਿੱਦਾਂ ਵਾਪਸ ਲੈ ਜਾ ਸਕਦੇ ਇੱਕ ਸਟੇਜ ਆ ਗਈ ਸੀ 26 ਜਨਵਰੀ ਤੋਂ 2-3 ਦਿਨ ਪਹਿਲਾਂ ਜਦੋਂ ਲਗਭਗ ਕਾਨੂੰਨ ਵਾਪਸ ਹੋਏ ਗਏ ਸੀਗੇ ਕਿ ਉਹ 1.5 ਸਾਲ ਲਈ ਮੰਨਦੇ ਸੀ ਉਹ 2.5 ਸਾਲ 3 ਸਾਲ ਲਈ ਵੀ ਮੰਨ ਜਾਣਾ ਸੀ ਵੀ ਇਹਨਾਂ ਨੂੰ ਅਸੀਂ ਇੱਥੇ ਜਿੱਦਾਂ ਤੁਸੀਂ ਆਪਣੇ ਲੇਖ ਵਿੱਚ ਵੀ ਲਿਖਿਆ ਸੀ ਕਿ ਜਿਹੜਾ ਤੁਹਾਡਾ ਲੇਖ ਇੰਡੀਅਨ ਲਿੰਕ ਤੇ ਛਪਿਆ ਹੈ ਉਹਦੇ ਵਿੱਚ ਤੁਸੀਂ ਵੀ ਲਿਖਿਆ ਸੀ ਕਿ ਇਹਨਾਂ ਨੂੰ 2 ਸਾਲ ਲਈ ਇਹਨਾਂ ਪਾ ਦਿਓ ਇਹਨਾਂ ਨੂੰ ਹੋਲਡ ਕਰ ਲਓ ਉਹ ਕਰ ਲੈਣਾ ਸੀਗਾ ਮੋਹਰੇ ਸੀਗੀ ਇਲੈਕਸ਼ਨ ਤੋਂ ਬਾਅਦ ਉਹ ਕੋਈ ਵੀ ਪਾਰਟੀ ਕਿੱਦਾਂ ਰਿਸਕ ਲੈ ਸਕਦੀ ਹੈ ਕਿ ਕਾਨੂੰਨ ਪਾਸ ਕਰਕੇ ਚੋਣਾਂ ਹਾਰੂਗੀ ਉਹ ਕਾਨੂੰਨ ਵਾਪਸ ਹੀ ਹੋ ਗਿਆ ਸੀ ਇੱਕ ਤਰ੍ਹਾਂ ਦੇ ਨਾਲ ਲੇਕਿਨ ਸਾਡੇ ਲੋਕਾਂ ਨੇ ਲੋਕਾਂ ਨੂੰ ਨਹੀਂ ਕਹੂੰਗਾ ਸਾਡੀ ਲੀਡਰਸ਼ਿਪ ਨੇ ਸਾਡੇ ਬੁੱਧੀਜੀਵੀ ਆ ਉਹਨਾਂ ਨੇ ਲੋਕਾਂ ਨੂੰ ਇਹ ਗੱਲ ਦੱਸੀ ਨਹੀਂ ਹੈ ਉਹਨਾਂ ਨੂੰ ਕਨਵਿੰਸ ਕੀਤਾ ਹੀ ਨਹੀਂ ਕਿ ਕਾਨੂੰਨ ਇੱਦਾਂ ਵੀ ਵਾਪਸ ਹੋ ਸਕਦੇ ਆ ਅਸੀਂ ਜੰਗ ਜਿੱਤ ਚੁੱਕੇ ਹਾਂ ਹੁਣ ਸਾਨੂੰ ਇੱਥੋਂ ਮੁੜ ਕੇ ਚਲੇ ਜਾਣਾ ਚਾਹੀਦਾ ਕਿਉਂਕਿ ਜੰਗ ਜਿੱਤ ਚੁੱਕੇ ਸੀਗੇ ਉਸ ਵੇਲੇ
ਭਾਜੀ
ਸਰਕਾਰ ਜਿਹੜੀ ਸੀ ਟੋਟਲੀ ਬੈਕਫੁੱਟ
ਭਾਜੀ ਭਾਜੀ ਹੁਣ ਵੀ ਬੈਕਫੁੱਟ ਤੇ ਆ ਸਰਕਾਰ ਹੁਣ ਵੀ ਉਹ ਸਰਕਾਰ ਇਹੀ ਕਹਿ ਰਹੀ ਹੈ
ਉਸ ਵੇਲੇ ਹਾਂਜੀ ਚਲੋ ਗੱਲ ਮੰਨ ਲੈਂਦੇ
ਹਾਂ ਹੁਣ ਵੀ ਇਹੀ ਕਹਿ ਰਹੀ ਹੈ ਕਿ ਮਤਲਬ ਜਿਹੜੀ ਸਰਕਾਰ ਹੈ ਭਈ ਸਾਤੇ ਲਿਖਾ ਲਓ ਜਿਸ ਤਰ੍ਹਾਂ ਦੇਖੋ ਮੀਟਿੰਗਾਂ ਹੁੰਦੀਆਂ ਮੀਟਿੰਗਾਂ ਦੇ ਵਿੱਚੋਂ ਕੀ ਨਿਕਲ ਕੇ ਆ ਰਿਹਾ ਹੈ ਜਿਹੜੀਆਂ 11 ਮੀਟਿੰਗਾਂ ਹੋਈਆਂ ਉਹਦੇ ਚੋਂ ਕਿਹੜੀ ਇਨਫੋਰਮੇਸ਼ਨ ਤੁਹਾਨੂੰ 11 ਮੀਟਿੰਗਾਂ ਦੇ ਵਿੱਚ ਕਾਮਨ ਇਨਫੋਰਮੇਸ਼ਨ ਕਿਹੜੀ ਸੀਗੀ ਅੱਜ ਜੀ ਲੰਗਰ ਛਕ ਗਿਆ ਅੱਜ ਜੀ ਮਿਨਿਸਟਰ ਨੇ ਵੀ ਲੰਗਰ ਛਕ ਲਿਆ 11 ਮੀਟਿੰਗਾਂ ਦਾ ਫੋਕਸ ਸਿਰਫ ਲੰਗਰ ਹੀ ਹੈ ਵੀ ਲੰਗਰ ਕਿਹਨੇ ਕਿੱਥੇ ਬੈਠ ਕੇ ਛਕਿਆ ਉਹਦੀ ਕੋਈ ਗੱਲਬਾਤ ਸਰਕਾਰ ਨੇ ਕਿਉਂ ਦੱਸਣੀ ਆ ਇਹ ਜਿਹੜੀ ਸਾਡੀ ਲੀਡਰਸ਼ਿਪ ਗਈ ਹੋਈ ਉੱਥੇ ਮੀਟਿੰਗ ਕਰਨ ਇਹਨਾਂ ਦਾ ਸਪੋਕਸਮੈਨ ਹੋਣਾ ਚਾਹੀਦਾ ਵੀ ਅਸੀਂ ਆਹ ਪ੍ਰਪੋਜ਼ਲ ਦਿੱਤੇ ਆਹ ਫਲਾਨੇ ਨੇ ਆਹ ਪ੍ਰਪੋਜ਼ਲ ਨੂੰ ਰਿਜੈਕਟ ਕੀਤਾ ਜਾਂ ਸਰਕਾਰ ਨੇ ਸਾਨੂੰ ਆਹ ਪ੍ਰਪੋਜ਼ਲ ਦਿੱਤਾ ਕੀ ਸਿਰਫ ਇੱਕ ਲੰਗਰ ਛਕਣਾ ਹੀ ਉਸ ਮੀਟਿੰਗ ਦੀ ਆਊਟਕਮ ਹੈ ਜਾਂਦੇ ਨੇ ਲੀਡਰ ਉੱਥੇ ਮੈਂ ਤੁਹਾਨੂੰ ਦੱਸਦਾ ਟਰਾਲੀ ਟਾਈਮਸ ਰੱਖ ਲਓ ਜਾਂ ਕਹਿ ਲਓ ਕਿ ਲੋਕ ਸਾਡੇ ਉੱਥੇ ਜਾਂਦੇ ਨੇ ਬੰਦੇ ਅਸੀਂ ਉਹਨਾਂ ਨਾਲ ਗੱਲਾਂ ਕਰਦੇ ਨੇ ਤੁਸੀਂ ਕਿਲੋਮੀਟਰ ਪਿੱਛੇ ਚੱਲ ਜਾਓ ਕਿਸੇ ਨੂੰ ਕੋਈ ਪਤਾ ਨਹੀਂ ਵੀ ਅੱਜ ਕੀ ਹੋਇਆ ਜਾਂ ਕੀ ਹੋਣ ਵਾਲਾ ਆ ਦੇਰ ਇਜ਼ ਨੋ ਕਮਿਊਨੀਕੇਸ਼ਨ ਵਟਸੋ ਐਵਰ ਲੀਡਰ ਕੋਈ ਆ ਕੇ ਲੋਕਾਂ ਤੱਕ ਪਹੁੰਚਦਾ ਨਹੀਂ ਟਕੈਤ ਸਾਹਿਬ ਦੀ ਕੱਲ੍ਹ ਦੀ ਗੱਲ ਦੇਖੋ ਕਿੰਨੇ ਲੋਕ ਆਏ ਨੇ ਹਜ਼ਾਰਾਂ ਲੋਕ ਆਏ ਨੇ ਯੂਪੀ ਤੋਂ ਉਹਨਾਂ ਦੀ ਸਪੋਰਟ ਦੇ ਵਿੱਚ ਟਕੈਤ ਸਾਹਿਬ ਕੀ ਕਰ ਰਹੇ ਨੇ ਦੇਖੋ ਵੀਡੀਓ ਦੇਖੋ ਜਾ ਕੇ ਉਹ ਸਾਰਾ 24 ਘੰਟੇ ਹੋ ਗਏ ਉਹ ਸੁੱਤੇ ਨਹੀਂ ਹੈਗੇ ਕਿਉਂ ਨਹੀਂ ਸੁੱਤੇ ਕਿਉਂਕਿ ਜਿਹੜੇ ਉਹਨਾਂ ਦੀ ਕਾਲ 'ਤੇ ਆਏ ਨੇ ਉਹ ਇਕੱਲੇ ਇਕੱਲੇ ਕੋਲ ਜਾ ਕੇ ਉਹਨਾਂ ਨੂੰ ਮਿਲ ਕੇ ਆ ਰਹੇ ਨੇ ਉਹਨਾਂ ਤੱਕ ਪਹੁੰਚ ਕਰ ਰਹੇ ਨੇ ਚਾਹੇ ਜਿੱਥੇ ਮਰਜ਼ੀ ਆ ਪਹੁੰਚਦੇ ਨੇ ਵੀ ਬੰਦਾ ਕੋਈ ਮੈਨੂੰ ਮਿਲੇ ਤੋਂ ਬਿਨਾਂ ਵਾਪਸ ਨਹੀਂ ਮੁੜਨਾ ਚਾਹੀਦਾ ਇਹਨੂੰ ਕਹਿੰਦੇ ਆ ਲੀਡਰਸ਼ਿਪ ਹਨਾ ਇਹ ਨਹੀਂ ਕਹਿੰਦੇ ਲੀਡਰਸ਼ਿਪ ਮੈਂ ਫਲਾਨੇ ਨੂੰ ਨਹੀਂ ਬੋਲਣ ਦੇਣਾ ਮੈਂ ਉਹਨੂੰ ਨਹੀਂ ਸਟੇਜ 'ਤੇ ਚੜ੍ਹਨ ਦੇਣਾ ਮੈਂ ਦੂਜੇ ਪਾਸੇ ਕਾਲਾਂ ਵੀ ਕਰੀ ਜਾਂਦੇ ਆ ਅਸੀਂ ਆਹ ਨਹੀਂ ਕਰਨ ਦੇਣਾ ਅਸੀਂ ਉਹ ਨਹੀਂ ਕਰਨ ਦੇਣਾ ਟਕੈਤ ਸਾਹਿਬ ਨੇ ਵੀ ਕਿਹਾ ਵੀ ਨਿਸ਼ਾਨ ਸਾਹਿਬ ਨਹੀਂ ਲੱਗਣ ਦੇਣਾ ਟਕੈਤ ਸਾਹਿਬ ਦੀ ਇੱਕ ਤਸਵੀਰ ਬੜੀ ਫੇਮਸ ਹੋ ਰਹੀ ਜਿਹੜੀ ਚੱਲ ਰਹੀ ਆ ਇੱਕ ਸਿੱਖ ਨੌਜਵਾਨ ਦੀ ਮੁੱਛ ਨੂੰ ਬਟਾ ਦੇ ਰਹੇ ਨੇ ਉਹ ਠੀਕ ਹੈ ਸਾਡੇ ਮੁੱਛ ਵੱਢਣ ਨੂੰ ਫਿਰਦੇ ਨੇ ਉਹਨਾਂ ਨੂੰ ਨਿਸ਼ਾਨ ਸਾਹਿਬ ਤੋਂ ਬਦਬੂ ਆ ਰਹੀ ਆ ਉਹਨਾਂ ਤੋਂ ਜਕਾਰੇ ਤੋਂ ਬਦਬੂ ਆ ਰਹੀ ਉਹਨਾਂ ਨੂੰ ਪੰਜਾਬ ਦੇ ਜੰਮਿਆਂ ਨੂੰ ਜਿੱਦਾਂ ਗਿਆਨੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਹਿੰਦੇ ਇਹਨਾਂ ਦਾ ਉਹ ਹਾਲ ਹੈ ਕਿ ਉਹ ਨਿਆਣੇ ਵਾਂਗਰ ਕਰਦੇ ਨੇ ਜਿਹੜੇ ਕਹਿੰਦੇ ਨੇ ਮਾਂ ਮੈਨੂੰ ਵੱਡਾ ਹੋ ਲੈਂਦੇ ਪਹਿਲਾਂ ਮੈਂ ਤੇਰੇ ਪੁੜੇ ਸੇਕੂੰਗਾ ਉਹ ਆਪਣਿਆਂ ਦੇ ਪੁੜੇ ਸੇਕ ਰਹੇ ਨੇ ਲੀਡਰਸ਼ਿਪ ਲੀਡਰਸ਼ਿਪ 'ਚ ਫਰਕ ਹੈ ਇਹ ਬਾਡੀਆਂ ਵੱਡੀਆਂ ਲਈ ਫਿਰਦੇ ਨੇ, ਇੰਜਣ ਇਹਨਾਂ ਦੇ ਛੋਟੇ ਆ, ਕੱਚਾ ਧੂੰਆਂ ਮਾਰ ਰਹੇ ਨੇ। ਇਹ ਐਡੇ ਵਰਤ ਨਹੀਂ ਹੈਗੇ, ਡੀਸੀ ਜਾਂ ਐਸਡੀਐਮ ਦੇ ਦਫ਼ਤਰ ਘੇਰਨ ਜੋਗੇ ਆ ਲੀਡਰ, ਠੀਕ ਆ, ਇਹਨਾਂ ਚ ਬਹੁਤੀ ਲੰਬੀ ਸੋਚ ਹੈ।
ਹਾਂਜੀ, ਇੱਥੇ ਨਾ ਇੱਕ ਥੋੜੀ ਗੱਲ ਹੋਰ ਵੀ ਬਣਦੀ ਹੈ, ਜਿੱਦਾਂ ਤੁਸੀਂ ਨਾ ਟਕੈਤ ਸਾਹਿਬ ਦੀ ਗੱਲਬਾਤ ਜਿੱਦਾਂ ਕੀਤੀ ਹੈ ਕਿ ਉਹਨਾਂ ਨੇ ਸਿੱਖਾਂ ਦਾ ਕਿੱਦਾਂ ਉੱਥੇ ਪੁਨਰਵਾਸ ਕੀਤਾ ਜਾਂ ਉਹਨਾਂ ਨੂੰ ਸਟੈਬਲਿਸ਼ ਹੋਣ ਦੀ ਕਿੱਦਾਂ ਮਦਦ ਕੀਤੀ ਹੈ, ਇੱਕ ਡੈਮੋਕਰੇਟਿਕ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਖੜੇ ਆ ਅਤੇ ਸਰਕਾਰ ਨੂੰ ਉੱਥੇ ਉਹਨਾਂ ਨੇ ਤਾੜਿਆ ਵੀ ਆ, ਅਤੇ ਬਹੁਤ ਵਧੀਆ ਗੱਲ ਆ। ਇੱਥੋਂ ਇਹ ਨਹੀਂ ਲੱਗਦਾ ਕਿ ਜਿਹੜੀ ਯੂਪੀ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਜਾਂ ਦੂਜੀਆਂ ਰਹੀਆਂ ਅਤੇ ਹੁਣ ਜਿਹੜੀ ਬੀਜੇਪੀ ਦੀ ਸਰਕਾਰ ਆ ਉਹ ਜਿਹੜੀ ਡੈਮੋਕਰੇਟਿਕ ਵੈਲਿਊਜ਼ ਨੂੰ ਅਪਹੋਲਡ ਕਰਕੇ ਰੱਖ ਰਹੀ ਹੈ, ਤਾਂ ਹੀ ਤਾਂ ਉੱਥੇ ਗੱਲਾਂ ਸਾਰੀਆਂ ਹੋ ਰਹੀਆਂ।
ਨਹੀਂ ਨਹੀਂ, ਅਤੇ
ਬੀਜੇਪੀ ਦੀ ਸ਼ਲਾਘਾ ਨਹੀਂ ਕਰਨੀ ਬਣਦੀ ਉੱਥੇ।
ਤੁਹਾਨੂੰ ਤਾਂ ਬਹਾਨਾ ਚਾਹੀਦਾ, ਤੁਹਾਨੂੰ ਤਾਂ ਭਾਜੀ ਤੁਹਾਨੂੰ ਤਾਂ ਬਹਾਨਾ ਚਾਹੀਦਾ, ਸ਼ਲਾਘਾ ਕਰ ਲਓ, ਚਲੋ ਤੁਸੀਂ ਕੁਝ ਵੇਲੇ ਤੁਹਾਨੂੰ ਤੁਹਾਡਾ ਦਲੀਆ
ਪਚ ਜਾਊਗਾ। ਵੈਸੇ ਗੱਲ ਕੀਤੀ ਆ,
ਤੁਹਾਡਾ ਦਲੀਆ ਪਚ ਜਾਊਗਾ
ਜੀ ਸਰਕਾਰ ਦਾ, ਕਿ ਉੱਥੋਂ ਉੱਥੇ ਜਿਹੜੀਆਂ ਡੈਮੋਕਰੇਟ ਜਿਹੜੀਆਂ ਪ੍ਰਥਾਵਾਂ ਪ੍ਰਥਾ ਆ ਜਾਂ ਡੈਮੋਕਰੇਟ ਜਿਹੜੀ ਕਸਟਮ ਟ੍ਰੈਡੀਸ਼ਨਸ ਆ ਉਹ ਪੰਜਾਬ ਨਾਲ ਜ਼ਿਆਦਾ ਸਟਰੋਂਗ ਨਹੀਂ ਹੈ।
ਨਹੀਂ ਨਹੀਂ ਨਹੀਂ, ਐਡੀ ਗੱਲ ਨਹੀਂ ਹੈਗੀ, ਐਡੀ ਗੱਲ ਨਹੀਂ ਹੈਗੀ, ਮਤਲਬ ਸਾਰੇ ਪਾਸੇ ਸਟਰੋਂਗ ਹੈ, ਹਰਿਆਣਾ ਸਾਰੇ ਸਟਰੋਂਗ ਹੈ, ਪਰ ਰੌਲਾ ਇਹ ਹੈ ਵੀ ਜਿਹੜੀ ਐਕਸਪਲੋਟੇਸ਼ਨ ਵਿਚਾਲੇ ਵਪਾਰੀ ਅਤੇ ਜਿਹੜਾ ਪੋਲੀਟੀਸ਼ੀਅਨ ਕਰ ਰਿਹਾ ਕਿਸਾਨਾਂ ਦੀ, ਚਾਹੇ ਉਹ MSP ਲੱਗੀ ਹੋਈ ਹੈ ਕੁਝ ਸਟੇਟਾਂ 'ਚ, ਉੱਧਰੋਂ ਐਕਸਪਲੋਇਟ ਹੋ ਰਿਹਾ, ਜੇ ਨਹੀਂ ਲੱਗੀ ਹੋਈ ਤਾਂ ਉੱਧਰੋਂ ਐਕਸਪਲੋਇਟ ਹੋ ਰਿਹਾ, ਇਹੀ ਅਦਾਨੀ ਅੰਬਾਨੀ ਕਰਨਗੇ। ਪ੍ਰੋਬਲਮ ਇਹ ਹੈ ਕਿ ਇਹਨਾਂ ਨੂੰ ਸਰਕਾਰ ਦਾ ਰੋਕਣਾ ਫਰਜ਼ ਬਣਦਾ, ਨਾ ਕਿ ਇਹਨਾਂ ਨੂੰ ਜੇ ਬੜਾਵਾ ਦੇਣਾ। ਠੀਕ ਹੈ, ਹੁਣ ਇੱਕ ਪ੍ਰਪੋਜ਼ਲ ਦੇਖੋ, ਰਾਜਨਦੀਪ ਹੁਣੀ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਅਗਰੀ ਵਿਦ ਯੂ। ਨਵਦੀਪ ਪੱਡਾ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਵੈਲ ਸੈੱਡ ਕਹਿੰਦੇ, ਅਤੇ ਟਕੈਤ ਸਾਹਿਬ ਲੁੱਕਸ ਲਾਈਕ ਓਨਲੀ ਹੀ ਕੈਨ ਹੈਂਡਲ ਦੈਮ ਆਲ ਆਫਟਰ ਦਾ ਫੇਲੀਅਰ ਆਫ ਐਜੂਟੇਸ਼ਨ। ਇਹ ਫੇਲੀਅਰ ਤੁਹਾਨੂੰ ਦੱਸਦੇ ਹਾਂ ਹੋਇਆ ਆ, ਕਿੱਦਾਂ ਹੋਇਆ ਆ। ਸੁਰਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਬਾਜੀ, ਤੁਸੀਂ ਦੇਖਣ ਦਾ ਨਜ਼ਰੀਆ ਹੀ ਬਦਲ ਦਿੰਦੇ ਹੋ, ਯੂ ਆਰ ਦਾ ਬੈਸਟ। ਨਹੀਂ ਨਹੀਂ, ਬੈਸਟ ਨਹੀਂ ਜੀ, ਆਪਾਂ ਦਿਲ ਵਾਲੀ ਗੱਲ ਕਰ ਰਹੇ ਹਾਂ। ਸੈਂਡ ਦਿਸ ਸ਼ੋਅ ਟੂ ਦਾ ਪੀਪਲ ਹੂ ਕੈਨ ਅੰਡਰਸਟੈਂਡ ਹੈਵ ਅ ਚੇਂਜ ਆਫ ਵਿਊ। ਜਸ ਕਲੇਅਰ ਜੀ ਸਾਡੇ ਨਾਲ ਜੁੜੇ ਨੇ, ਗੁੱਡ ਮਾਰਨਿੰਗ ਬੁਲਾ ਰਹੇ, ਸੱਚ ਹੈ ਜੀ ਬਟ ਟਰੂ ਇਜ਼ ਬਿਟਰ, ਯੂ ਆਰ ਰਾਈਟ ਸਰ, ਥੈਂਕ ਯੂ। ਜਸ ਕਲੇਅਰ ਐਡਲੇਡ, ਗੁਰਸ਼ਰਨ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਸਰਬੀਤ ਕੌਰ ਬਰਾੜ ਅਤੇ ਗੁਰਸ਼ਰਨ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ 26 ਜਨਵਰੀ ਤੋਂ ਇੱਕ ਗੱਲ ਬਹੁਤ ਪਰੇਸ਼ਾਨ ਕਰ ਰਹੀ ਹੈ, ਜਿਵੇਂ ਭਾਰਤੀ ਕਿਸਾਨ ਰੋਸ ਮਾਰਚ ਕਰ ਰਹੇ ਆ ਅਤੇ ਆਪਣੀ ਜ਼ਮੀਨ ਬਚਾਉਣ ਲਈ, ਇਵੇਂ 26 ਜਨਵਰੀ ਨੂੰ ਓਰਿਜਨਲ ਪੀਪਲ ਵੀ ਰੋਸ ਮਾਰਚ ਕਰਦੇ ਹਨ, ਸਾਡੀ ਜ਼ਮੀਨ ਵਿਦੇਸ਼ੀਆਂ ਨੇ ਜ਼ਬਰਦਸਤੀ ਖੋਹੀ ਆ, ਵਿਦੇਸ਼ੀਆਂ ਵਿੱਚ ਅਸੀਂ ਵੀ ਹਾਂ, ਅਸੀਂ ਵੀ ਉਹਨਾਂ ਨੂੰ ਪੁੱਛੇ ਜਾਂ ਦੱਸੇ ਬਿਨਾਂ ਉਹਨਾਂ ਦੀ ਧਰਤੀ ਦੇ ਘਰ ਖੇਤਰ ਅਤੇ ਧਾਰਮਿਕ ਸਥਾਨ ਬਣਾਉਂਦੇ ਹਨ, ਸਾਡੀ ਜ਼ਮੀਰ ਜਿਉਂਦੀ ਹੈ ਜਾਂ ਮਰੀ ਹੈ। ਇਹ 'ਤੇ ਆਪਾਂ ਕਰਾਂਗੇ ਗੱਲ ਅਗਲੇ ਸੈਟਰਡੇ, ਮੈਂ ਇਸ ਰੋਕਾਂਗਾ, ਅੱਜ ਮੁੱਦਾ ਸਾਡਾ ਥੋੜ੍ਹਾ ਹੋਰ ਚੱਲ ਰਿਹਾ। ਅਮਰੀਕ ਭਾਅ ਜੀ, ਹੁਣ ਦੇਖੋ, ਜਦੋਂ ਪੰਜਾਬ ਤੋਂ ਤੁਰੀ ਹੈ ਐਜੀਟੇਸ਼ਨ, ਤਾਂ ਉਹਦੀ ਇੱਕੋ ਹੀ ਮੰਗ ਸੀ, MSP ਲਿਖਾਉਣੀ। ਹੁਣ ਜਿਹੜੀ ਸਟੇਲਮੇਟ ਹੈ ਵੀ ਅਸੀਂ ਤਾਂ ਜੀ ਇਹਨੂੰ ਵਾਪਸ ਲਾਉਣਾ, ਇਹ ਮੈਂ ਤੁਹਾਨੂੰ ਦੱਸ ਦਿੰਦਾ, ਲਿਖ ਲਓ, ਸਰਕਾਰ ਐਬਸੋਲੂਟ ਮੈਜੋਰਿਟੀ 'ਚ ਹੈ ਔਰ ਮੋਹਰੇ ਜਿਹੜੀ ਧਿਰਾਂ ਨੇ ਉਹ ਬਹੁਤ ਵੀਕ ਨੇ, ਲੀਡਰਸ਼ਿਪ ਬਹੁਤ ਵੀਕ ਹੈ, ਉਹ ਮਾੜੇ ਲੀਡਰਾਂ ਨਾਲ 31 ਲੀਡਰਾਂ ਨਾਲ ਸਮਝੌਤੇ ਨਹੀਂ ਕਰਨਾ ਚਾਹੁੰਦੇ, ਕਿਉਂਕਿ 31 ਥਾਂ ਉਹ 31 ਚੁੱਲ੍ਹੇ ਨੇ, ਇੱਕ ਚੁੱਲ੍ਹਾ ਨਹੀਂ ਹੈਗਾ। ਜੇ ਇੱਕ ਚੁੱਲ੍ਹਾ ਹੋਵੇ ਉਹਦੇ ਨਾਲ ਸਮਝੌਤਾ ਹੁੰਦਾ, 31 ਚੁੱਲ੍ਹਿਆਂ ਨਾਲ ਸਮਝੌਤਾ ਨਹੀਂ ਹੋ ਸਕਦਾ, ਮੰਨ ਲਿਆ ਕਰੋ। ਇਹ ਮੇਰੀ ਅੰਡਰਸਟੈਂਡਿੰਗ ਹੈ, ਦ ਵੇ ਪੋਲੀਟਿਕਸ ਇੱਦਾਂ ਚੱਲਦੀ ਹੈ ਕਿ ਉਹ ਕੋਈ ਮੋਹਰੇ ਬਰਾਬਰ ਦੀ ਧਿਰ ਹੋਵੇ, ਖੜੀ ਹੋਵੇ। ਹੁਣ ਇਹਨਾਂ ਨੂੰ ਇੱਕ ਲੀਡਰ ਚਾਹੀਦਾ ਹੈ, ਮੇਰੇ ਹਿਸਾਬ ਨਾਲ ਟਕੈਤ ਸਾਹਿਬ ਇਜ਼ ਅ ਬੈਸਟ ਪਰਸਨ ਟੂ ਲੀਡ ਦਾ ਹੋਲ ਐਜੀਟੇਸ਼ਨ ਔਨ ਬਿਹਾਫ ਆਫ ਹੋਲ ਫਾਰਮਿੰਗ ਕਮਿਊਨਿਟੀ ਆਫ ਇੰਡੀਆ। ਉਹ ਹੁਣ ਆਪਣੀਆਂ ਜਥੇਬੰਦੀਆਂ ਚਮਕਾਉਣ ਦੇ ਚੱਕਰਾਂ ਦੇ ਵਿੱਚ ਫਸੇ ਹੋਏ ਸੀ ਅੱਜ ਤੱਕ, ਜਿਹੜੇ ਐਜੀਟੇਸ਼ਨ ਤਾਂ ਫੇਲ ਹੋ ਰਿਹਾ ਆ। ਇਹਨਾਂ ਨੂੰ ਇੱਕ ਲੀਡਰ ਚਾਹੀਦਾ, ਸਾਰੇ ਇੰਡੀਆ ਦੀ ਤਰਜਮਾਨੀ ਕਰਨ, ਨਾ ਕਿ ਇੱਦਾਂ ਲੱਗੇ ਕਿ ਪੰਜਾਬ ਜਾਂ ਹਰਿਆਣੇ ਦੇ ਨੇ ਜਾਂ ਇਕੱਲੇ ਸਿੱਖ ਨੇ, ਠੀਕ। ਇਹ ਸਾਰੇ ਇੰਡੀਆ ਨੂੰ ਰੀਪ੍ਰਜੈਂਟ ਕਰਨ ਕਿਸਾਨ, ਇੱਕ ਉਹਨਾਂ ਦਾ ਲੀਡਰ ਹੋਵੇ। ਮੈਨੂੰ ਲੱਗਦਾ ਟਕੈਤ ਸਾਹਿਬ ਵਿਲ ਡੂ ਇਟ, ਅਤੇ ਫਿਰ ਜਾ ਕੇ ਫਿਰ ਵੀ ਕੰਪਰੋਮਾਈਜ਼ ਹੋਊਗਾ। ਜੇ ਕਹੋ ਬਈ ਟਕੈਤ ਸਾਹਿਬ ਨੇ ਜੀ ਅੱਧੀ ਗੱਲ ਮੰਨ ਲਈ ਅੱਧੀ ਨਹੀਂ, ਮੈਂ ਨਹੀਂ, ਇਹਨਾਂ ਨੂੰ ਵੀ ਮੰਨਣੀ ਪੈਣੀ ਆ, ਉਹਨਾਂ ਨੂੰ ਵੀ ਮੰਨਣੀ ਪੈਣੀ ਆ, ਇੱਦਾਂ ਨਹੀਂ ਹੋ ਸਕਦਾ, ਨਾ ਹੀ
ਆਪਣੇ ਨੂੰ, ਸਮਾਜ ਨੂੰ, ਆਪਣੇ ਪੰਜਾਬ ਦੇ ਕਿਸਾਨਾਂ ਨੂੰ, ਸਾਰਿਆਂ ਨੂੰ ਇਹ ਗੱਲ ਮੰਨਣੀ ਪੈਣੀ ਆ ਕਿ ਫਲੈਕਸੀਬਿਲਟੀ
ਲਿਆਉਣੀ ਪੈਣੀ ਆ
ਸਰਕਾਰ ਦੀ ਵੀ, ਫਲੈਕਸੀਬਿਲਟੀ ਆਉਣੀ ਪੈਣੀ ਆ। ਜੇ ਫਲੈਕਸੀਬਿਲਟੀ ਨਹੀਂ ਲਿਆਓਗੇ ਤਾਂ ਸਰਕਾਰ ਦੇ ਕੋਲ ਮੁਹਿੰਮ ਨੂੰ ਫੇਲ ਕਰਨ ਦੇ ਬਹੁਤ
ਤਰੀਕੇ
ਦੇਖੇ ਰਿਹਾ, ਕਿੱਦਾਂ
ਭਾਜੀ ਦੇਖੋ
ਫੇਲ ਕੀਤਾ ਜਾ ਰਿਹਾ।
ਇਹ ਅੰਡਰਸਟੈਂਡ ਕਰਨਾ ਪੈਣਾ ਸਾਡੇ ਜਿਹੜੇ ਲੀਡਰਸ਼ਿਪ ਮੋਹਰੇ ਬੈਠੀ ਆ, ਇਹ ਕੋਈ ਇੱਕ ਫਨ ਨਹੀਂ ਹੈਗਾ, ਦਿਸ ਇਜ਼ ਨੋਟ ਫਨ। 2-3 ਮਹੀਨੇ ਹੋ ਗਏ ਨੇ ਘਰੋਂ ਬੇਘਰ, 100 ਕਰੋੜ ਦਾ ਤੇਲ ਤਾਂ 26 ਜਨਵਰੀ ਨੂੰ ਫੂਕ ਦਿੱਤਾ ਆ, ਉਹ ਕਿਹਦੀ ਜੇਬ ਚੋਂ ਆਇਆ? ਕਿਸਾਨ ਜਥੇਬੰਦੀਆਂ ਦੀ ਜੇਬ ਚੋਂ ਥੋੜ੍ਹੋ ਆਇਆ, ਕਿਸਾਨਾਂ ਦੀ ਜੇਬ ਚੋਂ ਆਇਆ, ਲੋਕਾਂ ਦੀ ਜੇਬ ਚੋਂ ਆਇਆ। ਕਿੰਨੀ ਕੁ ਦੇਰ ਲੋਕਾਂ ਦੇ ਪੁੱਤ ਮਰਨੇ ਆ ਉੱਥੇ? ਇਹਨਾਂ ਨੂੰ ਅਰਜੈਂਸੀ ਚਾਹੀਦੀ ਇਹਨੂੰ ਸੋਲਵ ਕਰਨ ਦੀ, ਨਾ ਕਿ ਵਿਹਲੇ ਬੈਠ ਕੇ ਕਦੇ ਆਹ ਕਰ ਲਿਆ ਕਦੇ ਉਹ ਕਰ ਲਿਆ, ਉੱਥੇ ਭਾਸ਼ਣ ਦੇਈ ਜਾਣੇ, ਪੈਸੇ ਬਾਹਰੋਂ ਆਈ ਜਾਂਦੇ ਆ। ਦੈਟਸ ਨੋਟ ਰਾਈਟ। ਇਹ ਐਜੀਟੇਸ਼ਨ ਦਾ ਰਿਜ਼ਲਟ ਛੇਤੀ ਤੋਂ ਛੇਤੀ ਦੋਹਾਂ ਧਿਰਾਂ ਨੂੰ ਕੱਢਣਾ ਚਾਹੀਦਾ। ਗੌਰਮੈਂਟ ਵੀ ਦੁਖੀ ਹੈ ਔਰ ਇਹ ਦੁਖੀ ਲੱਗਦੇ ਨਹੀਂ ਮੈਨੂੰ, ਲੋਕ ਦੁਖੀ ਨੇ, ਲੀਡਰ ਲੀਡਰਾਂ ਦੇ ਕੋਈ ਕੰਮ 'ਤੇ ਜੂ ਨਹੀਂ ਸਰਕ ਰਹੀ। ਇਹ ਨੈਗੋਸ਼ੀਏਸ਼ਨ ਕਰਨੀ ਚਾਹੀਦੀ ਹੈ, ਇਟ ਮਸਟ ਸਟੋਪ। ਇਹ ਹੌਲੀ ਹੌਲੀ ਉਲਟ ਹੋ ਜਾਣੀ ਹੈ ਐਜੀਟੇਸ਼ਨ, ਲੋਕਾਂ ਦੀ ਸਿੰਪਥੀ ਖਤਮ ਹੋ ਜਾਣੀ ਹੈ। ਇਹਨਾਂ ਕੋਲ ਵੀ ਲਿਮਿਟਡ ਟਾਈਮ ਹੈ।
ਲੋਕਾਂ ਦੀ ਸ਼ਕਤੀ ਤਾਂ ਅਮਨਦੀਪ, ਲੋਕਾਂ ਨੂੰ ਤਾਂ ਸਮਝਾਉਣਾ, ਸਮਝਦਾਰ ਵੀ ਹੈ, ਲੋਕਾਂ ਨੂੰ ਥੋੜ੍ਹੇ ਫਲੈਕਸੀਬਿਲਿਟੀ ਦਿਖਾਉਣੀ ਚਾਹੀਦੀ ਹੈ। ਕਾਨੂੰਨ ਲੋਕ ਜਿੱਤੇ, ਲੋਕਾਂ ਦੀ ਮਿਹਮ ਆ, ਜਨ ਮਿਹਮ ਆ, ਉਹ ਤਾਂ ਲਗਭਗ ਜਿੱਤੇ ਗਏ ਸੀ, ਜਿੱਤ ਲਗਭਗ ਨੀ 100% ਹੀ ਜਿੱਤ ਗਏ ਸੀ। ਉਹਨਾਂ ਨੂੰ ਸਰਕਾਰ ਨੇ ਬੈਕਫੁੱਟ ਤੇ ਨੀ ਪਿੱਛੇ ਤੱਕ ਦਿੱਤਾ ਸੀ, ਉਹਨਾਂ ਨੇ ਏਦਾਂ ਦੀਆਂ ਨਾ ਉਹਨਾਂ ਨੂੰ ਓਵਰ ਪਿੱਚ ਮਾਰੀਆਂ ਕਿ ਬਿਲਕੁਲ ਕਲੀਨ ਬੋਲਡੇ ਕਰ ਦਿੱਤੇ ਸੀ ਸਰਕਾਰ ਜਨਤਾ ਨੇ। ਤੇ ਮੇਰੇ ਖਿਆਲ
ਹਜੇ ਵੀ ਭਾਜੀ ਸਟਿਲ ਦੇਅਰ, ਪਰ ਇਨ ਦਾ ਐਂਡ ਕੀ ਆ, ਆਪਾਂ ਨੂੰ ਇਹ ਮੰਨਣਾ ਪੈਣਾ ਹੈ ਕਿ ਰਿਫੋਰਮ ਚਾਹੀਦੀ ਹੈ। MSP ਫਰੌਡ ਚੱਲ ਰਿਹਾ ਆ, ਚੱਲਦਾ ਆ ਪਿਛਲੇ ਕਈ ਸਾਲਾਂ ਤੋਂ, ਉਹਦਾ ਡਾਇਰੈਕਟ ਫਾਇਦਾ ਵਪਾਰੀ ਤੇ ਪੋਲੀਟੀਸ਼ੀਅਨ ਉਠਾ ਰਿਹਾ, ਇਟ ਮਸਟ ਸਟੌਪ।
ਇਹ ਅਮਨਦੀਪ ਇਹ ਕਾਨੂੰਨ ਨਹੀਂ ਹੈ, ਇਹ ਰਿਫੋਰਮਸ ਆ,
ਇਹ ਰਿਫੋਰਮ
ਚਾਹੀਦੇ ਆ, ਚਾਹੀਦੇ। ਹੁਣ ਤੁਸੀਂ ਦੇਖੋ, ਤੁਸੀਂ ਅਸੀਂ ਅਡਾਨੀ ਅਵਾਨੀ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਅੱਜ ਕੱਲ੍ਹ ਕਲੀਅਰ ਕੀਤੀ ਆ ਕਿ ਉੱਧਰ ਕੇ ਇੱਧਰ ਵੇਚਦੇ ਆ, ਪ੍ਰੋਫਿਟ ਉਹ ਲਾਏ, ਉਹ ਨਿੱਕੇ ਨਿੱਕੇ ਅਡਾਨੀ ਆ, ਹੋਰ ਕੌਣ ਆ ਉਹ?
ਨਹੀਂ, ਉਹ
ਇਹਨਾਂ ਨੂੰ ਖਤਮ ਕਰਨ ਦੀ ਸਰਕਾਰ ਕੋਸ਼ਿਸ਼ ਕਰ ਰਹੀ
ਹੈ। ਜਾਂ ਤਾਂ MSP ਸਾਰੇ ਖਤਮ ਕਰਨ, ਜਾਂ MSP ਸਾਰੇ ਲਾ ਦੇਣ ਬਲੈਕ, ਤਾਂ
ਜਾਂ ਨੂੰ ਯੂਨੀਵਰਸਲ ਕਰਨ।
ਯੂਨੀਵਰਸਲ ਕਰਨ, ਪਰ ਮੇਰਾ ਪ੍ਰਪੋਜ਼ਲ ਇਹ ਸੀਗਾ, ਜਿਹੜਾ ਮੈਂ ਹੁਣ ਵੀ, ਚਲੋ ਸੁਣਦੇ ਹੋਣਗੇ, ਲੈ ਲੈਣ, ਮੈਂ ਪਹਿਲਾਂ ਵੀ ਉਹਦੇ ਵਿੱਚ ਵੀ ਦਿੱਤਾ ਕਿ MSP ਨਹੀਂ ਚਾਹੀਦੀ, MSP ਵੱਲ ਮਿਨੀਮਮ ਸਪੋਰਟ ਪ੍ਰਾਈਜ਼ ਨਹੀਂ ਚਾਹੀਦੀ, MSP ਚਾਹੀਦੀ ਆ। ਉਹ MSP ਹੋਰ ਹੈ, ਉਹ ਹੈਗੀ ਮਿਨੀਮਮ ਸੈਲਿੰਗ ਪ੍ਰਾਈਜ਼। ਕਿ ਜੇ ਕਣਕ ਹੈ ਨਾ, ਇਹ ਕਾਨੂੰਨ ਬਣਾ ਦੇਣ, ਜਿੱਦਾਂ ਪੰਜਾਬ 'ਚ ਵੀ ਬਣਾਇਆ, ਹਰਿਆਣੇ 'ਚ ਵੀ ਬਣਾਇਆ, ਕਿ 1800 ਤੋਂ ਘੱਟ ਕਣਕ ਨਾ ਕੋਈ ਖਰੀਦ ਸਕਦਾ ਨਾ ਕੋਈ ਵੇਚ ਸਕਦਾ, ਇੰਨੇ ਤੋਂ 2100 ਤੋਂ ਘੱਟ ਨਾ ਕੋਈ ਝੋਨਾ ਵੇਚ ਸਕਦਾ ਨਾ ਕੋਈ ਖਰੀਦ ਸਕਦਾ। MSP ਮਿਨੀਮਮ ਸੈਲਿੰਗ ਪ੍ਰਾਈਸ, ਜਿਹਨੂੰ ਕਿ MRP ਕਹਿੰਦੇ ਆ ਅਸੀਂ ਰੀਟੇਲ ਭਾਸ਼ਾ ਦੇ ਵਿੱਚ,
ਮਿਨੀਮਮ ਸੈਲਿੰਗ ਐਂਡ ਬਾਇੰਗ ਪ੍ਰਾਈਸ।
ਸੈਲਿੰਗ ਪ੍ਰਾਈਸ, ਜਾਣੀ ਕਿ ਕਿਸਾਨ ਇਹ ਤੋਂ ਘੱਟ ਵੇਚ ਹੀ ਨਹੀਂ ਸਕਦਾ ਤੇ ਕੰਪਨੀ ਇਹ ਤੋਂ ਘੱਟ ਖਰੀਦ ਹੀ ਨਹੀਂ ਸਕਦੀ। ਠੀਕ ਹੈ, ਜਿਹੜਾ ਕੋਈ ਖਰੀਦੂਗਾ ਜਾਂ ਵੇਚੂਗਾ ਉਹ ਗੈਰ ਕਾਨੂੰਨੀ ਹੋਊਗਾ, ਉਹ ਤਾਂ ਕੇਸ
ਚੱਲ ਹੋਊਗਾ,
ਇਲੀਗਲ ਹੋਊਗਾ। ਫਿਰ ਦੇਖਿਓ,
ਉਹ ਲੈਜੀਟਮੇਟ ਨਹੀਂ ਹੋਊਗਾ।
ਹਾਂ, ਉਹ ਚਾਹੇ ਫਿਰ ਯੂਪੀ ਹੋਵੇ, ਚਾਹੇ ਉਹ ਤਾਮਿਲਨਾਡੂ ਹੋਵੇ, ਚਾਹੇ ਉੜੀਸਾ ਹੋਵੇ, ਫਿਰ ਪ੍ਰਾਈਸ ਕੰਪਨੀ ਕਿਤੇ ਵੀ ਜਾ ਕੇ ਕਿਸਾਨ ਨੂੰ ਐਕਸਪਲੋਇਟ ਨਹੀਂ ਕਰ ਸਕਦੀ, ਵੀ ਐਸ ਮੈਂ ਸੂਬੇ 'ਚੋਂ ਸਸਤਾ ਚੱਕ ਲਿਆਵਾਂ ਅਤੇ ਪੰਜਾਬ ਦੇ ਵਿੱਚ ਮੈਂ ਆ ਕੇ ਮਹਿੰਗਾ ਵੇਚ ਸਕਦਾ ਹਾਂ। MSP ਇਹ MSP ਖਤਮ ਕਰਕੇ MSP ਲਾਗੂ ਕਰਨੀ ਚਾਹੀਦੀ, ਜਾਣੀ ਕਿ ਮਿਨੀਮਮ ਸਪੋਰਟ ਪ੍ਰਾਈਸ ਖਤਮ ਕਰਕੇ ਮਿਨੀਮਮ ਸੈਲਿੰਗ ਪ੍ਰਾਈਸ ਲਾਗੂ ਕਰਨੀ ਚਾਹੀਦੀ ਆ। ਇਹ ਸਰਕਾਰ ਦਾ ਬਿਜ਼ਨਸ ਨਹੀਂ ਹੈਗਾ ਟੂ ਰਨ ਅ ਪੀਪਲਸ ਬਿਜ਼ਨਸ, ਉਹ ਲੋਕਾਂ ਦਾ ਬਿਜ਼ਨਸ ਚਲਾਉਣਾ ਸਰਕਾਰ ਦਾ ਬਿਜ਼ਨਸ ਨਹੀਂ ਹੈਗਾ। ਲੋਕਾਂ ਦਾ ਕੰਮ ਹੈਗਾ, ਸਰਕਾਰ ਦਾ ਕੰਮ ਹੈਗਾ ਐਡਮਿਨਿਸਟ੍ਰੇਸ਼ਨ ਚਲਾਉਣਾ, ਉਹਨਾਂ ਨੂੰ ਇਨਵਾਇਰਮੈਂਟ ਦੇਣਾ ਕੰਮ ਕਰਨ ਨੂੰ। ਇੱਦਾਂ ਥੋੜ੍ਹਾ ਹੋਇਆ ਵੀ ਮੈਂ ਹੁਣ ਇੱਥੇ ਬੇਰੀ ਲਾ ਤੀ 500 ਖੇਤ ਅਮਰੀਕਾ ਦੇ ਅੰਗੂਰਾਂ ਵਾਂਗ, ਅਤੇ ਵਿਕੇ ਜਾਂ ਨਾ ਵਿਕੇ ਸਰਕਾਰ ਨੂੰ ਲੈਣੀ ਪੈਣੀ ਆ। ਉਹ ਤਾਂ ਟੈਕਸਪੇਅਰ ਦਾ ਪੈਸਾ ਆ, ਟੈਕਸਪੇਅਰ 'ਤੇ ਲੋਡ ਕਿਉਂ ਪਵੇ? ਉਹ ਉੱਨੀ ਅੰਗੂਰ ਲਾਵੇ, ਉੱਨੀ ਫਸਲ ਲਾਵੇ, ਉੱਨੀਆਂ ਬੇਰੀਆਂ ਲਾਵੇ ਜਿੰਨੀ ਉਹਦੀ ਵਿਕਦੀ ਹੈ ਸੈਲਿੰਗ ਪ੍ਰਾਈਸ 'ਤੇ। ਫਿਰ ਕਿਸਾਨ ਨੂੰ ਵੀ ਐਗਰੀ ਬਿਜ਼ਨਸ ਕਰਨ ਦੀ ਸੋਝੀ ਆਊਗੀ ਵੀ ਮੈਂ ਕਿੱਦਾਂ ਕਰਨੀ ਆ। ਹੁਣ ਤਾਂ ਸਰਕਾਰ ਚੱਕੀ ਜਾ ਰਹੀ ਆ, ਲੈ ਅਸੀਂ ਸਾਨੂੰ ਕੀ ਆ, ਉੱਥੇ ਮੰਡੀ ਸਿੱਟੇ ਆਣੀ, ਇੰਨੇ ਪੈਸੇ ਮਿਲ ਜਾਣੇ। ਦੈਟਸ ਰੋਂਗ, ਇਹ ਗਲਤ ਹੈ। ਸਰਕਾਰ ਦਾ ਬਿਜ਼ਨਸ ਨਹੀਂ ਹੈਗਾ ਲੋਕਾਂ ਦੇ ਬਿਜ਼ਨਸ ਚਲਾਉਣਾ। ਸਰ ਮੁਹੱਬਤ ਹੋਣੀ ਸਮਝਦੇ ਹੋਣਗੇ ਕਿਉਂਕਿ ਉਹਨਾਂ ਨੇ MBA ਕੀਤੀ, ਮੈਂ ਵੀ ਗੱਲਾਂ ਉਹਨਾਂ ਕੋਲ ਸੁਣ ਕੇ ਸੁਣਾਉਣਾ ਹੁੰਦਾ, ਮੈਂ ਕਿਹੜੇ ਬਹੁਤ MBA ਕੀਤੀ ਹੋਇਆ। ਸੋ ਅਮਰੀਕ ਭਾਅ ਜੀ, ਇਹ ਜਿਹੜੀ ਲੀਡਰਸ਼ਿਪ ਦੀ ਗੱਲ ਹੈ, ਲੀਡਰਸ਼ਿਪ ਫੇਲ ਹੋਇਆ 26 ਜਨਵਰੀ ਨੂੰ। ਇਹ ਇੱਕ ਲੀਡਰ ਦੇ ਜਾਂ ਇੱਕ ਬੰਦੇ ਦੇ ਉੱਤੇ ਤੁਸੀਂ ਭਾਂਡੇ ਨਹੀਂ ਭੰਨ ਸਕਦੇ। ਇਹ ਸਾਰਿਆਂ ਦੇ ਬਿਆਨ ਤੁਹਾਨੂੰ ਸੁਣਾਏ ਆ, ਸਾਡੇ ਕੋਲ ਸਾਰਾ ਡਾਕੂਮੈਂਟੇਸ਼ਨ ਪਈ ਆ, ਅਸੀਂ ਜਰਨਲਿਸਟ ਹਾਂ, ਅਸੀਂ ਰੇਡੀਓ ਚਲਾਉਂਦੇ ਹਾਂ, ਅਸੀਂ ਮੂਰਖ ਨਹੀਂ ਹੈਗੇ। ਅਸੀਂ ਸਾਰੀ ਸਟੱਡੀ ਕਰਕੇ ਫਿਰ ਜੋ ਬੋਲਿਆ ਇਹ ਬੋਲਿਆ, ਪੂਰੀ ਤੁਹਾਨੂੰ ਐਵੀਡੈਂਸ ਦੇ ਨਾਲ ਸਿਖਾਲੀ ਆ। ਇਹ ਹੁਣ ਭਾਂਡੇ ਭੰਨਦੇ ਆ, ਇਹ ਟ੍ਰਿਕ ਜਿਹੜੇ ਨੇ ਇਹ SDM ਲੈਵਲ ਦੇ ਟ੍ਰਿਕ ਨੇ ਜਿਹੜੇ ਖੇਡ ਰਹੇ ਨੇ ਜਥੇਬੰਦੀਆਂ ਵਾਲੇ, ਇਹ ਬਹੁਤ ਪੁਰਾਣੇ ਟ੍ਰਿਕ ਨੇ, ਛੋਟੇ ਛੋਟੇ।
DC ਦਫ਼ਤਰ ਘੇਰ ਲਿਆ, ਕਚਹਿਰੀਆਂ ਘੇਰ ਲਈਆਂ, ਇੱਦਾਂ ਦੇ ਇਹ ਲੋਕ ਆ। ਇਹ ਤੁਹਾਡੀ ਗੱਲ ਮੰਨਦਾ,
ਮੈਂ ਤੁਹਾਨੂੰ ਇੱਕ ਮਿੰਟ ਭਾਜੀ DC ਦੇ
ਜਿਹੜਾ ਲੀਡਰ ਆ ਨਾ,
ਇੱਕ ਮਿੰਟ ਭਾਜੀ, DC ਦੇ ਦਫ਼ਤਰ ਦੀ ਘੇਰਨ ਦੀ ਗੱਲ ਸੁਣਾਉਣੀ, ਤੁਸੀਂ ਆਪੇ ਸਮਝੋਗੇ ਕਿੱਦਾਂ ਚੱਲਦਾ। ਨਵੇਂ ਸ਼ਹਿਰ ਦੀ ਗੱਲ ਹੈ, ਠੀਕ ਹੈ, ਤੇ ਸਾਡੇ ਉੱਥੇ ਮਿੱਤਰ ਨੇ, ਕਚਹਿਰੀਆਂ ਦੇ ਵਿੱਚ ਵਕੀਲ ਨੇ, ਉਹ ਮੈਂ ਕਿਹਾ ਯਾਰ ਮੈਂ ਆਉਣਾ ਸੀ ਇੱਥੇ ਮੁਜ਼ਾਹਰਾ ਕਰ ਰਹੇ ਸੀ ਡੀ ਸੀ ਦੇ ਦਫ਼ਤਰ ਮੂਹਰੇ ਰੋਕਿਆ ਹੋਇਆ ਸੀ ਉਹ ਕਹਿੰਦਾ ਭਾਅ ਜੀ ਸਾਹਿਬ ਡਰਾਮਾ ਆ ਕਹਿੰਦਾ ਇਹ ਡੀ ਸੀ ਕੋ ਗਏ ਆ ਪਰਸੋਂ ਕਹਿੰਦੇ ਜੀ ਆ ਜਿਹੜੀ ਬਿਜਲੀ ਹੈ ਨਾ ਇਹ ਖੰਭੇ ਪ੍ਰਾਈਵੇਟ ਕਰਨੇ ਆ ਠੀਕ ਹੈ ਇਹ ਆ ਦੋ ਤਿੰਨ ਸਾਲ ਦੀ ਗੱਲ ਹੋਊਗੀ ਖੰਭੇ ਪ੍ਰਾਈਵੇਟ ਕਰਨੇ ਆ ਅਤੇ ਹੁਣ ਉਹ ਕਹਿੰਦੇ ਵੀ ਪ੍ਰਾਈਵੇਟ ਕਰਨੇ ਆ ਵੀ ਮਾੜਾ ਮੋਟਾ ਰੌਲਾ ਵੀ ਪੈਣਾ ਚਾਹੀਦਾ ਅਤੇ ਉਹ ਕਹਿੰਦੇ ਇੱਦਾਂ ਕਰੋ ਇਹਨਾਂ ਨੂੰ ਸੱਦ ਲਓ ਜਿਹੜੇ ਪ੍ਰੋਫੈਸ਼ਨਲ ਹੁਣ ਮੈਂ ਨਾਂ ਨਹੀਂ ਲੈਣਾ ਕਹਿੰਦੇ ਜਿਹੜੇ ਪ੍ਰੋਫੈਸ਼ਨਲ ਐਜੀਟੇਟਰ ਹੈ ਉਹਨਾਂ ਨੂੰ ਕਾਲ ਕੀਤੀ ਵੀ ਭਾਈ ਅਸੀਂ ਖੰਭੇ ਪ੍ਰਾਈਵੇਟ ਕਰਨ ਲੱਗੇ ਤੁਸੀਂ ਮਾੜਾ ਮੋਟਾ ਰੌਲਾ ਤਾਂ ਪਾਓ ਅਖਬਾਰ ਦੇ ਵਿੱਚ ਆਊ ਵੀ ਵਿਰੋਧ ਹੋਇਆ ਲੋਕ ਵੀ ਉੱਠਣਗੇ ਨਹੀਂ ਉਹ ਆ ਗਿਆ ਜੀ ਉਹਨੇ ਦਰੀਆਂ ਵਿਛਾਈਆਂ ਉਹਨੇ ਉਹ ਕਹਿੰਦੇ ਵੀ ਡੀ ਸੀ ਦਾ ਅਸੀਂ ਘਰਾਓ ਕਰ ਦਿੰਦੇ ਹਾਂ ਕਹਿੰਦੇ ਚਲੋ ਠੀਕ ਹੈ ਉਹ ਡੀ ਸੀ ਦੇ ਦਫ਼ਤਰ ਗਏ ਕਹਿੰਦੇ ਜੀ ਅਸੀਂ ਡੀ ਸੀ ਦੇ ਦਫ਼ਤਰ ਦਾ ਘਰਾਓ ਕਰਨਾ ਆ ਕਹਿੰਦੇ ਕਦੋਂ ਕਰੀਏ ਕਹਿੰਦੇ ਵੀ ਇੰਨੇ ਤੋਂ ਇੰਨੇ ਵਜੇ ਤੱਕ ਨਾ ਇੰਨੀ ਤਰੀਕ ਨੂੰ ਡੀ ਸੀ ਨੇ ਹੋਣਾ ਨਹੀਂ ਤੁਸੀਂ ਉਹ ਦੋ ਤਿੰਨ ਘੰਟੇ ਜਿਹੜੇ ਉਦੋਂ ਕਰ ਦਿਓ ਠੀਕ ਹੈ ਚਲੋ ਜੀ ਉਹ ਤੈਅ ਹੋ ਗਈ ਉਹਨੇ ਲਿਆ ਕੇ ਲਾਲ ਦਰੀਆਂ ਵਿਛਾ ਦਿੱਤੀਆਂ ਆ ਕੇ ਉੱਥੇ ਬਹਿ ਗਿਆ ਮੁਰਦਾ ਵਾ ਡੀ ਸੀ ਤਾਂ ਅੰਦਰ ਹੈ ਹੀ ਨਹੀਂ ਸੀ ਉਹਨੂੰ ਪਤਾ ਸੀ ਉਹ ਤਾਂ ਗਿਆ ਹੋਇਆ ਉਹ ਜਦੋਂ ਨਾ ਉਹਦਾ ਸੈਕਟਰੀ ਆਇਆ ਹੁਣ ਡੀ ਸੀ ਦਾ ਵਾਣ ਵਾਲੇ ਹੁਣ ਉੱਠ ਖੜੋ ਉਹ ਕਹਿੰਦੇ ਹੁਣ ਇੱਦਾਂ ਚੰਗੇ ਲੱਗਦੇ ਉੱਠਦੇ ਤੁਸੀਂ ਸਾਨੂੰ ਉਠਾਲੋ ਨਾ ਪੁਲਿਸ ਦੇ ਦੋ ਚਾਰ ਡੰਡੇ ਮਾਰੋ ਤਾਂ ਉੱਠਾਂਗੇ ਅਸੀਂ ਉਹ ਚਲੋ ਜੀ ਉਹ ਸਾਰਾ ਸੈੱਟ ਸੀਗਾ ਉਹ ਨਹੀਂ ਆ ਗਿਆ ਚਲੋ ਕਰਕੇ ਫੋਟੋਆਂ ਖਿੱਚ ਕੇ ਚੱਲ ਮੇਰੇ ਭਾਈ ਬਾਹਰ ਉਹ ਇਕੱਠੇ ਪੁਲਿਸ ਵਾਲੇ ਚਾਹ ਪੀਣ ਉਹਦੇ ਤੇ ਢਾਬੇ ਦੇ ਅੰਦਰ ਡਾਂਗੋ ਡਾਂਗੀ ਬਾਹਰ ਇਕੱਠੇ ਹੋ ਕੇ ਚਾਹ ਪੀ ਕੇ ਆਰਾਮ ਨਾਲ ਘਰਾਂ ਚੱਲ ਗਏ ਅਗਲੇ ਦਿਨ ਅਖਬਾਰ ਦੇ ਵਿੱਚ ਫੋਟੋ ਆ ਗਈ ਆ ਫਲਾਨੇ ਜਥੇਬੰਦੀ ਵੱਲੋਂ ਡੀ ਸੀ ਦਫ਼ਤਰ ਦਾ ਘਰਾਓ ਲਾਠੀ ਚਾਰਜ ਹੋਇਆ ਹੈ ਨਾ ਅਤੇ ਮੰਗਾਂ ਮੰਨ ਕੇ ਚਲੋ ਜੀ ਮੁੜ ਕੇ ਕੋਈ ਕੁਛ ਨਹੀਂ ਬਸ ਉਹ ਡਾਕੂਮੈਂਟ ਬਣ ਗਿਆ ਵੀ ਹਾਂ ਵੀ ਇਹ ਵਿਰੋਧ ਹੋਇਆ ਸੀ ਉਹ ਸਾਰਾ ਹੀ ਸੈਟਅਪ ਸੀਗਾ ਸਾਰਾ ਹੀ ਸੈਟਅਪ ਹੁੰਦਾ ਉਹ ਆਲਮੋਸਟ ਹਨਾ ਸੋ ਇਹੋ ਜਿਹੇ ਜਿਹੜੇ ਐਪੀਸੋਡ ਹੈ ਇਹ ਇਹ ਪਤਾ ਹੈ ਇਹ ਆਮ ਲੋਕਾਂ ਨੂੰ ਪਤਾ ਹੈ ਪੰਜਾਬ ਦਿਆਂ ਨੂੰ ਸਾਨੂੰ ਬਾਹਰ ਬੈਠਿਆਂ ਨੂੰ ਨਹੀਂ ਪਤਾ ਪਰ ਇਹ ਆਮ ਲੋਕਾਂ ਨੂੰ ਉੱਥੇ ਪਤਾ ਹੈ ਕਿ ਇਹ ਜਿਹੜੀ ਇਹੀ ਫਿਰ ਹੁਣ ਦੇਖੋ ਐਡਾ ਪਲੈਟਫਾਰਮ ਮਿਲ ਜਾਣਾ ਇਹਨਾਂ ਇਹ ਤਾਂ ਕੱਚਾ ਧੂੰਆਂ ਮਾਰ ਰਹੇ ਨੇ ਬੰਦੇ ਹਨਾ ਹੁਣ ਲੋਕ ਜਿਹੜੇ ਪਿੱਛੇ ਖੜੇ ਨੇ ਨਾ ਉਹ ਭਾਵਨਾ ਨਾਲ 90% ਲੋਕ ਜਿਹੜੇ ਨੇ ਉਹ ਸੱਚੀ ਵਲੁੰਦਰੇ ਗਏ ਹੋਏ ਗਏ ਨੇ ਔਰ ਹੁਣ ਉਹਨਾਂ ਜਿਹੜੀ ਲੈਕ ਆਫ
ਅਮਨਦੀਪ ਮੈਨੂੰ ਕੱਚੇ ਧੂੰਏ ਤੋਂ ਗੱਲ ਆ ਗਈ ਨਾ ਜੇ ਨਾ ਚੰਗੀ ਕੋਈ ਨੌਕਰੀ ਲੱਗ ਜਾਵੇ ਚਾਰ ਪੈਸੇ ਆ ਜਾਣ ਬੰਦੇ ਕੋਲ ਨਾ ਉਹ ਪੈਸੇ ਟਿਕਣ ਨਹੀਂ ਦਿੰਦੇ ਬੰਦੇ ਨੂੰ ਤਾਂ ਉਹ ਬੰਦਾ ਫਿਰ ਨਾ ਜਿਹੜੀ ਕਾਰ ਹੁੰਦੀ ਆ ਜਿਹਦਾ ਪਾਰਟੀ ਵਿੱਚ ਜਾਂਦਾ ਉਹ ਯਾਰ ਮੇਰੀ ਤਾਂ ਨਾ ਕਾਰ ਖਰਾਬ ਹੋ ਗਈ ਉਹ ਕੱਚਾ ਧੂੰਆਂ ਮਾਰਨ ਲੱਗ ਪਈ ਆ ਮੈਂ ਨਾ ਹੁਣ ਨਵੀਂ ਜਿਹੀ ਕਾਰ ਕਢਾਉਣੀ ਆ ਆਪਣੇ ਨਾ ਸਬਰ ਸੰਤੋਖ ਨਾਲ ਜ਼ਿੰਦਗੀ ਤੀਰ ਕਰਨੀ ਘਰ ਬਣਾਉਣਾ ਜਿਹੜੇ ਚਾਰ ਪੈਸੇ ਆ ਜਾਂਦੇ ਅਸੀਂ ਸਾਡੇ ਵਰਗੇ ਲੋਕ ਮੇਰੇ ਵਰਗੇ ਲੋਕ ਬੜਾ ਘਰ ਬਣਾਉਣ ਦੀ ਕੋਈ ਕੋਸ਼ਿਸ਼ ਕਰਦੇ ਆ ਹਨਾ ਏਦਾਂ ਫਿਰ ਡੈਮੋਨਸਟ੍ਰੇਸ਼ਨ ਇਫੈਕਟ ਆ ਜਾਂਦਾ ਇਹੀ ਡੈਮੋਨਸਟ੍ਰੇਸ਼ਨ ਇਫੈਕਟ ਹੁਣ ਜਿਹੜਾ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਉਹਨਾਂ ਵਿੱਚ ਵੀ ਹੋਊਗਾ ਕਿਉਂਕਿ ਹਰ ਬੰਦਾ ਆ ਚਾਹੇ ਉਹ ਵਿਦੇਸ਼ ਵਿੱਚ ਬੈਠਾ ਹੋਵੇ ਚਾਹੇ ਉਹ ਆਪਣੇ ਦੇਸ਼ ਵਿੱਚ ਬੈਠਾ ਹੋਵੇ ਕਿਤੇ ਵੀ ਬੈਠਾ ਹੋਵੇ ਉਹ ਮਦਦ ਕਰ ਰਿਹਾ ਇਸ ਕਿਸਾਨੀ ਸੰਘਰਸ਼ ਦੀ ਪੈਸੇ ਦੇ ਥਰੂ ਵੀ ਇਮੋਸ਼ਨਲ ਇਮੋਸ਼ਨ ਭਾਵਨਾ ਥਰੂ ਵੀ ਜਾਂ ਹੋਰ ਕਿਸੇ ਢੰਗ ਨਾਲ ਵੀ ਹਰ ਕੋਈ ਇਹਦੀ ਮਦਦ ਕਰਨ ਜਾ ਰਿਹਾ ਹੈ ਅਤੇ ਕਈ ਵਾਰੀ ਇੱਦਾਂ ਵੀ ਹੁੰਦਾ ਕਿ ਬਣਿਓ ਬਣਿਓ ਸਟਰਕਚਰ ਨੂੰ ਅਸੀਂ ਐਵੇਂ ਨਾ ਗਰਾ ਦਈਏ ਹੁਣ ਤਾਂ ਮੌਕਾ ਆ ਕਿ ਇਸ ਨੂੰ ਅਸੀਂ ਇਹ 'ਤੇ ਰਾਜ ਕਰ ਸਕਦੇ ਹਾਂ ਜਾਂ ਇਹਦਾ ਆਨੰਦ ਮਾਣ ਸਕਦੇ ਹਾਂ ਅਤੇ ਤੁਸੀਂ ਨਹੀਂ ਦੇਖਿਆ ਵੀ ਜਿਹੜੇ ਜਿਹੜੀ ਲੀਡਰਸ਼ਿਪ ਆ ਉਹਨੂੰ ਇਹ ਦੱਸਣਾ ਚਾਹੀਦਾ ਲੋਕਾਂ ਨੂੰ ਵੀ ਹੁਣ ਸਰਕਾਰ ਝੁਕਦੀ ਆ ਹੁਣ ਅਸੀਂ ਥੋੜ੍ਹੇ ਜਿਹੇ ਫਲੈਕਸੀਬਲ ਹੋ ਕੇ ਇਹਦਾ ਫੈਸਲਾ ਕਰਾ ਲਈਏ ਪਰ ਲੱਗਦਾ ਆ ਕਿ ਕਰਾਉਣਾ ਹੀ ਨਹੀਂ ਚਾਹੁੰਦੀਆਂ ਕਿਉਂਕਿ ਉਹਨਾਂ ਨੂੰ ਤਾਂ ਚਿੰਤਾ ਹੋਊਗੀ ਉਹਨਾਂ ਦੀ ਲੀਡਰਸ਼ਿਪ ਹੋ ਸਕਦੀ ਹੈ ਜਿਵੇਂ ਸਮਝੌਤਾ ਹੋ ਗਿਆ ਫਿਰ ਲੋਕਾਂ ਨੂੰ ਇਹਦਾ ਫਾਇਦਾ ਹੋਣ ਲੱਗ ਪਊਗੀ ਤੁਸੀਂ ਇਹ ਨਾਲ ਕਿੰਨੇ ਸਹਿਮਤ
ਨਹੀਂ ਨਹੀਂ ਗੱਲ ਭਾਜੀ ਰੌਲਾ ਇਹ ਹੈ ਵੀ ਉਹ ਜਿਹੜੇ ਨੇ ਲੀਡਰ ਹੈ ਉਹ ਦੂਰ ਅੰਦੇਸ਼ੀ ਨਹੀਂ ਹੈਗੇ ਫਿਲਹਾਲ ਅਤੇ ਇੱਧਰ ਜਗਵੀਰ ਸਿੱਖੋਂ ਕਹਿੰਦੇ ਨੇ ਬਾਈ ਜੀ ਮੋਦੀ ਅਤੇ ਟਿਕੈਤ ਦੋਨੋਂ ਬੈਠ ਕੇ ਨਿਬੇੜ ਲੈਣ ਸਰਕਾਰ ਵੱਲੋਂ ਘੱਟੋ ਘੱਟ 100 ਤੋਂ ਵੱਧ ਅਫਸਰ ਕਿਸਾਨਾਂ ਨਾਲ ਗੱਲ ਕਰਨ ਆਉਂਦੇ ਨੇ ਪੜ੍ਹ ਦਿਓ ਹੈ ਨਾ ਵੀ ਹਾਂਜੀ ਦੇਖੋ ਇਹ ਇਹ ਜਿਹੜੀ ਨਾ ਇਨ ਦਾ ਐਂਡ ਤਾਂ ਗੱਲ ਇਹ ਮੁੱਕਣੀ ਆ ਵੀ ਜਿਹੜੀ ਨੈਗੋਸ਼ੀਏਸ਼ਨ ਹੈ ਉਹ ਦੋ ਧਿਰਾਂ ਦੇ ਵਿਚਾਲੇ ਹੋਣੀ ਆ ਉਹ ਇੱਦਾਂ ਨਹੀਂ ਹੋਣੀ ਵੀ ਇੱਕ ਧਿਰ ਵਰਸਿਸ 31 ਧਿਰਾਂ ਜਦ ਤੱਕ ਅਸੀਂ ਇੱਕ ਨਹੀਂ ਹੁੰਦੇ ਮੋਹਰੇ ਇੱਕ ਨਹੀਂ ਹੁੰਦਾ ਇੱਕ ਲੀਡਰ ਹੁਣ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਇਹ ਟੋਟਲ ਫੁੱਟ ਦੇ ਨਤੀਜੇ ਕਾਰਨ ਅੱਜ ਜੋ ਪੱਥਰਬਾਜ਼ੀ ਹੋ ਰਹੀ ਲੋਕ ਮਰ ਰਹੇ ਨੇ ਜ਼ਖਮੀ ਹੋ ਰਹੇ ਨੇ ਇਹ ਜੋ ਫੁੱਟ ਦਾ ਇਹਨਾਂ ਨੇ ਪ੍ਰਦਰਸ਼ਨ ਕੀਤਾ ਆ ਉਹਦੇ ਕਰਕੇ ਹੋ ਰਿਹਾ ਇਹ ਨਿੰਦਣਯੋਗ ਹੈ ਮੈਂ ਲਾਲ ਕਿਲੇ ਦੇ ਐਪੀਸੋਡ ਨੂੰ ਗਲਤ ਜਾਂ ਸਹੀ ਨਹੀਂ ਕਹਿੰਦਾ ਪਰ ਉਹ ਤੋਂ ਬਾਅਦ ਜੋ ਲੀਡਰਸ਼ਿਪ ਨੇ ਆਪਣੀ ਲੱਸੀ ਘੋਲੀ ਆ ਉਹ ਬਿਲਕੁਲ ਗਲਤ, ਟੋਟਲੀ ਰੋਂਗ, ਲੈਕ ਆਫ ਲੀਡਰਸ਼ਿਪ। ਅਤੇ ਹੁਣ ਜਿਹੜੀ ਆਸ ਦੀ ਕਰਨ ਟਕੈਤ ਸਾਹਿਬ ਦੇ ਵਿੱਚੋਂ ਸਾਨੂੰ ਦਿਖਾਈ ਦੇ ਰਹੀ ਹੈ, ਮੈਨੂੰ ਦਿਖਾਈ ਦੇ ਰਹੀ ਹੈ, ਉਮੀਦ ਰੱਖਦੇ ਤੁਹਾਨੂੰ ਵੀ ਦਿਖਾਈ ਦੇ ਰਹੀ ਹੋਊਗੀ, ਕਿ ਜਦੋਂ ਤੱਕ ਇੱਕ ਸਟਰੋਂਗ ਲੀਡਰ, ਧਰੱਲੇਦਾਰ, ਗਾਡਰ ਬੰਦਾ ਨਹੀਂ ਆਉਂਦਾ, ਉਦ ਤੱਕ ਇਹ ਕੰਮ ਨਹੀਂ ਬਣਨਾ। ਇਹ ਲੋਕ ਮਰੀ ਜਾਣੇ ਨੇ, ਵਧੀ ਜਾਣੇ ਨੇ, ਅਖੀਰ ਨੂੰ ਇਹ ਸਿਵਲ ਵਾਰ 'ਚ ਵੀ ਬਦਲ ਸਕਦੇ ਨੇ। ਸੋ ਇੱਧਰ ਰਜਿੰਦਰ ਸਿੰਘ ਜਿਹੜੇ ਕਿ ਅਰਸ਼ ਮੱਲੀ ਦੇ ਸੀਨੀਅਰ ਨੇ, ਉਹਨਾਂ ਬਾਰੇ ਦੱਸ ਰਹੇ ਨੇ, ਕਹਿੰਦੇ ਭਾਅ ਜੀ ਫੇਸਬੁੱਕ 'ਤੇ ਤੁਹਾਨੂੰ ਮੈਂ ਮੈਨਸ਼ਨ ਕੀਤਾ ਇੱਕ ਪੋਸਟ 'ਤੇ, ਸੁਣਿਓ ਜ਼ਰੂਰ, ਰਜਿੰਦਰ ਸਿਰੇ ਦਾ ਬੇਵਕੂਫ ਬੰਦਾ, ਮੇਰਾ ਸੀਨੀਅਰ ਹੁੰਦਾ ਸੀ, ਉਦੋਂ ਵੀ ਇਹਨੇ ਸਾਡੇ ਕੋਲੋਂ ਜੁੱਤੀਆਂ ਖਾਧੀਆਂ ਸੀ, ਅਤੇ ਬਾਕੀ ਕਹਿੰਦੇ ਉਦੋਂ ਇਹ ਪੀ ਐੱਸ ਯੂ ਨੂੰ ਲੀਡ ਕਰਦਾ ਸੀ, ਕਹਿੰਦੇ ਵਕਾਊ ਬੰਦਾ ਇਹ ਸਿਰੇ ਦਾ, ਵੀ ਸੀ ਸਾਹਿਬ ਨੇ ਇਹਦੇ ਯੂਨੀਵਰਸਿਟੀ ਐਂਟਰ ਹੋਣ 'ਤੇ ਵੀ ਵੈਨ ਰੱਖਿਆ ਹੋਇਆ ਸੀ, ਰਜਿੰਦਰ ਦਾ ਕੰਮ ਹੀ ਹੁੰਦਾ ਸੀ ਕਾਲਜ 'ਚ ਸਟ੍ਰਾਈਕ ਕਰਵਾਈ ਰੱਖਣਾ, ਸਟੱਡੀ ਨਾ ਚੱਲਣ ਦੇਣੀ, ਬਾਅਦ 'ਚੋਂ ਉਸ ਸਟ੍ਰਾਈਕ ਦੇ ਨਾਮ 'ਤੇ ਪਰਚੀਆਂ ਕੱਟ ਕੱਟ ਕੇ ਪੈਸੇ ਇਕੱਠੇ ਕਰਨਾ। ਐਗਜੈਕਟਲੀ ਦੈਟਸ ਹੈਪਨਿੰਗ ਨਾਓ। ਹੁਣ ਅੱਜ ਤੁਸੀਂ ਰਜਿੰਦਰ ਸਿੰਘ ਦਾ ਵੀ ਬਿਆਨ ਸੁਣਿਆ ਸੀ, ਦਿੱਲੀ ਆਹ ਕਰ ਦਿਆਂਗੇ, ਦਿੱਲੀ ਉਹ ਕਰ ਦਿਆਂਗੇ, ਗਾਣੇ ਵੀ ਇਹੋ ਜਿਹੇ ਆ। ਬਘੇਲ ਸਿੰਘ ਦੇ, ਬਘੇਲ ਸਿੰਘ ਨੇ ਜਾ ਕੇ ਕਿਹੜੇ ਉੱਤੇ ਸ਼ਾਂਤਮਈ ਤਰੀਕੇ ਨਾਲ ਮਤਲਬ ਕੀਤਾ ਸੀਗਾ, ਉਹਨੇ ਜਿਹੜੇ ਨਿਸ਼ਾਨ ਸਾਹਿਬ 'ਚ ਲਾਇਆ ਸੀ, ਉਹ ਬਘੇਲ ਸਿੰਘ ਦੀ ਹਿਸਟਰੀ ਤਾਂ ਪੜ੍ਹੋ। ਤੁਸੀਂ ਕੌਲ ਦੇ ਰਹੇ ਹਾਂ ਯੂਥ ਨੂੰ ਬਘੇਲ ਸਿੰਘ ਦੀ, ਭਗਤ ਸਿੰਘ ਦੀ। ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਮਾਰਿਆ ਸੀ, ਜੇ ਇਹ ਲੋਕ ਉਦੋਂ ਹੁੰਦੇ ਉਦੋਂ ਹੀ ਨਹੀਂ ਭਗਤ ਸਿੰਘ ਨੂੰ, ਭਗਤ ਸਿੰਘ ਬਣਨੇ ਹੀ ਨਹੀਂ ਸੀ ਦੇਣਾ, ਇਹੋ ਜਿਹੇ ਅਕਿਰਤਕਣ ਲੋਕ ਨੇ, ਹੈ ਨਾ। ਤੁਸੀਂ ਕੌਲ ਕਰ ਰਹੇ ਹੋ ਭਗਤ ਸਿੰਘ ਦੇ ਨਾਂ 'ਤੇ, ਕੌਲ ਕਰ ਰਹੇ ਹੋ ਤੁਸੀਂ ਬਾਬਾ ਬਘੇਲ ਸਿੰਘ ਦੇ ਨਾਂ 'ਤੇ, ਹੈ ਨਾ, ਗੱਲਾਂ ਤੁਸੀਂ ਕਰ ਰਹੇ ਹੋ ਬੱਕਰੀਆਂ ਵਾਲੀਆਂ, ਹੈ ਨਾ, ਇੱਦਾਂ ਥੋੜ੍ਹੋ ਆਉਂਦੀ ਆ। ਪਹਿਲਾਂ ਤੁਸੀਂ ਮਤਲਬ ਬੜਕਾ ਮਾਰੀ ਜਾਂਦੇ, ਫਿਰ ਨਹੀਂ ਜੀ ਨਹੀਂ, ਇਹ ਮੈਂ ਤਾਂ ਇੱਦਾਂ ਨਹੀਂ ਸੀ ਕਿਹਾ, ਮੈਂ ਤਾਂ ਇੱਦਾਂ ਨਹੀਂ, ਬਿਲਕੁਲ ਬੈਡ ਲੀਡਰਸ਼ਿਪ। ਚਲੋ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਉੱਧਰ ਬਾਸੀ ਨੇ 1 ਕਰੋੜ ਰੁਪਈਆ ਇਕੱਠਾ ਕੀਤਾ ਹੋਇਆ, ਹੁਣ ਇਹ ਨਹੀਂ ਪਤਾ ਲੱਗਣਾ ਦੇਣਾ ਕਿਹਨੂੰ।
ਮੈਂ ਵੀ 2 ਐਪੀਸੋਡ ਸੁਣੇ ਆ, ਉਹਦੇ ਵਿੱਚ ਉਹਨੂੰ ਪੈਸਾ ਉਹਨੂੰ ਪਤਾ ਨੀ ਚੱਲ ਰਿਹਾ, ਦਵਾਂਗੇ ਇਹਨੂੰ,
ਕਮਨ ਬੇਬੀ,
ਚੰਬੇ ਵਾਲੀ ਗੱਲ ਹੈ
ਕਮਨ ਭਾਜੀ, ਯੂ ਕਾਂਟ ਸੇ ਦੈਟ,
ਕਮਨ ਕਮਨ ਭਾਜੀ ਨਹੀਂ, ਕਮਨ ਬੇਬੀ, ਕਮਨ ਬੇਬੀ, ਉਹਦਾ ਡਾਇਲੋਗ ਬੜਾ ਮਸ਼ਹੂਰ ਆ। ਵੈਸੇ ਪੇਸ਼ਕਸ਼ੀ ਚੰਗੀ ਹੁੰਦੀ ਉਹਦੀ, ਉਹ
ਨਹੀਂ ਐਂਟਰਟੇਨਮੈਂਟ ਵੈਲਿਊ ਤਾਂ ਬਹੁਤ ਹੈ,
ਐਂਟਰਟੇਨਮੈਂਟ ਵੈਲਿਊ ਵੀ ਹੁੰਦਾ, ਵੀ ਬੇਹੁਦਰੀਆਂ ਗੱਲਾਂ ਕਰਦੇ, ਉਹਨਾਂ ਨੂੰ ਡਾਂਟ ਵੀ ਦਿੰਦਾ ਉਹ।
ਯੂ ਕਾਂਟ ਸੇ ਦੈਟ, ਇੱਦਾਂ ਦੀ ਗੱਲ ਨਹੀਂ ਕਰੀਦੀ, ਬਦਤਮੀਜ ਕਿਸ ਤਰ੍ਹਾਂ, ਯੂ ਕਾਂਟ ਸੇ ਦੈਟ।
ਐਕਚੁਲੀ ਦਾ ਗ੍ਰੇਟ ਵਨ, ਐਕਚੁਲੀ ਇਜ਼ ਦਾ ਗ੍ਰੇਟ ਵਨ, ਐਕਚੁਲੀ ਉਹਦਾ ਜੋ ਮੈਂ ਸੁਣਦਾ ਹੁੰਦਾ ਕਈ ਵਾਰੀ, ਇੱਥੇ ਆਉਂਦਾ ਯੂਟਿਊਬ 'ਤੇ ਹੁੰਦੇ ਪਏ, ਵਧੀਆ ਹੁੰਦੇ ਆ, ਕਈ ਤਾਂ ਉਹਦੇ ਨਾਮ ਬੜੇ ਸ਼ੁਕਲ ਪਏ। ਮੈਂ ਵੀ ਕਿਸ ਵੇਲੇ ਫੋਨ ਕਰਨਾ ਆ ਆਪਣੇ ਹਰਨਾਮ ਸਿੰਘ ਦੀ ਆਵਾਜ਼ ਵਿੱਚ ਨਾ, ਤਾਂ ਉਹਨੂੰ ਫੋਨ ਕਰੂੰਗਾ ਕਿਸ ਵੇਲੇ। ਬਹੁਤ ਵੱਡਾ ਅਲਾਂਬਾ ਆਇਆ ਮਨਦੀਪ,
ਕਾਹਦਾ ਭਾਜੀ,
ਬਹੁਤ ਵੱਡਾ ਅਲਾਂਬਾ ਆਇਆ, ਕਈ ਪ੍ਰੋਗਰਾਮ ਸਾਰੇ ਸੈਸ਼ਨ ਦੇ ਵਿੱਚ ਤੁਸੀਂ ਨਾ, ਮੈਨੂੰ ਫੋਨ ਆਇਆ ਅੰਜਾਇਕੇ ਰਹਾਣੇ ਦਾ, ਜਿਹੜਾ ਆਸਟ੍ਰੇਲੀਆ ਦਾ ਇੰਡੀਆ ਦਾ ਕੈਪਟਨ ਰਿਹਾ ਉਹ, ਤੁਸੀਂ ਕਿਸੇ ਪ੍ਰੋਗਰਾਮ ਵਿੱਚ ਸਾਈ ਨਹੀਂ ਕੀਤੀ, ਅਸੀਂ ਇੱਧਰ ਆਸਟ੍ਰੇਲੀਆ ਨੂੰ ਹਰਾ ਕੇ ਗਏ ਹਾਂ, ਐਡੀ ਭਾਰੀ ਜਿੱਤ ਪ੍ਰਾਪਤ ਕਰਕੇ ਗਏ ਹਾਂ, ਤੁਸੀਂ ਸਾਡੀ ਅਨੈਲਿਸਿਸ ਕੀਤੀ ਹੀ ਨਹੀਂ ਹੈ, ਪਤਾ ਨਹੀਂ ਕਿੱਥੇ ਲੁਕੇ ਹੋ। ਮੈਂ ਬਹੁਤ ਵੱਡਾ ਅਲਾਮਾ ਉਹਦੀ ਹੈ ਨਾ, ਅਗਲੇ ਪ੍ਰੋਗਰਾਮ ਦੇ ਵਿੱਚ ਉਹਨੂੰ ਬਣਦਾ ਸਤਿਕਾਰ ਦੇਣਾ ਪੈਣਾ ਕ੍ਰਿਕਟ ਵਾਲਿਆਂ ਨੂੰ,
ਕ੍ਰਿਕਟ ਵਾਲਿਆਂ ਨੂੰ ਦੇਣਾ। ਏਦਾਂ ਕਰੋ ਤੁਸੀਂ ਥੋੜ੍ਹਾ ਇਹਨੂੰ ਪੈਂਡਿੰਗ ਤੋਂ ਕਹੋ, ਭਰਾਵਾ ਤੁਹਾਨੂੰ ਇੱਥੇ ਗੁੱਲੀ ਡੰਡਾ ਖੇਲਣ ਦੀ ਪਈ ਹੋ, ਇੱਧਰ ਸਾਡੀ ਜਾਨ ਸੂਲੀ ਤੇ ਅੱਟ ਗਈ ਪਈ। ਯੂ ਕਾਂਟ ਸੇ ਦੈਟ ਬੇਬੀ,
ਯੂ ਕਾਂਟ ਸੇ ਦੈਟ ਅਮਨਦੀਪ।
ਚਲੋ ਜਸਪ੍ਰੀਤ ਹੁਣੀ ਨਿਊਜ਼ੀਲੈਂਡ ਵਾਲੇ ਕਹਿ ਰਹੇ ਗੁੱਡ ਪ੍ਰੋਗਰਾਮ ਭਾਜੀ, ਹੈਲਥੀ ਡਿਸਕਸ਼ਨ, ਅਤੇ ਸਾਡੇ ਨਾਲ ਜੁੜੇ ਨੇ ਦੀਪਜੋਤ ਸੋਈ, ਅਤੇ ਕਹਿੰਦੇ ਨੇ ਕਿ ਬਹੁਤ ਵਧੀਆ ਸੁਝਾਅ ਆਇਆ ਜੀ ਤੁਹਾਡਾ, ਬਹੁਤ ਵਧੀਆ ਸੁਝਾਅ, ਮਿਨੀਮਮ ਸੈਲਿੰਗ ਪ੍ਰਾਈਸ, ਥੈਂਕ ਯੂ। ਅਤੇ ਦੇਖੋ ਲੀਡਰਸ਼ਿਪ ਦੀ ਗੱਲ ਇਹ ਹੁੰਦੀ ਹੈ, ਮੈਂ ਐਂਡ ਇਹ ਕਹਿਣਾ ਚਾਹੁੰਦਾ, ਲੀਡਰਸ਼ਿਪ ਦੇ ਵਿੱਚ ਕੋਈ ਸੈਕਿੰਡ ਚਾਂਸ ਨਹੀਂ ਹੁੰਦਾ, ਇਫ ਯੂ ਲੂਜ਼ ਵੰਸ ਯੂ ਆਰ ਆਊਟ, ਸਿੱਧੀ ਜਿਹੀ ਗੱਲ ਹੈ। ਮਤਲਬ ਇੱਥੇ ਕੋਈ ਇੱਦਾਂ ਨਹੀਂ ਹੈਗਾ ਵੀ ਬਹੁਤੇ ਮੌਕੇ ਨਹੀਂ ਦਿੱਤੇ ਜਾਂਦੇ, ਅਤੇ ਇੱਦਾਂ ਹੀ ਇਹ ਬੜਾ ਅੜਫਾਸ ਹੈ, ਇਹ ਕੋਈ ਟ੍ਰੇਨਿੰਗ ਗਰਾਊਂਡ ਨਹੀਂ ਹੁੰਦਾ। ਜਦੋਂ ਲੀਡਰਸ਼ਿਪ ਤੁਸੀਂ ਟੌਪ ਦੀ ਪੋਜੀਸ਼ਨ 'ਤੇ ਬਹਿੰਦੇ ਆ, ਉੱਥੇ ਤੁਸੀਂ ਸਿੱਖਣ ਨਹੀਂ ਆਉਂਦੇ, ਸਿੱਖ ਕੇ ਆਉਂਦੇ ਆ। ਸੋ ਇਸ ਕਰਕੇ ਵੰਸ ਯੂ ਮੇਕ ਅ ਮਿਸਟੇਕ ਯੂ ਆਰ ਆਊਟ, ਸਿੰਪਲ ਐਜ਼ ਦੈਟ। ਅਤੇ ਗੁਰਿੰਦਰ ਸਿੰਘ ਵੀ ਕਹਿੰਦੇ ਨੇ ਸਹੀ ਕਿਹਾ ਜੀ, ਬਾਸੀ ਨੇ ਵੀ ਕਿਹਾ ਸੀਗਾ ਮੈਂ ਪੈਸੇ ਕਿਸ ਨੂੰ ਦੇਵਾਂ, ਉਹ ਦੇਖ ਲਓ ਜੀ ਮਨ ਕੀ ਬਾਤ, ਭਾਅ ਜੀ ਤੁਹਾਡੇ ਵਿਚਾਰ ਮਿਲਦੇ ਆ ਪੂਰੇ ਉਹਨਾਂ ਨਾਲ। ਤੇ ਯੋਗੇਸ਼ ਠਾਕੁਰ, ਯੋਗੇਸ਼ ਠਾਕੁਰ ਜੁੜੇ ਸੀ ਸਾਡੇ ਨਾਲ ਪ੍ਰੋਗਰਾਮ, ਹੁਣ ਵੀ ਨਾਲ ਹੈ, ਕਹਿੰਦੇ ਇੰਜੋਇੰਗ ਯੋਰ ਸ਼ੋ, ਗੁੱਡ ਮਾਰਨਿੰਗ। ਪੰਜਾਬ ਵਿੱਚ ਤਾਂ ਕਹਿੰਦੇ ਸਿੱਧੂ, ਸਿੱਧੂਆਂ ਦਾ ਬੋਲਬਾਲਾ ਹੈ, ਕਦੇ ਸਿੱਧੂ ਮੂਸੇਵਾਲਾ, ਨਵਜੋਤ ਸਿੱਧੂ, ਅਮਰਿੰਦਰ ਸਿੱਧੂ, ਹਰਮਨ ਰੇਡੀਓ ਵਾਲਾ ਅਮਨਦੀਪ ਸਿੱਧੂ ਅਤੇ ਦੀਪ ਸਿੱਧੂ। ਭਾਅ ਜੀ ਜੇ ਕੋਈ ਬੁੱਕ ਹੀ ਲਿਖਦੇ ਹੋ ਪੰਜਾਬ ਦੇ ਸਿੱਧੂਆਂ ਬਾਰੇ, ਨਾਲੇ ਹੱਸ ਰਹੇ ਨੇ ਤੁਸੀਂ। ਇੱਕ ਸਿੱਧੂ ਨੂੰ ਤਾਂ ਭੁੱਲੇ ਗਏ, ਸਰਸੇ ਵਾਲਾ ਨਹੀਂ, ਸਰਸੇ ਵਾਲਾ, ਸਰਸੇ ਵਾਲਾ ਜਿਹੜਾ ਸਿੱਧੂ, ਜਿਹੜਾ ਰਾਮ ਰਹੀਮ, ਉਹ ਵੀ ਸਿੱਧੂ ਹੀ ਆ। ਖੈਰ ਕੁਲਵੀਰ ਸਿੰਘ ਕਹਿੰਦੇ ਨੇ ਕੀਪ ਕਾਪੀ ਆਫ ਬਾਸੀ। ਹਾਂਜੀ ਹਾਂਜੀ, ਠੀਕ ਹੈ ਜੀ, ਚਲੋ ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ, ਫਿਰ ਲਈਏ ਛੁੱਟੀ।
ਜਿਹੜਾ ਹੁਣ ਟਿਕੈਤ ਸਾਹਿਬ ਆ ਨਾ, ਇਹਨਾਂ ਨੂੰ ਹੁਣ ਮੇਰੇ ਖਿਆਲ ਵਿੱਚ ਫੁੱਲ ਅਥਾਰਟੀ ਦੇ ਦੇਣੀ ਚਾਹੀਦੀ ਹੈ ਕਿ ਤੁਸੀਂ ਸਮਝੌਤਾ ਸਰਕਾਰ ਦੇ ਨਾਲ ਕਰੋ, ਤੁਹਾਨੂੰ ਫੁੱਲ ਜਿੱਦਾਂ ਦਾ ਵੀ ਸਮਝੌਤਾ ਤੁਸੀਂ ਕਰੋ, ਕਿਉਂਕਿ ਉਹਨਾਂ ਦੀ ਜਿਹੜੀ ਕ੍ਰੈਡੀਬਿਲਿਟੀ ਆ ਹੁਣ ਸਾਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਹੈ ਉਹਨਾਂ ਵਿੱਚ ਵੱਧ ਚੁੱਕੀ, ਬਿਲੀਵ ਕਰਦੇ ਉਹਨਾਂ ਦੀ ਬੰਦੇ ਆ ਗਏ ਆ। ਮੇਰੇ ਖਿਆਲ 'ਚ ਉਹੀ ਇਸ ਵੇਲੇ ਸਮਝੌਤਾ ਕਰਾ ਸਕਦੇ ਆ, ਪਰ ਸ਼ਰਤ ਇਹ ਆ ਕਿ ਉਹਨਾਂ ਨੂੰ ਫੁੱਲ ਪਾਵਰ ਹੋਣੀਆਂ ਚਾਹੀਦੀਆਂ ਕਿ ਤੁਸੀਂ ਲੈ ਦੇ ਕੇ ਫਲੈਕਸੀਬਲ ਬਣ ਕੇ। ਇਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਡੈਡ ਲੋਕ ਇਸ ਵੇਲੇ ਕਾਇਮ ਹੋਏ ਆ ਹਿੰਦੁਸਤਾਨ 'ਚ, ਭਾਰਤੀ ਸਰਕਾਰ ਦੇ ਵਿੱਚ, ਨਰਿੰਦਰ ਮੋਦੀ ਅਤੇ ਕਿਸਾਨਾਂ ਦੇ ਵਿੱਚ, ਇਸ ਨੂੰ ਰਫਾ ਦਫਾ ਕਰੋ ਜਾਂ ਇਹ 'ਤੇ ਕੋਈ ਸਮਝੌਤਾ ਕਰੋ ਉਹਨਾਂ ਨੂੰ, ਪਰ ਗੱਲ ਇਹ ਆ ਕਿ ਉਹਨਾਂ ਨੂੰ ਫੁੱਲ ਪਾਵਰਸ ਸਾਡੇ ਵੱਲੋਂ, ਕਿਸਾਨਾਂ ਵੱਲੋਂ, ਲੋਕਾਂ ਵੱਲੋਂ, ਬੁੱਧੀਜੀਵੀਆਂ ਵੱਲੋਂ ਦੇਣੀ ਚਾਹੀਦੀ ਹੈ ਤਾਂ ਕਿ ਉਹ ਫੈਸਲਾ ਕਰ ਸਕਣ। ਹੁਣ ਇਹ ਥੋੜ੍ਹਾ ਉਹ ਫੈਸਲਾ ਕਰਨ ਦੇ ਕਗਾਰ 'ਤੇ ਆ ਗਏ, ਤਾਂ ਮੈਂ ਪੁੱਛ ਕੇ ਦੱਸਦਾ, ਜਿਸ ਵੇਲੇ ਪੁੱਛਣ ਆ ਗਏ ਤਾਂ ਫਿਰ ਬਹੁਤ ਸਾਰੇ ਲੋਕ ਉਹਦੇ ਖਿਲਾਫ ਹੋ ਜਾਂਦੇ। ਕਿੱਦਾਂ ਕਰੋਗੇ ਸਮਝਾਉਂਦਾ ਉਹ, ਜਦੋਂ ਤੱਕ ਤੁਸੀਂ ਫੁੱਲ ਅਥਾਰਟੀ ਨਹੀਂ ਦਿੰਦੇ
ਉਦੋਂ
ਤੱਕ ਫੈਸਲਾ ਹੋ ਨਹੀਂ ਸਕਦਾ।
ਭਾਜੀ ਇਹ ਗੱਲ ਉਹ ਹੋ ਗਈ, ਚਲੋ ਹੁਣ ਥੋੜ੍ਹੀ ਹੋਰ ਵੀ ਸੁਣਾ ਦਿੰਦੇ ਹਾਂ। ਤੇ ਉਹ ਸਾਡੇ ਬੰਦੇ ਆ ਗਏ, ਇੱਕ ਕਹਿੰਦੇ ਅਸੀਂ ਬੇਰੀਆਂ ਲਾਣੀਆਂ, ਉਹਨਾਂ ਦੇ ਨਾਲ ਘੁੰਮਣ ਫਿਰਨ ਆ ਗਏ ਵੀ ਚਲੋ ਅਸੀਂ ਵੀ ਘੁੰਮੇ ਆਉਂਦੇ ਹਾਂ, ਤੇ ਉਹ ਅਸੀਂ ਗੱਲ ਕਰੀਏ ਕਰੇ, ਉਹ ਹੋਰ ਪਾਸੇ ਲਿਆ ਜਾਏਗਾ ਉਹਨੂੰ ਵਿੱਚ ਹੋਰ ਛੇੜਿਆ। ਉਹ ਮੈਨੂੰ ਕਹਿੰਦੇ ਭਾਜੀ ਅਸੀਂ ਦੁਬਾਰਾ ਫੇਰ ਆਵਾਂਗੇ, ਹੁਣ ਫਿਰ ਅਸੀਂ ਇਕੱਲੇ ਹੀ ਆਵਾਂਗੇ ਦੋਵੇਂ ਭਰਾ, ਫਿਰ ਆਪਾਂ ਫਾਰਮਾਂ ਦੀ ਗੱਲ ਕਰਾਂਗੇ। ਮੈਂ ਕਿਹਾ ਕੀ ਗੱਲ, ਕਹਿੰਦਾ ਹੁਣ ਇਹ ਨਾਲ ਆਇਓ, ਇਹ ਆਪਣੀ ਹੋਲੀਡੇ ਦੀ ਗੱਲਾਂ ਕਰੀ ਜਾਂਦੇ, ਹੋਰ ਕਰੀ ਜਾਂਦੇ, ਗੱਲ ਟਿਕਣੇ ਨਹੀਂ ਦਿੰਦੇ ਹੈ ਨਾ। ਕਹਿੰਦਾ ਭਾਜੀ ਤਿੰਨ ਬੰਦੇ ਤਾਂ ਮੱਝ ਨਹੀਂ ਸੂਣ ਦਿੰਦੇ, ਇਸ ਕਰਕੇ ਕਹਿੰਦਾ ਜੇ ਤਿੰਨ ਬੰਦੇ ਇਕੱਠੇ ਹੋਏ ਨਾ ਮੱਝ ਨਹੀਂ ਸੂਣ ਦਿੰਦੇ, ਕੋਈ ਕਹਿੰਦਾ ਕੱਟੀ ਹੋਣੀ, ਕੋਈ ਕਹਿੰਦਾ ਕੱਟਾ ਹੋਣਾ, ਕੋਈ ਸ਼ਰਤਾਂ ਲਾ ਕੇ ਬਹਿਣਦਾ, ਕਹਿੰਦਾ ਮੱਝ ਵਿਚਾਰੀ ਔਖੀ ਹੋ ਜਾਂਦੀ ਆ। ਕਹਿੰਦਾ ਇਸ ਕਰਕੇ ਇਹੀ ਹਾਲ ਹੁਣ ਇੱਦਾਂ ਹੈ ਵੀ ਜਿਹਨੂੰ ਵੀ ਬੰਦੇ ਨੂੰ ਭੇਜਣਾ ਆ ਨੈਗੋਸ਼ੀਏਸ਼ਨ ਕਰਨ, ਜਾਂ ਉਹਦੇ ਕੋਲ ਫੁੱਲ ਅਥਾਰਟੀ ਹੋਣੀ ਚਾਹੀਦੀ ਆ। ਇੱਦਾਂ ਹੀ ਉੱਧਰੋਂ ਸਰਕਾਰ ਵੱਲੋਂ ਵੀ ਮੋਦੀ ਸਾਹਿਬ ਆਪ ਆਉਣੇ ਚਾਹੀਦੇ ਆ, ਉਹ ਹੁਣ ਇੱਦਾਂ ਨਹੀਂ ਜਾ ਕੇ ਕਹਿ ਸਕਦੇ ਐਗਰੀਕਲਚਰ ਮਿਨਿਸਟਰ। ਮੈਂ ਜੀ ਪੁੱਛ ਕੇ ਦੱਸਦਾ ਮੋਦੀ ਸਾਹਿਬ ਨੂੰ, ਨਹੀਂ ਫੇਸ ਟੂ ਫੇਸ ਦੋ ਲੀਡਰਾਂ ਦੀ ਆਪਸ 'ਚ ਗੱਲ ਹੋਣੀ ਚਾਹੀਦੀ ਆ, ਸਮਝੌਤਾ ਹੋਣਾ ਚਾਹੀਦਾ, ਫਿਰ ਦੋਨਾਂ ਧਿਰਾਂ ਨੂੰ ਮੰਨਣਾ ਚਾਹੀਦਾ, ਇਹ ਅਥਾਰਟੀ ਦੋਨਾਂ ਨੂੰ ਦੇ ਕੇ ਦੇਣੀ ਚਾਹੀਦੀ ਆ। ਚਲੋ ਭਾਜੀ,
ਦੋਨਾਂ ਧਿਰਾਂ ਨੂੰ ਵੀ ਮੰਨਣਾ ਚਾਹੀਦਾ, ਲੋਕਾਂ ਨੂੰ ਵੀ ਮੰਨਣਾ ਚਾਹੀਦਾ,
ਲੋਕਾਂ ਨੂੰ ਦੋਨਾਂ ਧਿਰਾਂ ਦੇ ਲੋਕਾਂ ਨੂੰ ਇਹ ਮੰਨਣਾ ਚਾਹੀਦਾ। ਖੈਰ ਇਹ ਤਾਂ ਸੀਗੇ ਛੋਟੇ ਛੋਟੇ ਸੋਲਿਊਸ਼ਨ ਜਿਹੜੇ ਆਪਾਂ ਦੇ ਰਹੇ ਸੀ, ਬਾਕੀ ਗਰਾਊਂਡ ਰਿਐਲਿਟੀ 'ਤੇ ਕੀ ਹੋ ਰਿਹਾ ਪਰਮਾਤਮਾ ਭਲੀ ਕਰੇ, ਨਿਗਾਹ ਰੱਖੇ ਆਪਣੀ ਸਵੱਲੀ। ਭਾਜੀ ਚੰਗਾ, ਫਿਰ ਚੱਲਦੇ ਹਾਂ ਹੁਣ, ਕਿਉਂਕਿ ਟਾਈਮ ਬਹੁਤ ਹੋ ਗਿਆ, ਅਗਲਾ ਪ੍ਰੋਗਰਾਮ ਚੱਲਣਾ।
ਜੀ ਅਮਨ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੁਹਾਡੇ ਤੋਂ ਲੈਣੇ ਇਜਾਜ਼ਤ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਮਿੱਤਰ ਪਿਆਰਿਓ, ਮੈਂ ਵੀ ਲੈਣਾ ਇਜਾਜ਼ਤ, ਅਜਮੇਰ ਸਿੰਘ ਹੁਣੀ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਬਾਕੀ ਪੁੱਛ ਰਹੇ ਨੇ ਟਿਕੈਤ ਦੀ ਵਾਪਸੀ ਕੁਦਰਤੀ ਹੈ ਜਾਂ ਪ੍ਰੋਜੈਕਟਿਡ। ਉਹ ਬਹੁਤ ਹੰਡੇ ਅਤੇ ਮੰਜੇ ਹੋਏ ਨੇ, ਉਹ ਵੀ ਇਹਨਾਂ ਦੀ ਖਲਾਰਾ ਦੇਖਣਾ ਹੀ ਚਾਹੁੰਦੇ ਸੀ, ਉਹ ਪੈ ਗਿਆ ਇਹਨਾਂ ਦਾ ਖਲਾਰਾ, ਅਤੇ ਹੁਣ ਉਹ ਆਉਣਗੇ, ਹੀ ਵਿਲ ਲੀਡ ਇਟ। ਅਤੇ ਉਹ ਦੇਖੋ ਉਹਨਾਂ ਨੇ ਦੋ ਮਹੀਨੇ 60 ਦਿਨ ਬਹੁਤ ਚਾਂਸ ਸੀਗੇ ਪੰਜਾਬ ਦੀ ਲੀਡਰਸ਼ਿਪ ਕੋਲ, ਇਹਨਾਂ ਨੇ ਕੋਈ ਵਧੀਆ ਇੱਕ ਸੋਲਿਡ ਲੀਡਰ ਨਹੀਂ ਕੱਢ ਸਕੇ ਆਪਸੀ ਫੁੱਟ ਦੇ ਕਾਰਨ। ਅਤੇ ਹੁਣ ਉੱਧਰੋਂ ਦੇਖਿਓ ਤੁਸੀਂ, ਇਕੱਲਾ ਹੀ ਲੀਡਰ ਆਊਗਾ ਟਿਕੈਤ, ਅਤੇ ਪੰਜਾਬ ਦੇ ਲੋਕ ਵੀ ਉਹਨਾਂ ਦੇ ਨਾਲ ਰਲ ਜਾਣੇ ਆ, ਅਤੇ ਫਿਰ ਇਹ ਆਟੇ 'ਚ ਲੂਣ ਇਹਨਾਂ ਨੂੰ ਕਰਨਾ ਹੀ ਪੈਣਾ, ਕਿਉਂਕਿ ਇਹਨਾਂ ਨੇ ਦੋ ਮਹੀਨੇ ਕੁਛ ਨਹੀਂ ਕੀਤਾ, ਲਿਟਰਲੀ ਕੁਛ ਨਹੀਂ ਕੀਤਾ, ਲੰਗਰ ਦੀਆਂ ਰਿਪੋਰਟਾਂ ਹੀ ਆਈਆਂ ਨੇ। ਸੋ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਵਿੱਚ, ਕੱਲ੍ਹ ਨੂੰ ਬਿੱਟਾ ਸਾਹਿਬ ਆਉਣਗੇ ਲਾਈਵ ਬਾਰਡਰ ਤੋਂ ਗੱਲ ਕਰਾਂਗੇ, ਅਤੇ ਗੁਰਪ੍ਰੀਤ ਗਿੱਲ ਵੀ ਆਉਣਗੇ, ਅਤੇ ਫਿਰ ਆਪਾਂ ਹੋਰ ਗੱਲਾਂ ਕਰਾਂਗੇ। ਮੈਂ ਲੈਣਾ ਇਜਾਜ਼ਤ, ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਤੁਹਾਨੂੰ ਉਪਲਬਧ ਹੋਏਗਾ। ਮੈਂ ਕੋਸ਼ਿਸ਼ ਕਰਦਾ ਕਿ ਇੰਦਰਜੀਤ ਨਿੱਕੂ ਦਾ ਤੁਹਾਨੂੰ ਇੱਕ ਗੀਤ ਸੁਣਾਵਾਂ ਮੈਂ।